Ya quicktracklube.com. QTL. Because we care. Quick Track Lube.
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਅਕਸਰ ਪਤਾ ਹੀ ਹੈ ਕਿ ਹਰ ਸੰਡੇ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ, ਡਾਕਟਰ ਨਰਿੰਦਰ ਰਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹਦਾ ਨਾਂ ਹੈਗਾ ਮਾਇੰਡ ਐਂਡ ਬੋਡੀ, ਅਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਤੁਸੀਂ ਕਦੇ ਕੋਈ ਰੀਅਲ ਸਟੇਟ ਦੇ ਸੰਬੰਧੀ ਤੁਹਾਡਾ ਕੋਈ ਵੀ ਡਾਊਟ ਹੋਵੇ, ਕੋਈ ਵੀ ਤੁਹਾਡਾ ਕੁਐਸਚਨ ਹੋਵੇ, ਕੋਈ ਵੀ ਤੁਹਾਡੀ ਦੁਬਿਧਾ ਹੋਵੇ, ਮੈਂ ਹਮੇਸ਼ਾ 2-3 ਗੱਲਾਂ ਕਹਿੰਦਾ ਹੁੰਦਾ ਵੀ ਕਦੇ ਵੀ ਨੰਬਰ 1 ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰੋ, ਕਿਉਂ ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਰਿਸ਼ਤੇਦਾਰ ਹੋਵੇ, ਭੈਣ ਭਰਾ ਹੋਵੇ, ਰਿਸ਼ਤੇਦਾਰ ਹੋਵੇ, ਪਿੰਡ ਦਾ ਹੋਵੇ, ਅੱਗੇ ਦੋਸਤ ਹੋਵੇ, ਜੋ ਮਰਜ਼ੀ ਹੋਵੇ, ਕਰ ਦਿਓ ਸਾਈਨ, ਪਰ ਥੋੜ੍ਹਾ ਜਿਹਾ ਵੇਟ ਕਰ ਲਓ। 3-4 ਬੰਦਿਆਂ ਨੂੰ ਹੋਰ ਵੀ ਬੁਲਾ ਲਓ, ਆਪਣੀ ਸਾਰੀ ਗੱਲਬਾਤ ਖੁੱਲ੍ਹ ਕੇ ਕਰੋ, ਕਮਿਸ਼ਨ ਦੇ ਬਾਰੇ ਕਰੋ, ਕਿੱਥੇ ਦਵਾਉਣਾ, ਕਿਵੇਂ ਕਰਨਾ, ਮੌਰਗੇਜ ਕੀ ਹੈ, ਜੋ ਵੀ ਤੁਹਾਡੇ ਦਿਲ ਦੇ ਵਿੱਚ ਸਵਾਲ ਆਉਂਦੇ ਨੇ ਉਹ ਪੁੱਛੋ, ਅਤੇ ਦੇਖੋ ਵੀ ਬੰਦਾ ਕੌਣ ਕਲੀਅਰ ਜਵਾਬ ਦਿੰਦਾ। ਇਸੇ ਕਰਕੇ ਮੈਂ ਕਹਿੰਦਾ ਸਾਰਿਆਂ ਨੂੰ ਬੁਲਾਓ, ਇੱਕ ਮੇਰੇ ਕਹੇ 'ਤੇ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਬੁਲਾ ਲਓ। ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਤੁਹਾਡੀ ਆਤਮਾ ਕਹੇ, ਜੋ ਤੁਹਾਡੇ ਘਰ ਦੇ ਕਹਿਣ, ਉਹਨਾਂ ਨੂੰ ਤੁਸੀਂ ਜਿਹੜਾ ਉਹਨਾਂ ਨਾਲ ਡੀਲ ਕਰ ਲਓ। ਪਰ ਜੇ ਤੁਸੀਂ ਵਾਕਈ ਅਰਫਾ ਜੀ ਨੂੰ ਬੁਲਾਓਗੇ ਤਾਂ ਤੁਹਾਨੂੰ ਇੱਕ ਗੱਲ ਦਾ ਮੈਂ ਯਕੀਨ ਦਵਾਉਣਾ ਕਿ ਤੁਸੀਂ ਦੇਖੋਗੇ ਕਿ ਕਿੰਨਾ ਵੱਡਾ ਡਿਫਰੈਂਸ ਹੈ। ਕੋਈ ਹੇਰਾ ਫੇਰੀ ਦਿਮਾਗ 'ਚ ਨਹੀਂ, ਕੋਈ ਚਲਾਕੀ ਨਹੀਂ, ਕੋਈ ਚੁਸਤੀ ਨਹੀਂ। ਜਿਵੇਂ ਕਹਿੰਦੇ ਚੁਸਤ ਚਲਾਕੀ ਨਹੀਂ ਚੱਲਣੀ, ਤਕਸੀਮਾਂ ਜਰਬਾਂ ਦੀ ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਸੋ ਸੱਚੇ ਦਿਲੋਂ ਜਦੋਂ ਪਿਆਰ ਕਰਦੇ ਨੇ ਪਰਮਾਤਮਾ ਨਾਲ ਅਤੇ ਲੋਕਾਂ ਨਾਲ ਦੀ ਖਲਕਤ ਨਾਲ, ਫਿਰ ਕੋਈ ਪੈਸੇ ਦੀ ਕਮੀ ਨਹੀਂ ਰਹਿੰਦੀ। ਚਲਾਕੀਆਂ ਨਾਲ ਕਿੰਨੇ ਕੁ ਪੈਸੇ ਕਰਨਾ, ਕੋਈ ਬਿਮਾਰੀਆਂ ਆਉਂਦੀਆਂ, ਫਿਰ ਚੀਕਾਂ ਮਾਰਦੇ ਹਾਂ। ਸੋ ਇਸ ਕਰਕੇ ਮੈਂ ਅਰਫਾ ਮੁਜ਼ੱਫਰ ਜੀ ਦਾ ਨਾਂ ਰਿਕਮੈਂਡ ਕਰਦਾ, ਕਿਉਂਕਿ ਮੈਂ ਉਹਨਾਂ ਨੂੰ ਡੀਲ ਕੀਤਾ 4-5 ਸਾਲ ਤੋਂ। ਉਹਨਾਂ ਦੇ ਉੱਤੇ ਕੋਈ ਮੌਲਾ ਦੀ ਇੰਨੀ ਕਿਰਪਾ ਹੈ, ਰਹਿਮਤ ਹੈ ਕਿ ਹੇਰਾ ਫੇਰੀ ਤਾਂ ਨੇੜੇ ਤੇੜੇ ਵੀ ਬੜੀ ਸਾਫ਼ ਸਪੱਸ਼ਟ ਹੈ। ਇੱਕ ਸਿੰਗਲ ਪੈਨੀ ਵੀ ਤੁਹਾਡੀ ਜੇਬ ਦੇ ਵਿੱਚੋਂ ਲੈ ਕੇ ਆਪਣੀ ਜੇਬ 'ਚ ਪਾਉਂਦੇ ਰਵਾਦਾਰ ਨਹੀਂ ਹੈ। ਸੋ ਇਸ ਕਰਕੇ ਮੈਂ ਕਹਿੰਦਾ ਤੁਸੀਂ ਅਰਫਾ ਜੀ ਨੂੰ ਫੋਨ ਕਰਕੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰ ਲਓ। 6478-6245 ਉਹਨਾਂ ਦਾ ਨੰਬਰ ਹੈ। ਅਤੇ ਜੇ ਕਿਤੇ ਗਲਤੀ ਨਾਲ ਭੁੱਲ ਜਾਓ, ਨੰਬਰ ਅਕਸਰ ਭੁੱਲ ਜਾਂਦੇ ਹਾਂ, ਤਾਂ ਜਿਹੜੇ ਸਟੇਸ਼ਨ 'ਤੇ ਮੈਂ ਬੈਠਾ, ਰੇਡੀਓ ਸਟੇਸ਼ਨ 'ਤੇ 770 AM ਦੇ, ਇਹਦੇ ਸਟੂਡੀਓ ਦਾ ਨੰਬਰ ਹੈਗਾ 416-620-1778। ਕਿਸੇ ਦਾ ਮਰਜ਼ੀ ਪ੍ਰੋਗਰਾਮ ਹੋਵੇ, ਤੁਸੀਂ ਫੋਨ ਕਰਕੇ ਸਟੂਡੀਓ 'ਤੇ ਅਰਫਾ ਜੀ ਦਾ ਨੰਬਰ ਲੈ ਸਕਦੇ ਹੋ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਆਪਣਾ ਮਾਇੰਡ ਐਂਡ ਬੋਡੀ, ਉਹ ਤੁਹਾਨੂੰ ਹਰ ਇਤਵਾਰ ਨੂੰ ਸੁਣਨ ਨੂੰ ਮਿਲਦਾ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਅੰਟੈਰੀਓ ਦੇ ਵਿੱਚ ਸਿਟੀ ਦੀਆਂ ਇਲੈਕਸ਼ਨ ਹੋਈਆਂ ਸੀ, ਲੋਕਲ ਇਲੈਕਸ਼ਨ ਹੋਈਆਂ ਸੀਗੀਆਂ, ਦੀਵਾਲੀ ਵਾਲੇ ਦਿਨ ਵੋਟਾਂ ਪਈਆਂ ਸੀਗੀਆਂ, ਅਤੇ ਰਾਤ ਨੂੰ ਜਸ਼ਨ ਹੋ ਗਏ, ਕਈ ਭਰਾ ਜਿੱਤ ਵੀ ਗਏ ਨੇ ਅਤੇ ਕਈ ਹਾਰੇ ਵੀ ਨੇ। ਸਾਡੇ ਬਰੈਂਪਟਨ ਦੇ ਵਿੱਚ ਜਿਹੜੇ ਸੀਗੇ, ਜਿਨ੍ਹਾਂ ਨੂੰ ਅਸੀਂ ਸਪੋਰਟ ਕਰਦੇ ਸੀ, ਪੈਟ੍ਰਿਕ ਬਰਾਊਨ, ਉਹ ਦੁਬਾਰਾ ਮੇਅਰ ਬਣ ਗਏ ਨੇ। ਇਸ ਤਰ੍ਹਾਂ ਹੀ ਹਰਕੀਰਤ ਸਿੰਘ ਸਾਡੇ ਰੇਡੀਓ ਸਟੇਸ਼ਨ 'ਤੇ ਅਕਸਰ ਆਉਂਦੇ ਨੇ, ਪੈਟ੍ਰਿਕ ਬਰਾਊਨ ਵੀ ਐਵਰੀ ਡੇ ਆਉਂਦੇ ਸੀਗੇ, ਉਹ ਵੀ ਜਿੱਤੇ ਨੇ, ਸਤਪਾਲ ਜੌਲ ਜੀ ਵੀ ਜਿੱਤੇ ਨੇ, ਅਤੇ ਨਾਲ ਹੀ ਜਿਹੜੇ ਸੀਗੇ ਆਪਣੇ ਗੁਰਪ੍ਰਤਾਪ ਸਿੰਘ ਜੀ ਤੂਰ, ਉਹ ਵੀ ਜਿੱਤੇ ਨੇ, ਅਤੇ ਆਪਣੇ ਜਿਹੜੇ ਨੇ ਗੁਰਪ੍ਰੀਤ ਸਿੰਘ, ਉਹ ਹਾਰ ਗਏ ਨੇ। ਸੋ ਸਾਰੇ ਜਿੱਤਣ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਟੇਸ਼ਨ ਦੇ ਵੱਲੋਂ। ਪਰ ਹਾਰਨ ਵਾਲਿਆਂ ਨੂੰ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ, ਆਪਣੇ ਦਿਲ ਦੀ ਗੱਲ, ਕਿ ਹਾਰ ਕੇ ਦਿਲ ਨਹੀਂ ਛੱਡੀਦਾ, ਕਿਸੇ ਨਾਲ ਗੁੱਸੇ ਗਿਲੇ ਨਹੀਂ ਕਰੀਦੇ। ਜੇ ਮੈਦਾਨ 'ਚ ਰਹਿਣਾ ਪੋਲੀਟੀਕਲ, ਤਾਂ ਤੁਸੀਂ ਲੋਕਾਂ ਨਾਲ ਕੰਟੀਨਿਊਸਲੀ ਉਦੋਂ ਵੀ ਜ਼ਿਆਦਾ ਪਿਆਰ ਦੇ ਨਾਲ ਥੈਂਕਸ ਕਰੋ, ਤਾਂ ਕਿ ਜਦੋਂ 4 ਸਾਲ ਨਿਕਲਦੇ ਕੋਈ ਟਾਈਮ ਨਹੀਂ ਲੱਗਦਾ। ਇਹ ਭੁਲੇਖੇ 'ਚ ਨਾ ਰਹੋ ਕਿ ਜਦੋਂ ਫਿਰ 4 ਸਾਲ ਨੇੜੇ ਜੇ ਆਉਂਦੇ ਨੇ, ਫਿਰ ਖੜ੍ਹੇ ਹੋ ਜਾਂਦੇ ਆ, ਫਿਰ ਲੋਕਾਂ ਨੂੰ ਪਤਾ ਹੁੰਦਾ ਵੀ ਹੀਜ਼ ਏ ਥੈਂਕਲੈਸ, ਸ਼ੀ ਇਜ਼ ਥੈਂਕਲੈਸ, ਫਿਰ ਉਹਨਾਂ ਨੂੰ ਵੋਟਾਂ ਨਹੀਂ ਪਾਉਂਦੇ, ਐਵੇਂ ਗਿਣੀ ਜਾਂਦਾ ਪਿਛਲੀ ਵਾਰ ਮੈਨੂੰ ਵੋਟਾਂ ਪਾਈਆਂ ਸੀ। ਸੋ ਥੈਂਕਫੁਲ ਬਣੋ। ਅਤੇ ਦੂਜੇ ਪਾਸੇ ਮੈਂ ਜਿੱਤਣ ਵਾਲਿਆਂ ਨੂੰ ਬੇਨਤੀ ਕਰਦਾ ਕਿ ਉਦੋਂ ਤਾਂ ਤੁਸੀਂ ਬੜਾ ਫਟਾਫਟ ਫੋਨ ਚੱਕਦੇ ਸੀਗੇ, ਅਤੇ ਹੁਣ ਤੁਸੀਂ ਫੋਨ ਨਹੀਂ ਚੱਕਦੇ। 4 ਸਾਲ 40 ਸਾਲ ਨਹੀਂ, ਸਿਰਫ 4 ਸਾਲ ਨੇ, 4 ਸਾਲ ਬੜੀ ਛੇਤੀ ਨਿਕਲਦੇ ਨੇ ਕੈਨੇਡਾ ਦੇ ਵਿੱਚ। ਅਤੇ ਫਿਰ ਜਦੋਂ ਤੁਸੀਂ ਫਿਰ ਲੋਕਾਂ ਦੀਆਂ ਮਿੰਨਤਾਂ ਕਰੋਗੇ, ਚੰਗੇ ਬਣੋਗੇ, ਮੈਂ ਆਹ ਕੀਤਾ, ਬਹੁਤ ਕੀਤਾ, ਲੋਕਾਂ ਨੇ ਤਾਂ ਦੇਖਣਾ ਕਿ ਤੁਸੀਂ ਉਹਨਾਂ ਨਾਲ ਡੀਲ ਕੀ ਕੀਤੀ। 10-10 ਵਾਰੀ ਫੋਨ ਕਰਦੇ ਸੀਗੇ, ਤੁਹਾਨੂੰ ਟੈਕਸਟ ਮੈਸੇਜ ਭੇਜਦੇ ਸੀਗੇ, ਇਲੈਕਸ਼ਨ ਤੋਂ ਪਹਿਲਾਂ ਫਟਾਫਟ ਚੱਕਦੇ ਸੀਗੇ ਕਿ ਮੇਰਾ ਸੁਨੇਹਾ ਦੇ ਦਿਓ ਫਰੀ ਫੰਡ ਦਾ ਕੰਮ, ਅਤੇ ਬਾਅਦ ਦੇ ਵਿੱਚ ਤੁਸੀਂ ਤੂੰ ਕੌਣ ਅਤੇ ਮੈਂ ਕੌਣ, ਕੋਈ ਖਾਸ ਗੱਲ ਨਹੀਂ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ, ਨੌਜਵਾਨਾਂ ਨੂੰ, ਕਿ ਫੋਨ ਹਮੇਸ਼ਾ ਜਿਹੜਾ ਬੰਦਾ ਕਰਦਾ ਕੁਝ ਸੋਚ ਕੇ ਕਰਦਾ, ਜਿਹੜੇ ਰਿਲੇਸ਼ਨ ਜਿਹਦੇ ਬੰਦੇ ਨੇ ਤੁਹਾਡੀ ਇਲੈਕਸ਼ਨ ਦੇ ਤੋਂ ਪਹਿਲਾਂ ਮਦਦ ਕੀਤੀ ਹੈ ਉਹਨੂੰ ਤੁਸੀਂ ਬਾਅਦ 'ਚ ਝੂਠ ਫਰੇਬ ਨਾ ਮਾਰੋ, ਬਹਾਨੇ ਨਾ ਮਾਰੋ, ਸਗੋਂ ਫੋਨ ਚੱਕੋ। ਇਹ ਤੁਹਾਡੇ ਆਉਣ ਵਾਲੇ 4 ਸਾਲਾਂ ਦੇ ਲਈ ਮੈਂ ਇੱਕ ਜਾਤੀ ਤੌਰ 'ਤੇ ਤਜਰਬੇ ਤੌਰ 'ਤੇ ਗੱਲ ਕਰਦਾ। ਜੇ ਸਾਡੇ ਪੈਟ੍ਰਿਕ ਬਰਾਊਨ ਜਿੱਤੇ ਨੇ, ਜੇ ਹੁਣ ਉਹ ਫੋਨ ਹੀ ਨਾ ਚੱਕਣ, ਉਦੋਂ ਜਦੋਂ ਫੋਨ 'ਤੇ ਰੇਡੀਓ ਤੋਂ ਨਾ ਸੀ ਬੜਾ ਫਟਾਫਟ ਫੋਨ ਚੱਕਦੇ ਸੀ, ਗੱਲਬਾਤ ਕਰਦੇ ਸੀ, ਅਤੇ ਜੇ ਨਾ ਚੱਕਣ ਨਾ ਸੀ, ਜੇ ਸਪੋਰਟਰ ਨਾਰਾਜ਼ ਹੋ ਗਿਆ ਨਾ, ਅਤੇ ਸਪੋਰਟਰ ਹੀ ਹੁੰਦਾ ਤੁਹਾਨੂੰ ਅੱਗੇ ਲਿਜਾਣ ਵਾਲਾ, ਕਿਉਂਕਿ ਉਹਨੇ ਫਿਰ 50 ਥਾਂ 'ਤੇ ਗੱਲਾਂ ਕਰਨੀਆਂ ਨੇ। ਸੋ ਇਸ ਕਰਕੇ ਜਿੱਤਣ ਅਤੇ ਹਾਰਨ ਵਾਲੇ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਸਾਫ਼ ਸੁਥਰੇ ਹੋ ਕੇ ਫਿਊਚਰ ਦੇ ਲਈ ਸੋਚੋ। 4 ਸਾਲ ਬੜੀ ਛੇਤੀ ਆ ਜਾਂਦੇ ਨੇ, ਜੇ ਤੁਸੀਂ ਅਗਲੀ ਸਟੈਪ 'ਤੇ ਜਾਣਾ ਤਾਂ ਉਹਦੇ ਲਈ ਤੁਸੀਂ ਇਮਾਨਦਾਰੀ ਨਾਲ ਫੋਨ ਦੇ ਉੱਤੇ ਪੂਰਾ ਰਿਸਪੋਂਸ ਦਿਓ। ਮੈਨੂੰ ਯਾਦ ਹੈ ਕਿ ਮੈਂ ਹਰਕੀਰ ਸਿੰਘ ਨਾਲ ਸਵੇਰੇ ਗੱਲ ਕੀਤੀ, ਉਹਨਾਂ ਨੂੰ ਮੈਸੇਜ ਭੇਜਿਆ, ਉਹਨਾਂ ਦਾ ਵਿਦਇਨ 5 ਮਿੰਟ ਜਿਹੜੀ ਮੈਂ ਗੱਲ ਕਹਿੰਦਾ ਸੀ ਜਵਾਬ ਆਇਆ ਕਿ ਭਾਅ ਜੀ ਮੈਂ ਤਾਂ ਇਟਲੀ ਦੇ ਵਿੱਚ ਹਾਂ, ਮੈਂ 7 ਤਰੀਕ ਨੂੰ ਆਉਣਾ, 7 ਤਰੀਕ ਨੂੰ ਮੈਂ ਤੁਹਾਨੂੰ ਰੇਡੀਓ ਸਟੇਸ਼ਨ 'ਤੇ ਆਊਂਗਾ। ਇਹ ਹੁੰਦਾ ਜਵਾਬ, ਅਤੇ 1-2 ਭਰਾਵਾਂ ਨੂੰ ਹੋਰ ਕੀਤਾ ਉਹਨਾਂ ਨੇ, ਪਹਿਲਾਂ ਇਲੈਕਸ਼ਨ ਦੇ ਟਾਈਮ 'ਤੇ ਬੜੀ ਛੇਤੀ ਫੋਨ ਚੱਕਦੇ ਸੀ ਕਿਉਂਕਿ ਫ੍ਰੀ ਦੀ ਐਡਵਰਟਾਈਜਮੈਂਟ ਕਰਨੀ ਸੀ, ਹੁਣ ਜਿੱਤ ਗਏ ਅਤੇ ਕਹਿੰਦੇ ਗੱਲ ਹੀ ਕੋਈ ਨਹੀਂ, ਯਾਨੀ ਜੀ ਕੋਈ ਨਾ ਟੈਕਸਟ ਮੈਸੇਜ ਦਾ ਜਵਾਬ ਨਾ ਫੋਨ ਦਾ, ਅਤੇ ਫਿਰ ਲੋਕਾਂ ਦੇ ਕੰਮ ਕਿਵੇਂ ਕਰਨਗੇ। ਸੋ ਉਹਨਾਂ ਨੂੰ ਮੈਂ ਇੱਕ ਫ੍ਰੀ ਦੀ ਐਡਵਾਈਸ ਦਿੰਦਾ ਕਿ ਇਹ ਗਲਤੀ ਨਾ ਕਰਿਓ ਕਿਤੇ, ਕਿਉਂਕਿ ਸਮਾਂ ਇਹ ਨਾ ਸੋਚੋ ਵੀ ਮੈਂ 40 ਸਾਲ ਲਈ, 4 ਸਾਲ ਦਾ ਫਟਾਫਟ ਹੀ ਆ ਜਾਂਦੇ ਨੇ ਇੱਥੇ। ਸੋ ਇਸ ਕਰਕੇ ਜਿਹੜੇ ਜਿੱਤੇ ਨੇ ਉਹਨਾਂ ਨੂੰ ਵਧਾਈਆਂ, ਅਤੇ ਜਿਹੜੇ ਹਾਰੇ ਨੇ ਉਹ ਮਿਹਨਤ ਕਰਨ, ਆਪਣੀਆਂ ਖਾਮੀਆਂ ਦੇਖਣ, ਦੂਜਿਆਂ 'ਤੇ ਇਲਜ਼ਾਮ ਨਾ ਲਗਾਉਣ, ਆਪਣੇ ਅੰਦਰ ਝਾਤੀ ਮਾਰੋ, ਨੋ ਦਾਈ ਸੈਲਫ, ਆਪਣੇ ਅੰਦਰ ਦੇਖੋ ਮੇਰੇ 'ਚ ਕੀ ਕਮੀ ਹੈ, ਕਿਉਂ ਮੈਂ 200 ਵੋਟਾਂ 'ਤੇ ਹਾਰ ਗਿਆ, 400 ਵੋਟਾਂ 'ਤੇ ਹਾਰ ਗਿਆ। ਜੇ ਮਿਹਨਤ ਕਰਦਾ ਕੋਈ ਐਡੀ ਗੱਲ ਨਹੀਂ ਸੀ, ਹਾਰਨ ਦਾ ਮਤਲਬ ਨਹੀਂ ਸੀਗੀ, ਪਰ ਕਿਉਂਕਿ ਸਾਨੂੰ ਉਹ ਪਰਮਾਤਮਾ ਨੂੰ ਮਨਜ਼ੂਰ ਸੀ, ਇਸ ਕਰਕੇ ਸਾਨੂੰ ਹਾਰਨਾ ਹੀ ਹਾਰਨਾ ਸੀ। ਦੂਜੀ ਗੱਲ, ਸਾਡੀਆਂ ਆਪਣੀਆਂ ਕੁਛ ਕਮੀਆਂ ਸੀਗੀਆਂ, ਸੋ ਕਮੀਆਂ ਦੀ ਪੜਚੋਲ ਕਰੋ ਅਤੇ ਪਛਤਾਤਾਪ ਕਰੋ, ਅੱਗੇ ਤੋਂ ਨਾ ਕਰੋ, ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿੱਤ ਪ੍ਰਾਪਤ ਹੋਵੇ। ਦੂਸਰੀ ਗੱਲ, ਪਿਛਲੇ ਹਫ਼ਤੇ ਆਪਣੀ ਜਿੱਦਣ ਵੋਟਾਂ ਪਈਆਂ ਸੀ, ਦੀਵਾਲੀ ਸੀ, ਬੰਦੀ ਛੋੜ ਦਿਵਸ ਸੀਗੀ ਉਸ ਦਿਨ, ਕਿਉਂਕਿ ਮੰਡੇ ਸੀ ਆਪਣੀ ਗੱਲਬਾਤ ਨਹੀਂ ਹੋਈ, ਸੋ ਅੱਜ ਕਿਉਂਕਿ ਦੀਵਾਲੀ ਨਿਕਲ ਗਈ ਹੈ, ਬੰਦੀ ਛੋੜ ਦਿਵਸ ਨਿਕਲ ਗਿਆ, ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਅਤੇ ਰੇਡੀਓ ਸਟੇਸ਼ਨ ਵੱਲੋਂ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ 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 ਮੁਬਾਰਕਾਂ। ਮੈਨੂੰ ਪਤਾ ਤੁਸੀਂ ਦੱਬ ਕੇ ਮਠਿਆਈਆਂ ਵੀ ਖਾਧੀਆਂ ਹੋਣਗੀਆਂ, ਚਾਹੇ ਸ਼ੂਗਰ ਦੇ ਪੇਸ਼ੈਂਟ ਹੋ ਅਤੇ ਦੱਬ ਕੇ ਪੜਾਕੇ ਵੀ ਚਲਾਏ ਹੋਣਗੇ। ਅਤੇ ਤੀਸਰੀ ਗੱਲ, ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਅੱਜ ਸਾਡੇ ਜਿਹੜੇ ਵੀ ਭੈਣ ਭਰਾ ਜਿੱਤੇ ਨੇ, ਜੇ ਕੋਈ ਰੇਡੀਓ ਸਟੇਸ਼ਨ 'ਤੇ ਆ ਕੇ ਸੰਗਤ ਦਾ, ਆਡੀਅੰਸ ਦਾ ਥੈਂਕਸ ਕਰਨਾ ਚਾਹੁੰਦੇ, ਦੇ ਆਰ ਮੋਰ ਦੈਨ ਵੈਲਕਮ, ਕਰਨਾ ਵੀ ਚਾਹੀਦਾ ਉਹਨਾਂ ਨੂੰ। ਜਿੱਤਣ ਵੇਲੇ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਆਪਾਂ 10-10 ਵਾਰੀ ਜਾਂਦੇ ਹਾਂ, ਉਦੋਂ ਹੱਥ ਜੋੜਦੇ ਹਾਂ, ਅਤੇ ਜੇ ਹੁਣ ਜਿੱਤ ਗਏ ਤਾਂ ਹੁਣ ਵੀ ਸਾਨੂੰ ਸਮਾਂ ਕੱਢ ਕੇ ਆਡੀਅੰਸ ਦਾ ਥੈਂਕਸ ਕਰਨਾ ਚਾਹੀਦਾ। ਤੁਸੀਂ ਦੇਖ ਲਓ ਛੋਟਾ ਜਿਹੜਾ ਬੂਟਾ ਲਾਉਣਾ ਬੀਜ, ਇਹ ਫਿਰ 4 ਸਾਲਾਂ ਨੂੰ ਵਧੀਆ ਬਣ ਕੇ ਉੱਗਦਾ। ਸੋ ਇਸ ਤੋਂ ਇਲਾਵਾ ਸਾਡੇ ਨਾਲ ਜੇ ਕੋਈ ਲਾਈਨ 'ਤੇ ਆਉਣਗੇ ਠੀਕ ਹੈ, ਅਤੇ ਉਹਨਾਂ ਚਿਰ ਅਸੀਂ ਇੱਕ ਗਾਣਾ ਸੁਣ ਲਈਏ ਜੀ। ਸੋ ਗਾਣੇ ਦਾ ਪਰਪਜ਼ ਇਹੀ ਹੈ ਕਿ ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਕਿ ਜਿਹੜੇ ਬੰਦੇ ਹੱਸਦੇ ਖੇਡਦੇ ਨੇ ਪਤਾ ਨਹੀਂ ਲੱਗਦਾ ਕਦੋਂ, ਇੱਕ ਦਿਨ ਇੱਕ ਮਿੰਟ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਹੈਗਾ ਕੁਛ ਵੀ ਪਰ ਰੱਬ ਨੂੰ ਪਿਆਰੇ ਹੋ ਜਾਂਦੇ ਨੇ। ਮੈਨੂੰ ਯਾਦ ਹੈ ਕਿ ਲੁਧਿਆਣੇ ਦੇ ਵਿੱਚ ਸ਼ੀਤਲ ਬਾਂਸਲ ਸਾਡੇ ਰੈਲੇਟਿਵ ਵੀ ਨੇ, ਬੜੇ ਹੱਸਦੇ ਖੇਡਦੇ ਨੇ, ਬੜੇ ਮਜ਼ਾਕੀਆ ਸੁਭਾਅ ਦੇ ਨੇ। ਸੰਡੇ ਵਾਲੇ ਦਿਨ ਦੀ ਗੱਲ, ਅੱਜ ਸੰਡੇ ਇੱਥੇ ਹੈ, ਕੱਲ੍ਹ ਇੰਡੀਆ ਸੰਡੇ ਸੀਗਾ, ਮੋਰਨਿੰਗ ਉਹ ਸਤਸੰਗ ਜਾਣ ਦੀ ਤਿਆਰੀ ਕਰ ਰਹੇ ਨੇ, ਅਚਾਨਕ ਦਰਦ ਹੋਇਆ, ਹਾਰਟ ਅਟੈਕ ਹੋ ਗਿਆ, ਅਤੇ ਬਸ ਉੱਥੋਂ ਹੀ ਘਰੋਂ ਹਸਪਤਾਲ ਲੈ ਗਏ, ਹਸਪਤਾਲ ਜੀ ਪੂਰੇ ਹੋ ਗਏ, ਅਤੇ ਸ਼ਾਮ ਨੂੰ ਫਿਊਨਰਲ ਵੀ ਹੋ ਗਿਆ। ਇਹੀ ਸਾਡੀ ਔਕਾਤ ਹੈ। ਸੋ ਇਸ ਕਰਕੇ ਨਾ ਉਹਨਾਂ ਦਾ ਅੱਜ ਸਰੀਰ ਹੈ ਅਤੇ ਨਾ ਉਹ ਕੁਛ ਨੇ, ਸਗੋਂ ਜੇ ਕੁਛ ਹੈਗਾ ਤਾਂ ਉਹਨਾਂ ਦੇ ਚੰਗੇ ਜਾਂ ਬੁਰੇ ਕੀਤੇ ਹੋਏ ਕਰਮ ਲੋਕ ਯਾਦ ਰੱਖਣਗੇ। ਸੋ ਹਮੇਸ਼ਾ ਮੈਂ ਇਹੀ ਗੱਲ ਕਹਿਣਾ ਕਿ ਯਾਦ ਰੱਖਿਆ ਕਰੋ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ 10 ਵਾਰੀ ਸੋਚੋ ਵੀ ਲੋਕਾਂ ਕੋਲ ਤੁਹਾਡੀਆਂ ਜਿਹੜੇ ਵਿਵਹਾਰ ਨੇ, ਜਿਹੜਾ ਤੁਹਾਡਾ ਕਰੈਕਟਰ ਹੈ, ਜਿਹੜਾ ਤੁਹਾਡਾ ਵਤੀਰਾ ਹੈ, ਜਿਹੜੀ ਤੁਹਾਡੀ ਗੱਲਬਾਤ ਕਰਨ ਦਾ ਸਲੀਕਾ, ਉਹੀ ਰਹਿਣਾ। ਠੱਗੀਆਂ ਠੋਰੀਆਂ ਪੈਸੇ ਪੂਸੇ ਸਭ ਇੱਥੇ ਰਹਿੰਦੇ ਨੇ। ਦੇਖੋ ਲੁਧਿਆਣੇ ਦੇ ਲੁਧਿਆਣੇ, ਉੱਥੇ ਹੀ ਕੋਠੀ ਪਈ ਹੈ, ਉੱਥੇ ਹੀ ਉਹ ਪਏ ਨੇ, ਜੇ ਗਿਆ ਸਰੀਰ ਅਤੇ ਉਹ ਮਿੱਟੀ ਬਣਿਆ ਵਾ, ਅੱਜ ਕੁਛ ਨਹੀਂ ਹੈ। ਸੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੋ ਕਿ ਜਿੰਨਾ ਮਰਜ਼ੀ ਦੁਨੀਆਂ 'ਚ ਤੁਸੀਂ ਹੋਵੋ, ਪਰ ਥੋੜ੍ਹਾ ਜਿਹਾ ਸਮਾਂ ਇਮਾਨਦਾਰੀ ਦੇ ਨਾਲ, ਪਰਮਾਤਮਾ ਦੇ ਨਾਲ, ਅੱਲਾ ਦੇ ਨਾਲ, ਵਾਹਿਗੁਰੂ ਦੇ ਨਾਲ ਸਪੈਂਡ ਕਰੋ, ਕਿਉਂਕਿ ਉਹੀ ਸਾਡੀ ਪ੍ਰਾਇਓਰਿਟੀ ਹੋਣੀ ਚਾਹੀਦੀ ਹੈ। ਉਹੀ ਸਾਡੇ ਨਾਲ ਜਾਣਾ, ਸਰੀਰ ਵੀ ਇੱਥੇ ਰਹਿ ਗਿਆ ਅਤੇ ਕੰਮਕਾਜ ਵੀ, ਜਾਇਦਾਦਾਂ ਵੀ ਇੱਥੇ ਰਹਿ ਗਈਆਂ, ਅਤੇ ਨਾਲ ਤਾਂ ਉਹੀ ਗਏ ਜਿਹੜੇ ਚੰਗੇ ਕੰਮ ਕੀਤੇ ਨੇ ਤੁਸੀਂ, ਉਹੀ ਧਰਮਰਾਜ ਦੇ ਦਰਬਾਰ ਦੇ ਵਿੱਚ, ਅੱਲਾ ਦੀ ਦਰਗਾਹ ਦੇ ਵਿੱਚ ਮਨਜ਼ੂਰ ਹੋਣੇ ਨੇ। ਸੋ ਸੁਣੋ ਇੱਕ ਗਾਣਾ, ਇੱਕ ਦਿਨ ਵਿਕ ਜਾਏਗਾ ਇਸੇ ਕਰਕੇ, ਅਤੇ ਮੇਰੇ ਵੱਲੋਂ ਉਸ ਵਿਛੜੇ ਪਰਿਵਾਰ ਨੂੰ ਸ਼ਰਧਾਂਜਲੀ, ਕਿ ਪਰਮਾਤਮਾ ਕਰੇ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਜ਼ ਬਖਸ਼ੇ। ਬੜੇ ਵਧੀਆ ਹੱਸਮੁੱਖ ਖੇਡਦੇ ਸੀ, ਮਜ਼ਾਕੀਆ ਟੰਗਦੇ ਸੀ, ਬਿਲਕੁਲ ਲਾਸਟ ਮੂਮੈਂਟ ਤੱਕ ਹੱਸਦੇ ਖੇਡਦੇ ਗਏ ਨੇ। ਅਜਿਹੀ ਮੌਤ ਵੀ ਕਿਸੇ ਕਰਮ ਵਾਲੇ ਨੂੰ ਨਸੀਬ ਹੁੰਦੀ ਹੈ। ਸੋ ਸੁਣੋ ਇੱਕ ਗਾਣਾ।
एक दिन बिक जाएगा माटी के मोल, जग में रह जाएंगे प्यारे तेरे बोल। एक दिन बिक जाएगा माटी के मोल, जग में रह जाएंगे प्यारे तेरे बोल। तुझे के होठों को देकर अपने की कोई निशानी छोड़ फिर दुनिया से गो। एक दिन बिक जाएगा माटी के मोल, जग में रह जाएंगे प्यारे तेरे बोल।
वेलकम बैक। जिस तरह कि तुहानू पता ही है, मैं पहला भी रिक्वेस्ट की सी कि जिहड़े भी जितन वाले सज्जन ने सिटी इलैक्शन दे विच, ओ आके रेडियो ते जे चाहुण ते ओ धन्नवाद करन, ते जिहड़े हारे ने उन्हां नू होर भी ज़्यादा धन्नवाद करना चाहिए, क्योंकि चार साल मैं कहना चार दिनों वर गए ने कनेडा च। जिहड़े साडे नाल सतपाल जौहल जी हुण लाइन ते ने, तुसीं देखो तीन चार इलैक्शन हारे, इन्हां ने कदे दिल नहीं छोड़ा किता, हारन तों बाद होर भी ज़्यादा एक्टिव होए। तो यही कारण है कि उन्होंने एक्टिव होने अपनापन लोगों लगाव बनाने सिंसैरिटी दिखाने करके जड़िया इस बार वोटा इन्होंने हक च पे। स्कूल ट्रस्टी के कौंसलर जे स्कूल ट्रस्टी बोर्ड के मैंबर बने ने। हाँ जी, सो इस करके मैं गल कहना, देखो जिदन बन गए उस तो बाद भी कंटीन्यूसली एक्टिव ने, जदों के अचानक नहीं तो हम बंदा कहता छड़ यार जिता गए, हम देखी जो तीन साल पूरे हैं उदो रेडियो चलांगे। यह बंदे दी खासियत आउंदी है, इसे करके मैं कहा चाहे जितने वाले ने चाहे हारने वाले ने, जितने वाले दे विच ईगो नहीं आनी चाहिए, लत्तां जमीन ते ही रहनियां चाहिए, सिर नीवा होना चाहिए। जदों आकड़ गया बंदा शेखी मारी तो बंदा फिर थोड़ा पता लगता फिर जदों हार देना कितनी बेइज्जती होंदी है। सो जे अपनी इज्जत कायम रखनी अपनी हलीमी च रहो, चाहे वह कौंसलर है चाहे रीजनल कौंसलर है चाहे मेयर है, मेरा मेयर नूं भी सेम है, चाहे कोई एम पी है एम पी पी है, जिन्ना चिर तक ਤੁਹਾਡੀ ਕਹਿਣੀ ਤੇ ਕਰਨੀ ਇੱਕੋ ਜਿਹੀ ਨਹੀਂ। ਜਦੋਂ ਤੁਸੀਂ ਵੋਟਾਂ ਲੈਣੀਆਂ ਆਉਂਦੀਆਂ ਉਦੋਂ ਤਾਂ ਗੇੜੇ ਮਾਰਦੇ ਹੋ, ਬੋਰਡ ਵੀ ਆਪ ਲਾਉਂਦੇ ਹੋ, ਹੱਥ ਵੀ ਜੋੜਦੇ ਹੋ, ਰੇਡੀਓ ਸਟੇਸ਼ਨ ਤੇ ਵੀ ਆਉਂਦੇ ਹੋ, ਤੇ ਜਦੋਂ ਤੁਸੀਂ ਕਿਤੇ ਗਲਤੀ ਨਾਲ ਜਿੱਤ ਜਾਂਦੇ ਹੋ ਤੁਸੀਂ ਸੋਚਦੇ ਹੋ ਅਸੀਂ 40 ਸਾਲਾਂ ਲਈ ਜਿੱਤ ਗਏ ਤਾਂ ਟਾਈਮ ਛੇਤੀ ਨਿਕਲ ਜਾਣਾ। ਸੋ ਇਸ ਕਰਕੇ ਪਬਲਿਕ ਦੇ ਵਿੱਚ ਹਲੀਮੀ 'ਚ ਰਹੋ, ਨਿਮਰਤਾ ਹੀ ਰਹੋ, ਜਿਹੜੇ ਬੇਰ ਫਲ ਲੱਗ ਜਾਂਦੇ ਨੇ ਬੇਰੀ ਉਹ ਝੁਕਦੀ ਹੁੰਦੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜੇ ਸਤਪਾਲ ਜੀ ਨੇ ਪਿਛਲੇ ਕਿੰਨੇ ਸਾਲਾਂ ਦਾ ਉਹਨਾਂ ਦਾ ਰਿਕਾਰਡ ਹੈ, ਝੁਕੇ ਵੀ ਨੇ ਜਿੱਤੇ ਨੇ, ਉਸੇ ਤਰ੍ਹਾਂ ਹੀ ਲੋਕਾਂ ਦੀ ਜਿਹੜੀ ਸੇਵਾ ਕਰਨ ਦੇ ਲਈ ਹਰ ਵਾਰ ਤਿਆਰ ਰਹਿੰਦੇ ਨੇ ਅਤੇ ਤਿਆਰ ਨੇ, ਅਤੇ ਹੁਣ ਉਹ ਮੇਰੀ ਲਾਈਨ 'ਤੇ ਨੇ। ਸੋ ਲੈਟ ਮੀ ਵੈਲਕਮ ਜੋਲ ਸਾਹਿਬ, ਵੈਲਕਮ ਟੂ ਦਾ ਸ਼ੋ।
ਹਾਂਜੀ, ਨਹੀਂ ਥੈਂਕ ਯੂ ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੀ ਸਮੁੱਚੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ। ਰੇਡੀਓ ਸਟੇਸ਼ਨ 770 ਦਾ ਅਸੀਂ ਆਰਫ ਜੀ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਵੀ ਧੰਨਵਾਦ ਕਰਦੇ ਹਾਂ, ਏਡਾ ਵੱਡਾ ਸਹਿਯੋਗ ਦਿੱਤਾ। ਔਰ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਡਾਕਟਰ ਸਾਹਿਬ, ਤੁਸੀਂ ਤਾਂ ਬਹੁਤ ਪੁਰਾਣੇ ਸਮੇਂ ਤੋਂ ਬਾਤ ਕਰਦੇ ਆ ਰਹੇ ਹੋ ਕਮਿਊਨਿਟੀ ਨੂੰ ਕਿ ਵੀ ਇਹ ਜਿਹੜਾ ਖਿਡਾਰੀ ਆ ਨਾ ਜੀ ਖੇਡਣ ਜਾਂਦਾ ਹੈ ਤੇ ਉਹ ਜਿੱਤ ਵੀ ਸਕਦਾ ਤੇ ਹਾਰ ਵੀ ਸਕਦਾ, ਪਰ ਮੈਟਰ ਕਰਦਾ ਵੀ ਪਰਫੋਰਮ ਕਿੱਦਾਂ ਕਰਕੇ ਆਇਆ, ਜਿੱਤ ਕੇ ਹਾਰ ਕੇ ਆਇਆ ਗੱਲ ਵੱਖਰੀ ਆ, ਪਰਫੋਰਮ ਕਿੱਦਾਂ ਕਰਕੇ ਆਇਆ। ਸੋ ਇਸ ਕਰਕੇ ਇਹ ਜੀ ਵੀ ਸਾਡੀ ਕੋਸ਼ਿਸ਼ ਹੁੰਦੀ ਸੀਗੀ ਵੀ ਅਸੀਂ ਕਾਮਯਾਬ ਹੋਈਏ ਨਾ ਕਾਮਯਾਬ ਹੋਈਏ, ਪਰ ਸਾਡਾ ਮਕਸਦ ਜੀਵਨ ਜਿਹੜਾ ਉਹ ਇਹ ਆ ਕਿ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਕੇ ਉਹਨਾਂ ਦਾ ਜੀਵਨ ਆਸਾਨ ਕਰਨਾ ਹੈ। ਉਹ ਅਸੀਂ ਬਿਨਾਂ ਕੁਰਸੀ ਤੋਂ ਵੀ ਕਰੀ ਜਾਂਦੇ ਰਹੇ ਹਾਂ ਜੀ, ਤੇ ਲੱਗਦਾ ਵੀ ਉਹ ਸਾਡਾ ਜਿਹੜੇ ਪਰਫੋਰਮੈਂਸ ਸੀਗੀ ਉਹਨੂੰ ਦੇਖ ਕੇ ਕਮਿਊਨਿਟੀ ਨੂੰ ਲੱਗਿਆ ਕਿ ਵਾਕਈ ਸਾਨੂੰ ਕੋਈ ਹੋਰ ਜਿਹੜਾ ਜੀ ਵੀ ਮਹੱਤਵਪੂਰਨ ਜਗ੍ਹਾ ਤੇ ਜਾਣਾ ਚਾਹੀਦਾ। ਤੋ ਇਸ ਲਈ ਜਿਹੜੀ ਕਾਮਯਾਬੀ ਬਖਸ਼ਿਸ਼ ਕੀਤੀ ਹੈ, ਏਡਾ ਵੱਡਾ ਭਰੋਸਾ ਕਮਿਊਨਿਟੀ ਨੇ ਸਾਡੇ 'ਚ ਪ੍ਰਗਟ ਕੀਤਾ ਹੈ, ਇਹਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਜੀ ਸਮੁੱਚੀ ਕਮਿਊਨਿਟੀ ਦਾ, ਭੈਣ ਭਰਾਵਾਂ ਦਾ ਜੀ।
ਹਾਂਜੀ, ਤੇ ਜੋ ਸਰ ਮੇਰਾ ਕੁਐਸਚਨ ਸੀਗਾ, ਇਫ ਆਈ ਐਮ ਰੋਂਗ ਜਸਟ ਕਰੈਕਟ ਮੀ ਈਵਨ ਔਨ ਦਾ ਏਅਰ, ਕਿ ਮੈਂ ਕਹਿੰਦਾ ਵੀ ਜਿਹੜੇ ਬੰਦੇ ਹਾਰ ਗਏ ਹਾਂਜੀ ਉਹ ਆਪਣੇ ਆਪ ਨੂੰ ਸਵੈ ਪੜਚੋਲ ਕਰਨ ਵੀ ਕੀ ਕਾਰਨ ਹੈ, ਬਜਾਏ ਕਿਸੇ ਨੂੰ ਦੂਜੇ ਨੂੰ ਉਲਾਂਭਾ ਦਿੰਦੇ ਵੀ ਉਹਨੇ ਨਹੀਂ ਕੀਤਾ, ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਕਿਉਂਕਿ ਜੇ ਤਾਂ ਉਹਨਾਂ ਨੇ ਪੋਲੀਟੀਕਲ ਫੀਲਡ 'ਚ ਰਹਿਣਾ ਤੇ ਫਿਰ 3 ਸਾਲਾਂ ਤੋਂ ਬਾਅਦ ਫਿਰ ਐਕਟਿਵ ਹੋਣਗੇ, ਫਿਰ ਮੇਰੇ ਖਿਆਲ ਉਹਦੀ ਜ਼ਿਆਦਾ ਵੈਲਿਊ ਨਹੀਂ ਪੈਂਦੀ। ਜਿਸ ਤਰ੍ਹਾਂ ਤੁਸੀਂ ਆਪਣਾ ਹੀ ਪਰਸਨਲ ਤੁਹਾਡੀ ਐਗਜ਼ਾਮਪਲ ਆ, ਤੁਸੀਂ ਕਿੰਨੇ ਵਾਰ ਇਲੈਕਸ਼ਨ ਲੜੇ, ਜੋ ਵੀ ਡਿਸੀਜਨ ਹੋਇਆ ਤੁਸੀਂ ਖਿੜੇ ਮੱਤੇ ਸਵੀਕਾਰ ਕਰਦੇ ਰਹੇ ਅਤੇ ਨਾਲ ਨਾਲ ਲੋਕਾਂ ਨਾਲ ਉਸ ਤਰ੍ਹਾਂ ਇਨ ਟੱਚ ਰਹੇ, ਲੋਕਾਂ ਦਾ ਥੈਂਕਸ ਕਰਦੇ ਰਹੇ ਹਾਰਨ ਤੋਂ ਬਾਅਦ ਵੀ। ਸੋ ਅਖੀਰ ਦੇ ਵਿੱਚ ਕੀ ਹੋਇਆ ਕਿ ਲੋਕਾਂ ਨੇ ਆਪਣੇ ਆਪ ਮਹਿਸੂਸ ਕੀਤਾ ਵੀ ਯਾਰ ਅਸੀਂ ਜਾਤੀ ਕਰ ਰਹੇ ਹਾਂ ਇਹਨਾਂ ਨਾਲ, ਇਹ ਬੰਦਾ ਇਨਸਾਨ ਪੂਰਾ 4 ਸਾਲ ਮਿਹਨਤ ਕਰਦਾ, ਲੋਕਾਂ ਦੀ ਭਲਾਈ ਲਈ ਕੰਮ ਕਰਦਾ, ਚੰਗੇ ਕੰਮ ਕਰਦਾ, ਤੇ ਇਹਨੂੰ ਅਸੀਂ ਵੋਟਾਂ ਨਹੀਂ ਪਾਉਂਦੇ, ਆਲਸੀ ਸਮਝ ਕੇ ਸਮਝ ਲਓ, ਜਾਂ ਉਂਜੀ ਵੀ ਚਲੋ ਜੀ ਆ ਤਾਂ ਫਲਾਣਾ ਪਿੰਡ ਦਾ ਉਹਨੂੰ ਪਾ ਦਿਓ ਇਹਨੂੰ ਪਾ ਦਿਓ, ਤੇ ਉਹ ਆਪਾਂ ਨੂੰ ਰਿਜ਼ਲਟ ਜਿਹੜਾ ਮਾੜਾ ਆਉਂਦਾ ਸੀ। ਹੁਣ ਉਹ ਜਿਹੜੇ ਬੰਦੇ ਜਿੱਤੇ ਨੇ ਜਾਂ ਜਿਹੜੇ ਹਾਰੇ ਨੇ, ਕੀ ਤੁਸੀਂ ਮੇਰੇ ਨਾਲ ਐਗਰੀ ਕਰਦੇ ਹੋ ਜਿਹੜੇ ਹਾਰੇ ਨੇ ਉਹਨਾਂ ਨੂੰ ਵੀ ਐਕਟਿਵ ਹੁਣ ਰੋਲ ਅਦਾ ਕਰਨਾ ਚਾਹੀਦਾ, ਜਾਂ ਤਾਂ ਮੇਰੇ ਵਾਂਗੂ ਸੰਨਿਆਸ ਲੈ ਲਓ, ਤੇ ਜੇ ਆਪਾਂ ਕੰਟੀਨਿਊਸਲੀ ਰੱਖਣਾ ਫਿਰ ਰੋਲ ਆਪਣਾ ਪੋਜ਼ਿਟਿਵ ਹੋਣਾ ਚਾਹੀਦਾ, ਤੇ ਜਿਹੜੇ ਜਿੱਤ ਗਏ ਉਹਨਾਂ 'ਚ ਹਲੀਮੀ ਹੋਣੀ ਚਾਹੀਦੀ ਹੈ। ਹਲੀਮੀ ਇਨ ਦੀ ਸੈਂਸ ਵੀ ਇਲੈਕਸ਼ਨ ਤੋਂ ਪਹਿਲਾਂ ਜਦੋਂ ਤੁਸੀਂ ਹਰ ਫੋਨ ਚੱਕਦੇ ਸੀ, ਹਰ ਰੇਡੀਓ ਪ੍ਰੋਗਰਾਮ ਤੇ ਆਉਂਦੇ ਸੀ, ਹੁਣ ਤੁਹਾਡਾ ਕੋਈ ਨਾ ਮੈਸੇਜ ਆਉਂਦਾ ਨਾ ਫੋਨ ਜਾਂਦਾ ਨਾ ਕੋਈ ਤੁਸੀਂ ਟੈਕਸਟ ਮੈਸੇਜ ਚੈੱਕ ਕਰਦੇ ਹੋ, ਕਿਉਂਕਿ ਮੈਂ ਐਗਜ਼ਾਮਪਲ ਪਹਿਲਾਂ ਵੀ ਦਿੱਤੀ ਹੈ, ਹਰਕੀਰਤ ਸਿੰਘ ਸਾਡੇ ਕੌਂਸਲਰ ਨੇ, ਮੈਂ ਹਮੇਸ਼ਾ ਕਹਿੰਦਾ ਸੀ ਵੀ ਹਾਰ ਨਹੀਂ ਸਕਦੇ, ਕਿਉਂ ਨਹੀਂ ਹੱਸ ਸਕਦੇ? ਉਹਨਾਂ ਦੇ 4 ਸਾਲ ਦੀ ਇਹੀ ਕਰਨੀ ਸੀਗੀ ਕਿ ਹਰ ਤਰੀਕੇ ਨਾਲ ਖੁਸ਼ ਹੋ ਕੇ ਬੋਲਣਾ, ਸਮਾਈਲ ਦੇਣਾ, ਕੰਮ ਕਰਨਾ ਜਦੋਂ ਮਰਜ਼ੀ ਬੁਲਾਉਣਾ। ਅਤੇ ਅੱਜ ਵੀ ਮੈਨੂੰ ਯਾਦ ਹੈ ਕਿ ਸਵੇਰੇ ਸਵੇਰੇ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਤੁਸੀਂ ਰੇਡੀਓ 'ਤੇ ਆਓਗੇ, ਉਹ ਮੈਨੂੰ ਕਹਿੰਦੇ ਵੀ ਡਾਕਟਰ ਸਾਹਿਬ ਮੈਂ ਤਾਂ ਇਟਲੀ ਬੈਠਾ, ਨਹੀਂ ਤਾਂ ਮੈਂ ਉੱਥੋਂ ਜ਼ਰੂਰ ਆ ਜਾਣਾ ਸੀ, ਮੈਂ 7 ਤਰੀਕ ਨੂੰ ਆਊਂਗਾ। ਇਹ ਹੈ ਰਿਸਪੋਂਸ ਜਿੱਤਣ ਤੋਂ ਬਾਅਦ, ਅਤੇ ਉਹਨਾਂ ਨੂੰ ਫਿਰ ਫਲ ਵੀ ਚੰਗੇ ਲੱਗਦੇ ਨੇ ਕਿਉਂਕਿ ਉਹ ਝੁਕੇ ਵੀ ਹੁੰਦੇ ਨੇ। ਸੋ ਤੁਸੀਂ ਮੇਰੀ ਗੱਲ ਨਾਲ ਇਸ ਨਾਲ ਸਹਿਮਤ ਹੋ?
ਹਾਂ ਬਿਲਕੁਲ ਡਾਕਟਰ ਸਾਹਿਬ, ਦੇਖੋ ਨਾ ਜੀ ਵੀ ਇਹ ਹੁਣ ਇਸੇ ਤਰ੍ਹਾਂ ਹੀ ਕਮਿਊਨਿਟੀ ਤਾਜ਼ੀ ਤੇ ਮਹਿਸੂਸ ਕਰਦੇ ਆ ਵੀ ਸਤਪਾਲ ਸਿੰਘ ਜੌਹਲ ਕੋਈ ਖੁੰਬ ਵਾਂਗੂ ਉੱਗਿਆ ਹੋਇਆ ਨਾਂ ਨਹੀਂ ਆ, ਇਹ ਇੱਕ ਅਜਿਹਾ ਨਾਂ ਹੈ ਜੋ ਕਿ ਇੱਕ ਬ੍ਰਾਂਡ ਹੈ ਤੇ ਸਦਾ ਹੀ ਸਾਰਾ ਸਾਲ, 4 ਸਾਲ ਤਾਂ ਬਹੁਤ ਵੱਡੀ ਗੱਲ ਹੈ। ਅਸੀਂ ਤਾਂ ਕਮਿਊਨਿਟੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਣ ਦੇ ਲਈ 4 ਘੰਟਿਆਂ ਦਾ ਗੈਪ ਨਹੀਂ ਪਾਉਂਦੇ, ਕਈ ਕਈ ਦਿਨ 4-4 ਘੰਟਿਆਂ ਬਾਅਦ ਪੇਸ਼ ਹੁੰਦੇ ਰਹਿੰਦੇ, 2-2 ਘੰਟਿਆਂ ਬਾਅਦ, 15-15 ਮਿੰਟਾਂ ਬਾਅਦ ਕਮਿਊਨਿਟੀ ਦੀ ਸੇਵਾ 'ਚ ਪੇਸ਼ ਹੁੰਦੇ ਰਹਿੰਦੇ ਆ। ਔਰ ਆਪਣੀ ਪੇਸ਼ਕਾਰੀ ਦੇ ਵਿੱਚ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਆਪਣੀ ਜਰਨਲਿਸਟਿਕ ਸਕਿੱਲ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਮਿਊਨਿਟੀ ਨੂੰ ਕੋਈ ਐਸਾ ਆਈਡੀਆ, ਕੋਈ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਕੋਈ ਵਿਚਾਰ ਦੇ ਜਾਈਏ ਜਿਹਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਜੀ ਆਸਾਨ ਹੁੰਦਾ ਜਾਵੇ। ਸੋ ਇਸ ਤਰੀਕੇ ਦੇ ਨਾਲ ਇਹ ਹੈ ਜੀ ਵੀ ਨਾ ਤੇ ਅਸੀਂ ਇਲੈਕਸ਼ਨ ਵੇਲੇ ਖੁੰਬ ਵਾਂਗੂ ਉੱਗਣ ਦੇ ਵਿੱਚ ਵਿਸ਼ਵਾਸ ਕਰਦੇ ਹਾਂ ਤੇ ਨਾ ਇਲੈਕਸ਼ਨ ਤੋਂ ਬਾਅਦ ਕਿਸੇ ਖੁੱਡ 'ਚ ਵੜਨ ਦੇ ਵਿੱਚ ਵਿਸ਼ਵਾਸ ਕਰਦੇ ਹਾਂ। ਸੋ ਇਸ ਕਰਕੇ ਲੱਗਦਾ ਇਹ ਹੈ ਜੀ ਵੀ ਜੇ ਅਸੀਂ ਕਮਿਊਨਿਟੀ ਤੋਂ ਕੁਝ ਲੈਣਾ ਚਾਹੁੰਦੇ ਹਾਂ ਤੇ ਉਹਦੇ ਬਦਲੇ 'ਚ ਸਾਨੂੰ ਸਦਾ ਹੀ ਕੁਝ ਨਾ ਕੁਝ ਦਿੰਦੇ ਰਹਿਣਾ ਚਾਹੀਦਾ, ਅਜਿਹੇ ਵਿਚਾਰ ਦੇ ਨਾਲ ਅਸੀਂ ਸਦਾ ਅੱਗੇ ਵਧਣ ਦੇ ਵਿੱਚ ਵਿਸ਼ਵਾਸ ਕਰਦੇ ਹਾਂ।
ਹਾਂਜੀ ਠੀਕ ਹੈ, ਹੋਰ ਕੁਝ ਕਹਿਣਾ ਚਾਹੁੰਦੇ ਜੋਲ ਸਾਹਿਬ?
ਬਸ ਡਾਕਟਰ ਸਾਹਿਬ, ਤੁਹਾਡਾ ਜਿਹੜਾ ਰਾਜੀ ਕੀ ਕੰਟਰੀਬਿਊਸ਼ਨ ਇਲੈਕਸ਼ਨ ਦੇ ਦੌਰਾਨ ਰਿਹਾ, ਤੁਹਾਡੀ ਜਿਹੜੀ ਪਰਫਾਰਮੈਂਸ ਰਹੀ ਹੈ, ਤੁਹਾਡਾ ਜੋ ਕੋਆਪਰੇਸ਼ਨ ਰਿਹਾ, ਉਸ ਦੇ ਲਈ ਅਸੀਂ ਤੁਹਾਡਾ, ਤੁਹਾਡੀ ਸਮੁੱਚੀ ਟੀਮ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਬਹੁਤ ਜ਼ਿਆਦਾ। ਸੋ ਇਸੇ ਤਰੀਕੇ ਦੇ ਨਾਲ ਆਪਾਂ ਜੀ ਕਿਉਂਕਿ ਤੁਹਾਡੀ ਸਲਾਹ ਦੇ ਨਾਲ, ਤੁਹਾਡੀ ਐਡਵਾਈਸ ਦੇ ਨਾਲ ਹੀ ਅੱਗੇ ਵਧਣਾ ਚਾਹੁੰਦੇ ਹਾਂ। ਜਿਹੜੀ ਰਿਸਪੋਂਸਿਬਿਲਿਟੀ ਆਪਾਂ ਨੂੰ ਮਿਲੀ ਹੈ ਇਹਦੇ ਵਿੱਚ ਜੀ ਪੀ ਕਮਿਊਨਿਟੀ ਦੇ ਲਈ ਹੋਰ ਚੰਗਾ ਕਰਨ ਦੇ ਲਈ ਅਸੀਂ ਤੁਹਾਡੀ ਸਲਾਹ ਜਿਹੜੀ ਉਹ ਲੈਂਦੇ ਰਹਾਂਗੇ। ਸੋ ਹਾਲਦੀ ਘੜੀ ਤੁਹਾਡਾ ਸਭ ਦਾ ਧੰਨਵਾਦ, ਸਾਰੇ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ।
ਥੈਂਕ ਯੂ ਜੋਲ ਸਾਹਿਬ, ਕੋਈ ਗੱਲ ਨਹੀਂ, ਵਿਸ਼ ਯੂ ਆਲ ਦਾ ਬੈਸਟ ਹੈ। ਤਾਂ ਆਪਾਂ ਛੋਟੀ ਜਿਹੀ ਇੱਕ ਕਬੱਡੀ ਪਾ ਕੇ ਆਏ ਹਾਂ, ਇੱਕ ਪੁਆਇੰਟ ਆਇਆ, ਹਲੇ ਆਪਾਂ ਪੁਆਇੰਟ 10 ਹੋਰ ਲੈਣੇ ਨੇ। ਸੋ ਤੁਸੀਂ ਇਸੇ ਤਰ੍ਹਾਂ ਹੀ ਲੱਗੇ ਰਹੋ ਤੇ ਸਾਡੇ ਦਾ ਸਦਾ ਸੀ ਤੁਹਾਡੇ ਨਾਲ ਸ਼ੁਰੂ ਤੋਂ, ਯਾਨੀ ਕਿ ਆਪਣੇ ਪ੍ਰਿੰਸੀਪਲ ਦੇ ਆਧਾਰ ਤੇ, ਕਿਉਂਕਿ ਤੁਸੀਂ ਵਧੀਆ ਪਰਸਨੈਲਿਟੀ ਹੋ। ਮੈਂ ਫੂਕ ਨਹੀਂ ਦੇ ਰਿਹਾ, ਕੁਛ ਨਹੀਂ ਕਹਿ ਰਿਹਾ, ਕਮੀਆਂ ਪੇਸ਼ੀਆਂ ਹਰੇਕ 'ਚ ਹੁੰਦੀਆਂ, ਪਰ ਤੁਸੀਂ ਕੋਈ ਬੰਦੇ ਯੂ ਆਰ ਏ ਮੈਨ ਆਫ ਪ੍ਰਿੰਸੀਪਲ। ਮੈਨੂੰ ਯਾਦ ਹੈ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਮੈਂ ਤੁਹਾਨੂੰ ਇੱਕ ਕੁਐਸਚਨ ਆਨ ਦੀ ਏਅਰ ਇੱਥੇ ਇਸ ਰੇਡੀਓ ਸਟੇਸ਼ਨ ਨੇ ਕੀਤਾ ਸੀ ਕਿ ਵੋਟਾਂ ਵਾਲੇ ਦਿਨ ਤੁਸੀਂ ਕੋਈ ਰਾਈਡ ਦਾ ਵੀ ਪ੍ਰਬੰਧ ਕਰ ਰਹੇ ਹੋ ਜਿਹੜੇ ਭੈਣ ਭਰਾ ਨਹੀਂ ਜਾ ਸਕਦੇ। ਤੁਸੀਂ ਬਹੁਤ ਵਧੀਆ ਆਨਸਰ ਦਿੱਤਾ ਸੀ, ਤੁਸੀਂ ਕਿਹਾ ਵੀ ਜਿਹਨੂੰ ਤਾਂ ਵਾਕਈ ਜ਼ਰੂਰਤ ਆ ਜ਼ਰੂਰ ਕਰਾਂਗੇ, ਜੇ ਕੋਈ ਸ਼ੌਕ ਹੀ ਹੈ ਸ਼ੁਗਲ ਮੇਲੇ ਨਾਲ ਕਰਨਾ ਚਾਹੁੰਦਾ ਤਾਂ ਵੋਟ ਪਾਉਣਾ ਤਾਂ ਆਪਦਾ ਫਰਜ਼ ਹੈ, ਦੂਜੇ ਦੇ ਕਹੇ ਤੋਂ ਨਹੀਂ ਵੋਟ ਪਾਉਣੀ। ਬਹੁਤ ਵਧੀਆ ਆਨਸਰ ਸੀਗਾ ਤੁਹਾਡਾ। ਸੋ ਕੁਛ ਹੋਰ ਕਹਿਣਾ ਤਾਂ ਕਹਿਣਾ ਚਾਹੁੰਦੇ ਤਾਂ ਠੀਕ ਹੈ, ਤੁਸੀਂ ਕਹਿ ਸਕਦੇ ਹੋ, ਨਹੀਂ ਤਾਂ ਫਿਰ ਥੈਂਕ ਯੂ ਮੇਰਾ
ਬਿਲਕੁਲ। ਦੇਖੋ ਜੇ ਆਪਾਂ ਚਾਹੁੰਦੇ ਹਾਂ ਵੀ ਅਸੀਂ ਸਮਰੱਥ ਵਿਅਕਤੀ ਨੂੰ ਚੁਣਨਾ ਤੇ ਫਿਰ ਇਹ ਰਾਈਡ ਜਿਹਦੀ ਲੋਕ ਉਹਦਾ ਲਿਹਾਜ਼ ਵੀ ਕਰਨਾ ਪੈਗਾ, ਇਹ ਪਿੰਡਾਂ ਦਾ, ਗਰੁੱਪਾਂ ਦਾ, ਧੜਿਆਂ 'ਚ ਵੰਡ ਵੁੰਡ ਹੋ ਕੇ ਆਪਾਂ ਬਥੇਰਾ ਉੱਜੜ ਲਿਆ, ਆਪਾਂ ਨੂੰ ਦੇਸ਼ ਛੱਡਣਾ ਪੈ ਗਿਆ ਇੱਥੋਂ ਤੱਕ ਕੇ ਦੇਖ ਲਓ। ਸੋ ਹੁਣ ਇੱਥੇ ਆ ਕੇ ਜੇ ਆਪਾਂ ਉੱਦਾਂ ਹੀ ਕਰਾਂਗੇ ਤੇ ਫਿਰ ਨਤੀਜਾ ਵੀ ਸੇਮ ਹੀ ਹੋਏਗਾ। ਸੋ ਇਸ ਕਰਕੇ ਉਹ ਭੈੜੇ ਨਤੀਜਿਆਂ ਤੋਂ ਜੇ ਆਪਾਂ ਬਚਣਾ ਹੈ ਤੇ ਅਸੀਂ ਸਮਰੱਥ ਵਿਅਕਤੀਆਂ ਨੂੰ, ਸਮਰੱਥ ਆਪਣੇ ਰਿਪ੍ਰਜੈਂਟੇਟਿਵ ਜਿਹੜੇ ਆ ਜੀ ਵੀ ਉਹ ਬਿਨਾਂ ਕਿਸੇ ਪੱਖਪਾਤ ਤੋਂ, ਲਿਹਾਜ਼ ਤੋਂ ਚੁਣਨੇ ਜਾਰੀ ਰੱਖੀਏ ਤੇ ਵੋਟ ਜਿਹੜਾ ਜੀ ਵੀ ਪਾਉਣ ਜਾਣਾ ਇਹ ਕੈਂਡੀਡੇਟ ਵਾਸਤੇ ਘੱਟ ਪਾਉਣ ਜਾਣਾ ਹੁੰਦਾ, ਕਮਿਊਨਿਟੀ ਨੇ ਆਪਣੇ ਆਪ ਵਾਸਤੇ ਵੱਧ ਪਾਉਣ ਜਾਣਾ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਆਸ ਹੈ ਕਿ ਸਾਡੀਆਂ ਮੁਸ਼ਕਲਾਂ ਨੇ, ਮੁਸ਼ਕਲਾਂ ਜਿਹੜੀਆਂ ਹੱਲ ਹੋਣੀਆਂ ਚਾਹੀਦੀਆਂ, ਹੱਲ ਕਰੇਗਾ ਉਹ ਵਿਅਕਤੀ ਜਿਹਦੇ ਕੋਲ ਹੱਲ ਕਰਨ ਦੇ ਆਈਡੀਆਜ਼ ਹੈਗੇ ਆ, ਤੇ ਉਹ ਜੇ ਫਿਰ ਤੁਸੀਂ ਕਹਿ ਲਓ ਵੀ ਲਿਹਾਜ਼ਦਾਰੀਆਂ ਦੇ ਵਿੱਚ ਪੈ ਕੇ ਵੋਟ ਗਲਤ ਜਗ੍ਹਾ ਪਾ ਆਏ, ਗਲਤ ਵਿਅਕਤੀ ਚੁਣ ਲਿਆ ਤੇ ਫਿਰ ਖੱਜਲਖੁਆਰੀ ਕਮਿਊਨਿਟੀ ਨੂੰ ਆਪ ਹੀ ਝੱਲਣੀ ਪੈਂਦੀ ਹੈ। ਸੋ ਇਸ ਕਰਕੇ ਇਹ ਜਿਹੜੇ ਚੁਣੇ ਹੋਏ ਵਿਅਕਤੀ ਹੋਣ ਤੇ ਭਾਵੇਂ ਕੈਂਡੀਡੇਟ ਹੋਣ, ਇਹ ਤੇ ਆਪਣੇ ਆਪ ਨੂੰ ਪੇਸ਼ ਹੀ ਕਰ ਸਕਦੇ ਆ 4 ਸਾਲਾਂ ਤੋਂ ਬਾਅਦ। ਤੇ ਫਿਰ ਜੇ ਹੁਣ ਕਮਿਊਨਿਟੀ ਦੇਖੋ ਜੇ ਨੁਕਸ ਕੱਢੇ ਜਾਂਦੇ ਸਿਸਟਮ ਦੇ ਵਿੱਚ ਤੇ ਫਿਰ ਜੇ ਉਹ ਜਿਹੜੇ ਆ ਕੇ ਪੇਸ਼ ਹੋ ਗਏ ਸੀ ਉੱਥੇ ਜਾ ਕੇ ਗੱਦੀਆਂ ਤੇ ਜੱਫਾ ਤੇ ਉਹਨਾਂ ਨੇ ਮਾਰਿਆ ਨਹੀਂ ਹੋਇਆ, ਅਕਸਰ ਲੋਕ ਚੁਣਦੇ ਆ ਤੇ ਤਾਂ ਹੀ ਲੋਕ ਜਾਂਦੇ ਨੇ। ਸੋ ਇਸ ਕਰਕੇ ਜੇ ਚੁਣਨ ਵੇਲੇ ਭੈਣ ਭਰਾ ਗਲਤੀ ਨਹੀਂ ਕਰਨਗੇ ਤੇ ਜ਼ਰੂਰ ਸਾਨੂੰ ਚੰਗੇ ਸਿੱਟੇ ਪ੍ਰਾਪਤ ਹੋਣਗੇ। ਸੋ ਬਹੁਤ ਬਹੁਤ ਵਧੀਆ ਜਿਹੜਾ ਜੀ ਡਿਸੀਜਨ ਇਸ ਵਾਰ ਜਿਹੜਾ ਇਲੈਕਸ਼ਨ ਦੇ ਵਿੱਚ ਭੈਣ ਭਰਾਵਾਂ ਨੇ ਬਣਾਇਆ, ਆਪ ਗਏ ਨੇ ਬਿਨਾਂ ਕਿਸੇ ਰਾਈਡ ਤੋਂ, ਆਪ ਜਿਨ੍ਹਾਂ ਨੇ ਵੋਟ ਪਾਈ ਆ ਅੱਗੇ ਬਿਨਾਂ ਕਿਸੇ ਬੋਤਲ ਤੋਂ ਵਗੈਰਾ ਤੋਂ। ਮੈਨੂੰ ਅੱਜ ਬੜਾ ਮਾਣ ਹੈ ਡਾਕਟਰ ਸਾਹਿਬ ਆਪਣੀ ਕਮਿਊਨਿਟੀ ਤੇ ਕਿ ਧੱਬਾ ਲੱਗਦਾ ਹੁੰਦਾ ਸੀ ਕਿ ਇਹ ਵਿਕਾਊ ਨੇ ਸ਼ਰਾਬਾਂ ਪੀ ਕੇ ਜੀ ਤੇ ਜਾਂ ਫਿਰ ਪਕੌੜੇ ਖਾ ਕੇ ਜੀ, ਸਮੋਸੇ ਖਾ ਕੇ ਜੀ। ਨਹੀਂ, ਕੋਈ ਅਸੀਂ ਸਮੋਸਾ ਨਹੀਂ ਕਿਸੇ ਨੂੰ ਖਿਲਾਇਆ ਜੀ, ਕੋਈ ਅਸੀਂ ਕਿਸੇ ਨੂੰ ਪਕੌੜੇ ਨਹੀਂ ਖਿਲਾਏ ਜੀ, ਕੋਈ ਕਿਸੇ ਨੂੰ ਬੋਤਲ ਨਹੀਂ ਪਿਲਾਈ ਜੀ, ਕੁਛ ਵੀ ਨਹੀਂ, ਪਾਣੀ ਪੀਤੇ ਬਿਨਾਂ ਕਮਿਊਨਿਟੀ ਸਾਡਾ ਸਾਥ ਦੇ ਗਈ। ਸੋ ਇੰਨੀ ਮਹਾਨ ਕਮਿਊਨਿਟੀ ਹੈ ਸਾਡੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਭ ਦਾ।
ਹਾਂਜੀ, ਥੈਂਕ ਯੂ ਵੈਰੀ ਮੱਚ ਜੋਲ ਸਾਹਿਬ। ਸੋ ਪਿਆਰੇ ਸਰੋਤਿਓ, ਇਹ ਸੀਗੇ ਸਤਪਾਲ ਜੌਹਲ, ਜਿਹੜੇ ਕਿ ਆਪਣਾ ਸਾਰਿਆਂ ਦਾ ਧੰਨਵਾਦ ਕਰਨ ਆਏ ਸੀ, ਜਿੱਤੇ ਸੀ, ਪਰਮਾਤਮਾ ਇਸ ਤਰ੍ਹਾਂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਇੱਕ ਗੱਲ ਦਾ ਮੈਂ ਕਾਇਲ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਕਿਵੇਂ ਆ ਸਕਦੀ ਹੈ ਉਸ ਟੌਪਿਕ ਦੇ ਉੱਤੇ ਉਹ ਮੇਰੇ ਨਾਲ ਨੈਕਸਟ ਵੀਕ ਸੰਡੇ ਨੂੰ ਆਉਣਗੇ। ਉਹਨਾਂ ਦਾ ਨਾਂ ਹੈਗਾ ਮਨਦੀਪ ਸਹੋਤਾ ਅਤੇ ਆਈ ਟੀ ਦੇ ਵੈਸੇ ਪ੍ਰੋਫੈਸ਼ਨਲ ਹੈ ਪਰ ਉਹ ਸਪਿਰਚੁਅਲਿਟੀ ਦੀ ਉਹਨਾਂ ਨੂੰ ਲਗਨ ਲੱਗੀ ਹੈ ਅਤੇ ਉਹਨਾਂ ਨੂੰ ਆਪਾਂ ਨੈਕਸਟ ਵੀਕ ਲੈ ਕੇ ਆਵਾਂਗੇ 4 ਵਜੇ ਤੋਂ ਲੈ ਕੇ 5 ਵਜੇ ਤੱਕ। ਅਤੇ ਜੇ ਤੁਹਾਡਾ ਕੋਈ ਕੁਐਸਚਨ ਹੋਵੇ ਤੁਸੀਂ ਪੁੱਛ ਵੀ ਸਕਦੇ ਉਹਨਾਂ ਨੂੰ, ਉਹ ਆਪਣੇ ਢੰਗ ਨਾਲ ਜਿਹੜਾ ਜਵਾਬ ਦੇਣਗੇ ਸਾਨੂੰ। ਸੋ ਇਸੇ ਤਰ੍ਹਾਂ ਹੀ ਮੈਂ ਗੱਲ ਦੱਸਣੀ ਚਾਹੁੰਦਾ ਸੀ, ਥੋੜ੍ਹੀ ਜਿਹੀ ਆਪਾਂ ਸਪਿਰਚੁਅਲਿਟੀ ਦੀ ਗੱਲ ਕਰ ਲਈਏ ਵੀ ਜਿਹੜਾ ਸਾਡਾ ਸਰੀਰ ਹੈ ਨਾ, ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਭਾਈ ਸਾਹਿਬ ਹੱਸਦੇ ਖੇਡਦੇ ਸੀਗੇ, ਤੰਦਰੁਸਤੀ ਜੋ ਸਾਰੀ ਜ਼ਿੰਦਗੀ ਮਜ਼ਾਕ ਕੀਤੇ, ਅਖੀਰਲੇ ਦਮ ਤੱਕ ਸਤਸੰਗ ਜਾਣ ਦੀ ਤਿਆਰੀ ਕਰਦੇ 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 ਘਰ ਤੋਂ ਇਹੋ ਜਿਹੇ ਨਿਕਲ ਕੇ ਮੁੜ ਕੇ ਘਰ 'ਚ ਬੜੇ ਨਹੀਂ ਸ਼ਾਮ ਤੱਕ, ਉਹਨਾਂ ਦਾ ਜਿਹੜਾ ਸਰੀਰ ਸੀ ਉਹ ਮਿੱਟੀ ਹੋ ਗਿਆ। ਸੋ ਜਿਹੜੇ ਬਾਹਲੇ ਲੋਕਾਂ ਨੂੰ ਸਰੀਰ ਦੇ ਉੱਤੇ ਜਿੰਨਾ ਚਿਰ ਹੁੰਦੇ ਆ, ਮੈਂ ਵੀ ਸਰੀਰ 'ਚ ਬੈਠਾ ਮੈਂ ਸੋਚਦਾ ਜਿਹੜੇ ਮੈਂ ਹੱਥ ਹੁੱਥ ਜੇ ਹਿਲਾ ਰਿਹਾ ਜਾਂ ਸਿਰ ਹਿਲਾ ਰਿਹਾ ਇਹਦੀ ਬੜੀ ਵੈਲਿਊ, ਇਹਦੀ ਵੈਲਿਊ ਕੁਛ ਨਹੀਂ, ਇਹਦੇ ਵਿੱਚ ਇੱਕ ਕੋਈ ਚੀਜ਼ ਹੋਰ ਹੈ, ਛੋਟਾ ਜਿਹਾ ਕਰੰਟ ਹੈ, ਹੈ ਨਾ ਜੀ। ਜਿਵੇਂ ਆਪਣਾ ਟੀ ਵੀ ਹੈ, ਜੇ ਆਪਾਂ ਰਿਮੋਟ ਨਾਲ ਦੱਬਦੇ ਹਾਂ ਕਰੰਟ ਆਉਂਦਾ, ਲਾਲ ਜੀ ਬੱਤੀ ਆਉਂਦੀ ਹੈ ਚੱਲ ਪੈਂਦਾ, ਜੇ ਨਹੀਂ ਹੋਵੇ ਤਾਂ ਫਿਰ ਉਹਦਾ ਡੱਬਾ ਹੀ ਆ, ਉਹਦੀ ਕੀ ਵੈਲਿਊ ਹੈ, ਉਹ ਤਾਂ ਆਪਾਂ ਨੂੰ ਜੇ ਨਾ ਉਹਦੇ ਵਿੱਚ ਕਰੰਟ ਹੋਵੇ ਤਾਂ ਸਿੱਟਣਾ ਹੀ ਪੈਂਦਾ। ਇਸ ਤਰ੍ਹਾਂ ਹੀ ਸਾਡਾ ਸਰੀਰ ਆ, ਉਹ ਕਰੰਟ ਨਿਕਲ ਗਿਆ, ਸਰੀਰ ਦੀ ਕੌਣ ਵੈਲਿਊ ਰੱਖਦਾ, ਕੋਈ ਨਹੀਂ, 2-4 ਦਿਨ 5 ਦਿਨ ਰੱਖਦਾ, ਮਜਬੂਰੀ ਚਲੋ ਰੱਖ ਵੀ ਲੈਂਦੇ ਨੇ, ਸ਼ਾਮ ਤੋਂ ਪਹਿਲਾਂ ਉਸ ਬੰਦੇ ਨੂੰ ਫਾਰਗ ਕਰ ਦਿੰਦੇ ਨੇ, ਉਹ ਮਿੱਟੀ ਬੰਦ ਰਹਿੰਦੀਆਂ ਤਾਂ ਉਹਦੀਆਂ ਯਾਦਾਂ ਨੇ। ਸੋ ਇਸੇ ਤਰ੍ਹਾਂ ਹੀ ਸਾਨੂੰ ਹਮੇਸ਼ਾ ਉਹ ਇਹ ਗੱਲ ਖਿਆਲ ਰੱਖਣੀ ਚਾਹੀਦੀ ਹੈ ਵੀ ਜਿਹੜਾ ਸਾਡਾ ਸਰੀਰ ਹੈ ਨਾ, ਇਹ ਕੇਵਲ ਹੱਡ ਚਮ ਮਾਸ ਦਾ ਹੀ ਨਹੀਂ ਬਣਿਆ ਹੋਇਆ, ਇਹਦੇ ਵਿੱਚ ਬ੍ਰੇਨ, ਹਾਰਟ, ਟੀਥ, ਬਾਹਾਂ, ਲੱਤਾਂ ਇਹ ਸਾਰੀਆਂ ਕੁਛ ਨਹੀਂ, ਸਗੋਂ ਇਹਨੂੰ ਜਿਹੜਾ ਐਕਸ਼ਨ ਕਰ ਰਹੀ ਹੈ ਨਾ, ਇਹਦੇ ਵਿੱਚ ਇੱਕ ਪਾਵਰ ਹੈ, ਉਹ ਪਾਵਰ ਜਿਹੜੀ ਹੈਗੀ ਉਹ ਪਰਮਾਤਮਾ ਜੀ ਨੇ ਕੁੱਲ ਕਾਇਨਾਤ ਬਣਾਈ ਹੈ ਨਾ, ਜਿਹਨੇ ਸਾਰੀ ਦੁਨੀਆਂ ਨੂੰ ਬਣਾਇਆ, ਬ੍ਰਹਿਮੰਡ ਨੂੰ ਬਣਾਇਆ, ਉਹ ਜਿਹੜੀ ਪਾਵਰ ਹੈ ਨਾ ਉਹ ਸਾਡੇ ਸਰੀਰ ਦੇ ਵਿੱਚ ਹੈ। ਕਈ ਵਾਰੀ ਸਾਨੂੰ ਇਹ ਆਮ ਬੰਦਿਆਂ ਨੂੰ ਬੜਾ ਭੁਲੇਖਾ ਹੁੰਦਾ ਵੀ ਐਡੀ ਵੱਡੀ ਤਾਕਤ ਛੋਟੇ ਸਰੀਰ 'ਚ ਕਿਵੇਂ ਆਊਗੀ, ਆਹ ਦੇਖ ਲਓ ਜਿਹਦੇ ਨਾਲ ਮੈਂ ਬੋਲ ਰਿਹਾ, ਇਹ ਟਰਾਂਸਫਾਰਮਰ ਲੱਗਿਆ ਹੋਊਗਾ ਨੈਗਰਾ ਫਾਲਸ, ਅਤੇ ਕਰੰਟ ਇਹਦੇ ਵਿੱਚ ਹਰੇਕ ਘਰਾਂ ਦੇ ਵਿੱਚ ਵੰਡਿਆ, ਉਸ ਘਰ ਦੇ ਵਿੱਚ ਜਿਹੜਾ ਮੀਟਰ ਲੱਗਿਆ ਉਦੂ ਬਾਅਦ ਛੋਟੇ ਛੋਟੇ ਕਰੰਟ ਹੈ, ਹਰੇਕ ਦੇ ਵਿੱਚ ਹੱਥ ਲਾ ਕੇ ਦੇਖੋ ਝਟਕਾ ਸੇਮ ਹੀ ਪੈਣਾ, ਕਿਉਂਕਿ ਤਾਕਤ ਸੇਮ ਹੈ। ਇਸੇ ਤਰ੍ਹਾਂ ਪਰਮਾਤਮਾ ਹੈ, ਉਹਨੇ ਆਪਣੀ ਆਤਮਾ ਭੇਜੀ ਹੈ, ਆਤਮ ਅੰਸ਼ ਰਾਮ ਦੀ, ਉਹ ਸਾਡੇ ਸਰੀਰ ਦੇ ਵਿੱਚ ਹੈ, ਜਦੋਂ ਆਤਮਾ ਨਿਕਲ ਗਈ ਹੈ ਸਰੀਰ ਦੀ ਕੋਈ ਵੈਲਿਊ ਨਹੀਂ। ਅਤੇ ਲੋਕ ਕੀ ਕਰਦੇ ਨੇ, ਉਹ ਪਰਮਾਤਮਾ ਨੂੰ ਤਾਂ ਦੇਖਣਾ ਚਾਹੁੰਦੇ ਨੇ ਹਰ ਥਾਂ 'ਤੇ, ਪਰ ਪਰਮਾਤਮਾ ਨੂੰ ਦੇਖਣ ਦੇ ਲਈ ਉਹ ਇੱਧਰ ਉੱਧਰ ਭਟਕਦੇ ਨੇ, ਕੋਈ ਮੰਦਰ ਜਾਂਦਾ, ਕੋਈ ਗੁਰਦੁਆਰੇ ਜਾਂਦਾ, ਕੋਈ ਮਸਜਿਦ ਜਾਂਦਾ, ਕੋਈ ਪਹਾੜਾਂ 'ਤੇ ਜਾਂਦਾ, ਕੋਈ ਪਾਣੀ 'ਤੇ ਜਾਂਦਾ, ਕੋਈ ਜੰਗਲਾਂ 'ਚ ਜਾਂਦਾ, ਜਦੋਂ ਕਿ ਜਿੰਨਿਆਂ ਨੇ ਵੀ ਕੋਸ਼ਿਸ਼ ਕੀਤੀ ਉੱਥੋਂ ਨਹੀਂ ਮਿਲਿਆ। ਹਾਂ, ਉੱਥੇ ਜਾ ਕੇ ਜੇ ਕਿਸੇ ਨੂੰ ਤਪੱਸਿਆ ਕਰਕੇ ਮਿਲਿਆ ਤਾਂ ਉਹ ਮਿਲਿਆ ਆਪਣੇ ਸਰੀਰ ਦੇ ਅੰਦਰੋਂ ਹੀ ਹੈ। ਬੁੱਲੇ ਸ਼ਾਹ ਨੇ ਕਿੰਨਾ ਸੋਹਣਾ ਕਿਹਾ ਸੀਗਾ, ਜਿੱਥੇ ਵੱਸਦਾ ਹੈ ਪਰਮਾਤਮਾ ਨੂੰ ਮੈਂ ਨਾ ਮਾਰਿਆ, ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ, ਕਿ ਪਰਮਾਤਮਾ ਸਾਨੂੰ ਆ ਕੇ ਕਹਿੰਦਾ ਨਹੀਂ ਉਹ ਭਾਈ ਸਾਹਿਬ ਜੰਗਲਾਂ 'ਚ ਨਾ ਜਾ, ਪਹਾੜਾਂ 'ਤੇ ਨਾ ਜਾ, ਪਾਣੀ 'ਤੇ ਨਾ ਜਾ, ਉਹ ਤੂੰ ਆਪਣੇ ਅੰਦਰ ਵੜ, ਉਹ ਦੱਸਦਾ ਨਹੀਂ ਹੈਗਾ। ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ, ਕਿੱਡੀ 400 ਵਾਲੀ ਬਾਤ ਹੋਈ, ਰੱਬ ਨੂੰ ਕਹਿੰਦੇ, ਖੁਦਾ ਨੂੰ ਕਹਿੰਦੇ, ਤੂੰ ਤਾਂ 400 ਵੀ ਹੈ, ਸਾਨੂੰ ਦੱਸਦਾ ਕਿਉਂ ਨਹੀਂ, ਸਾਨੂੰ ਐਵੇਂ ਭਜਾਈ ਫਿਰਦੇ ਆ ਕਿਤੇ ਪਾਣੀਆਂ 'ਚ, ਕਿਤੇ ਸਮੁੰਦਰਾਂ 'ਚ, ਕਿਤੇ ਕਿਤੇ, ਤੂੰ ਦੱਸਦੇ ਸਿੱਧਾ ਸੀ ਉੱਥੇ ਮਿਹਨਤ ਕਰੀਏ, ਉਹ ਦੱਸਦਾ ਨਹੀਂ ਹੈਗਾ। ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ, ਕਿੱਡੀ 400 ਵਾਲੀ ਬਾਤ ਹੋਈ, ਅਸੀਂ ਮਿਲਣ ਗਏ ਉਸਨੂੰ ਵਿੱਚ ਕਾਬੇ, ਜਿਹੜੇ ਮੁਸਲਮਾਨ ਭਰਾ ਨੇ ਕਾਬੇ 'ਚ ਜਾਂਦੇ ਨੇ ਖੁਦਾ ਨੂੰ ਦੇਖਣ ਦੇ ਲਈ, ਅਸੀਂ ਮਿਲਣ ਗਏ ਉਸਨੂੰ ਵਿੱਚ ਕਾਬੇ, ਸਾਡੀ ਉੱਥੇ ਵੀ ਨਾ ਕੋਈ ਮੁਲਾਕਾਤ ਹੋਈ। ਕਦੇ ਵੀ ਜਾ ਕੇ ਦੇਖ ਲਓ ਰੱਬ ਨੂੰ, ਖੁਦਾ ਨੂੰ ਉੱਥੇ ਵੀ ਜਾ ਕੇ ਨਹੀਂ ਲੱਭਦਾ। ਕਹਿੰਦੇ ਅਸੀਂ ਮਿਲਣ ਗਏ ਉਸਨੂੰ ਵਿੱਚ ਕਾਬੇ, ਸਾਡੀ ਉੱਥੇ ਵੀ ਨਾ ਕੋਈ ਮੁਲਾਕਾਤ ਹੋਈ, ਖਾਨਾ ਕਾਬਾ ਮੰਦਰ ਮਸਜਿਦ ਖਾਲੀ, ਖਾਨਾ ਕਾਬਾ ਮੰਦਰ ਮਸਜਿਦ ਖਾਲੀ, ਮੁੱਲਾਂ ਪੰਡਿਤ ਦੀ ਝੂਠੀ ਬਾਤ ਹੋਈ, ਕਿਉਂਕਿ ਮੁੱਲਾਂ ਪੰਡਿਤ ਕਹਿੰਦੇ ਨੇ ਮੰਦਰਾਂ 'ਚ ਮਿਲੂਗਾ, ਕਹਿੰਦੇ ਕਾਬੇ 'ਚ ਮਿਲੂਗਾ, ਕਹਿੰਦਾ ਜਦੋਂ ਮੈਂ ਜਾ ਕੇ ਬੁੱਲੇ ਸ਼ਾਹ ਕਹਿੰਦਾ ਦੇਖਿਆ ਉੱਥੇ ਨਹੀਂ ਮੈਨੂੰ ਮਿਲਿਆ ਖੁਦਾ ਮੌਲਾ, ਖਾਨਾ ਕਾਬਾ ਮੰਦਰ ਮਸਜਿਦ ਖਾਲੀ, ਮੁੱਲਾਂ ਪੰਡਿਤ ਦੀ ਝੂਠੀ ਬਾਤ ਹੋਈ, ਉਹ ਜਦੋਂ ਲੱਭਾ ਤਾਂ ਆਪਣੇ ਘਰੋਂ ਲੱਭਾ, ਮਿਹਨਤ ਅੰਦਰੋਂ ਕੀਤੀ, ਜਦੋਂ ਮੈਡੀਟੇਸ਼ਨ ਕੀਤੀ, ਵੈਨ ਯੂ ਗੋ ਵਿਦ ਇਨ, ਜਦੋਂ ਲੱਭਾ ਤਾਂ ਆਪਣੇ ਘਰੋਂ ਲੱਭਾ, ਮਿਹਰਬਾਨ ਮੁਰਸ਼ਿਦ ਨਾਲ ਜਦੋਂ ਮੁਲਾਕਾਤ ਹੋਈ, ਜਦੋਂ ਕੋਈ ਪਰਫੈਕਟ ਮਾਸਟਰ, ਇਫ ਯੂ ਗੋ ਫਾਰ ਏ ਹਜ ਟੇਕ ਏ ਹਜ ਵਿਦ ਯੂ, ਇਹੀ ਕਰਕੇ ਕਹਿੰਦਾ ਜੇ ਸੋ ਚੰਦਾ ਉਗਵੇ ਸੂਰਜ ਚੜੇ 1000, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕੋਈ ਐਕਸਪਰਟ ਚਾਹੀਦਾ ਜਿਹੜਾ ਅੰਦਰ ਜਾਂਦਾ ਹੋਵੇ, ਜਦੋਂ ਜਿਹੜਾ ਬੰਦਾ ਖੁਦ ਅੰਦਰ ਜਾਂਦਾ ਹੋਵੇ, ਅਤੇ ਜਦੋਂ ਤੁਸੀਂ ਉਹਦੀ ਸਾਥ ਲੈਂਦੇ, ਉਹਦੀ ਡਾਇਰੈਕਸ਼ਨ 'ਤੇ ਚੱਲਦੇ ਹੋ, ਉਹਦੀ ਟੀਚਿੰਗ ਨੂੰ ਫਾਲੋ ਕਰਦੇ ਹੋ ਅਤੇ ਮਿਹਨਤ ਕਰਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ ਮੈਂ ਬਾਹਰ ਲੱਭਦਾ ਫਿਰਦਾ ਸੀ, ਉਹ ਸਾਡੇ ਅੰਦਰ ਹੈ। ਕਿਉਂਕਿ ਇਹ ਗੱਲ ਨਹੀਂ ਮੰਦਰ ਮਸਜਿਦ ਦੀ, ਇਹ ਗੱਲ ਨਹੀਂ ਮਸਜਿਦ ਮੰਦਰ ਦੀ, ਇਹ ਖੇਡ ਹੈ ਸਾਰੀ ਅੰਦਰ ਦੀ। ਨਾ ਮਸਜਿਦ ਦਾ ਰੌਲਾ ਨਾ ਮੰਦਰ ਦਾ ਰੌਲਾ, ਉੱਥੇ ਜਾ ਕੇ ਸ਼ਾਂਤੀ ਮਿਲਦੀ ਹੈ। ਜੇ ਪੱਕੀ ਸ਼ਾਂਤੀ ਲੈਣੀ ਹੈ ਤੇ ਤੁਸੀਂ ਚਾਹੇ ਮੰਦਰ 'ਚ ਜਾਓ ਚਾਹੇ ਮਸਜਿਦ ਜਾਓ, ਪਰ ਆਪਣਾ ਅੰਦਰ ਫਰੋਲੋ, ਗੁਰੂ ਤੋਂ ਜਿਹੜਾ ਨਾਮਦਾਨ ਲੈਂਦੇ ਹੋ, ਦੀਕਸ਼ਾ ਲੈਂਦੇ ਹੋ, ਉਹਨੂੰ ਜੋ ਤੁਸੀਂ ਅਮਲ ਕਰਦੇ ਹੋ, ਫਿਰ ਜਿਹੜੀ ਹੈਗੀ ਤੁਹਾਨੂੰ ਉਹ ਪਰਮਾਤਮਾ ਮਿਲੂਗਾ। ਕਿਉਂਕਿ ਕਸਤੂਰੀ ਕੁੰਡਲੀ ਮੇਂ ਮਿਰਗ ਢੂੰਡੇ ਬਣਮਾਹੀ, ਐਸੇ ਘਟ ਘਟ ਰਾਮ ਹੈ ਦੁਨੀਆਂ ਦੇਖੇ ਨਾਹੀਂ। ਜਿਸ ਤਰ੍ਹਾਂ ਉਹ ਜਿਹੜਾ ਆਪਣਾ ਹਿਰਨ ਹੁੰਦਾ, ਉਹਦੇ ਪੇਟ ਦੇ ਵਿੱਚ ਕਸਤੂਰੀ ਹੁੰਦੀ ਹੈ, ਉਹ ਜੰਗਲਾਂ 'ਚ ਲੱਭਦਾ ਫਿਰਦਾ, ਉਹਨੂੰ ਐਂ ਨਹੀਂ ਪਤਾ ਮੇਰੇ ਅੰਦਰ ਹੈ। ਇਸੇ ਤਰ੍ਹਾਂ ਹੀ ਦੁਨੀਆਂ ਘੱਟ ਘੱਟ, ਉਹਨੂੰ ਇਹ ਨਹੀਂ ਪਤਾ ਵੀ ਘੱਟ ਘੱਟ 'ਚ ਰਾਮ ਹੈ, ਪਰ ਉਹਨੂੰ ਦਿਸਦਾ ਹੀ ਨਹੀਂ ਕਿਉਂਕਿ ਉਹ ਅੰਦਰ ਜਾਂਦੇ ਹੀ ਨਹੀਂ। ਸੋ ਲਓ ਆਪਾਂ ਇੱਕ ਸੈਕਿੰਡ ਗਾਣਾ ਸੁਣ ਲਈਏ ਅਤੇ ਉਸ ਤੋਂ ਬਾਅਦ ਇਸ ਟੌਪਿਕ ਨੂੰ ਆਪਾਂ ਕੰਟੀਨਿਊ ਰੱਖਾਂਗੇ। ਵੈਲਕਮ ਬੈਕ। ਜਿਵੇਂ ਕਿ ਤੁਹਾਨੂੰ ਮੈਂ ਗੱਲ ਕਰ ਰਿਹਾ ਸੀਗਾ ਕਿ ਹਰ ਬੰਦਾ ਸਰੀਰ ਦੇ ਬਾਰੇ ਉਹਦੀ ਇੰਪੋਰਟੈਂਸ ਬਾਰੇ ਨਹੀਂ ਜਾਣਦਾ। ਅਸੀਂ ਜਿੰਨਾ ਚਿਰ ਸਰੀਰ ਦੇ ਵਿੱਚ ਹਾਂ, ਆਹ ਜਿਹੜਾ ਹੱਡੀਆਂ ਦਾ, ਮਾਸ ਦਾ, ਖੂਨ ਦਾ, ਬ੍ਰੇਨ ਹੈ, ਦਿਲ ਹੈ, ਅੱਖਾਂ, ਬਾਂਹ, ਲੱਤਾਂ, ਜੋ ਵੀ ਹੈ, ਅਸੀਂ ਇਸੇ ਨੂੰ ਸਾਰਾ ਕੁਝ ਸਮਝੀ ਬੈਠਦੇ ਹਾਂ। ਜਦੋਂ ਕਿ ਹਕੀਕਤ ਇਹ ਹੈ ਕਿ ਇਹਦੇ ਵਿੱਚ ਇੱਕ ਕਰੰਟ ਹੈ ਜਿਹਨੂੰ ਆਤਮਾ ਕਹਿੰਦੇ ਹਾਂ। ਜਿੰਨਾ ਚਿਰ ਉਹ ਕਰੰਟ ਹੈ ਅਸੀਂ ਭੱਜੇ ਫਿਰਦੇ ਹਾਂ, ਅਸੀਂ ਕੋਈ ਸਾਡੀ ਹੋਸ਼ ਹੀ ਨਹੀਂ ਰਹਿੰਦੀ ਸੀ, ਈਗੋ ਚੜਿਆ, ਚੰਗੇ ਮੰਦੇ ਸਭ ਕੰਮ ਕਰਦੇ ਹਾਂ। ਅਤੇ ਲੇਕਿਨ ਜਦੋਂ ਕਰੰਟ ਨਿਕਲ ਜਾਂਦਾ ਉਹਦੀ ਵੈਲਿਊ ਉਦੋਂ ਪਤਾ ਲੱਗਦੀ ਜਦੋਂ ਘਰ ਦੇ ਘਰ ਨਹੀਂ ਰੱਖਦੇ। ਤੁਸੀਂ ਕਿਸੇ ਪਟਵਾਰੀ ਨੂੰ ਜਾ ਕੇ ਪੁੱਛੋ ਵੀ ਜਿਹੜੀ ਆਹ ਜ਼ਮੀਨ ਹੈ, ਆਹ ਜਿਹੜਾ ਟੋਟਾ ਪਲਾਂਟ ਹੈ, ਪਲਾਟ ਹੈ ਸੋਰੀ, ਇਹਦੀ ਰਜਿਸਟਰੀ ਕੱਢ ਕੇ ਦੇਖ 100 ਸਾਲ 'ਚ, 100 ਸਾਲ ਜਾਂ 2 ਸਾਲ ਦੀ ਕੱਢੂ, ਦੱਸੂ ਪਹਿਲਾਂ ਇਹਦੇ ਨਾਂ 'ਤੇ ਸੀ, ਫਿਰ ਉਦੋਂ ਬਾਅਦ ਇਹਦੇ ਨਾਂ 'ਤੇ ਹੋ ਗਿਆ, ਫਿਰ ਇਹਦੇ ਨਾਂ 'ਤੇ ਹੋ ਗਿਆ, ਫਿਰ ਇਹਦੇ ਨਾਂ 'ਤੇ ਹੋ ਗਿਆ, ਹੁਣ ਤੇਰੇ ਨਾਂ 'ਤੇ ਆ, ਅਤੇ ਇੱਥੋਂ ਬਾਅਦ ਤੇਰੇ ਅੱਗੇ ਬੰਦਿਆਂ ਨੇ ਹੋਣਾ, ਇਹ ਜਗ੍ਹਾ ਇੱਥੇ ਹੀ ਰਹਿਣੀ ਹੈ। ਪਰ ਇਹ ਨਾਂ ਬਦਲਦੇ ਨੇ, ਸਾਨੂੰ ਇਹ ਭੁਲੇਖਾ, ਅਸੀਂ ਦਿਨ ਰਾਤ ਪੈਸਿਆਂ ਦੇ ਮਗਰ ਭੱਜੇ ਫਿਰਦੇ ਹਾਂ। ਦਿਨ ਰਾਤ ਐਸ਼ੋ ਇਸ਼ਰਤ ਦੇ ਮਗਰ ਭੱਜੇ ਫਿਰਦੀਆਂ, ਦਿਨ ਰਾਤ ਸ਼ਰਾਬਾਂ ਕਬਾਬਾਂ ਦੇ ਮਗਰ ਭੱਜੇ ਫਿਰਦੀਆਂ, ਦਿਨ ਰਾਤ ਨਿੰਦਿਆ ਚੁਗਲੀ ਦੇ ਮਗਰ ਭੱਜੇ ਫਿਰਦੇ ਆ। ਕਿਸੇ ਨੂੰ ਕੋਈ ਹੱਸ ਕੇ ਬੁਲਾਉਂਦਾ ਨਹੀਂ, ਆਪਣਾ ਸਵਾਰ ਛੁਪਿਆ ਵੈ, ਹਵਾ ਇੱਕ ਦਿਨ ਨਿਕਲ ਜਾਣੀ ਹੈ ਅਤੇ ਫਿਰ ਜਾਂ ਤਾਂ ਸਾਡੇ ਨੂੰ ਅੱਗ ਲਾ ਦੇਣਾ, ਮੁੰਡੇ ਨੇ ਲਾ ਦੇਣੀ ਅੱਗ, ਅਤੇ ਜਾਂ ਜ਼ਮੀਨ 'ਚ ਦਵਾ ਦੇਣਾ, ਬੋਲੋ ਸਤਨਾਮ ਵਾਹਿਗੁਰੂ ਹੋ ਜਾਣਾ। ਸੋ ਇਸ ਕਰਕੇ ਸਰੀਰ ਦੀ ਇੰਪੋਰਟੈਂਸ ਸਮਝੋ ਕਿ ਜਿਹੜਾ ਇਹ ਸਾਡਾ ਸਰੀਰ ਹੈ ਨਾ, ਜਿਵੇਂ ਮੈਂ ਕਿਹਾ, ਇਹਦੇ ਵਿੱਚ ਕੁੱਲ ਮਾਲਕ ਖੁਦ ਬੈਠਾ ਹੋਇਆ ਹੈ, ਉਹਦੀ ਤਾਕਤ ਖੁਦ ਬੈਠੀ ਹੋਈ ਹੈ। ਕਿਉਂਕਿ ਇਹ ਗੱਲ ਮਹਿਸੂਸ ਕਰਨ ਦੀ ਗੱਲ ਹੈ, ਘਟਵੇਂ ਹੀਰਾ ਘਟਵੇਂ ਮੋਤੀ, ਘੱਟ ਕਹਿੰਦੇ ਸਰੀਰ ਘੱਟ ਘੱਟ ਦੇ ਵਿੱਚ, ਘਟਵੇਂ ਹੀਰਾ ਘਟਵੇਂ ਮੋਤੀ, ਘਟਵੇਂ ਨੂਰ ਅਪਾਰਾ, ਘਟਵੇਂ ਸ਼ਕਤੀ ਘਟਵੇਂ ਵਕਤੀ, ਘਟਵੇਂ ਸਿਰਜਣਹਾਰਾ। ਇਹ ਕਿਸੇ ਪੂਰਨ ਸੰਤ ਨੇ ਕਿਹਾ ਸੀਗਾ ਕਿ ਹਰ ਘੜ ਦੇ ਵਿੱਚ ਹੀਰਾ ਵੀ ਹੈ, ਮੋਤੀ ਵੀ ਹੈ ਸਾਡੇ ਵਿੱਚ, ਅਤੇ ਘਰ ਉਹਦੇ ਵਿੱਚ ਨੂਰ ਅਪਾਰਾ, ਇੰਨਾ ਜ਼ਿਆਦਾ ਨੂਰ ਹੈ ਕਿਉਂਕਿ ਉਹ ਪਾਵਰ ਕਰੰਟ ਉੱਥੋਂ ਆਈ ਹੈ। ਘਟਵੇਂ ਸ਼ਕਤੀ ਘਟਵੇਂ ਭਗਤੀ ਘਟਵੇਂ ਸਿਰਜਣਹਾਰਾ, ਕਿ ਉਹ ਪਰਮਾਤਮਾ ਸਾਡੇ ਸਰੀਰ ਦੇ ਵਿੱਚ ਹੈ। ਇਸੇ ਕਰਕੇ ਤਾਂ ਕਹਿੰਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿ ਇਹ ਜਿਹੜਾ ਮਨ ਨੂੰ ਹੈ ਨਾ, ਜਿਹੜਾ ਲਿਬੜਿਆ ਫਿਰਦਾ ਗੰਦਗੀ ਦੇ ਮਗਰ ਭੱਜਿਆ ਫਿਰਦਾ, ਇਹਨੂੰ ਪੂਰਨ ਸੰਤ ਸਮਝਾਉਂਦੇ ਨੇ ਕਿ ਭਜਨ ਸਿਮਰ ਦੇ ਤਰੀਕੇ ਨਾਲ ਤੂੰ ਆਪਣੇ ਆਪ ਨੂੰ ਪਛਾਣ, ਤੂੰ ਤਾਂ ਇੱਕ ਬਹੁਤ ਵੱਡੀ ਪਾਵਰ ਹੈ। ਜਦੋਂ ਮਨ ਸਮਝ ਗਿਆ, ਜਦੋਂ ਉਹ ਦੁਨੀਆਂ ਦੇ ਨਾਲੋਂ ਡਿਟੈਚ ਹੋ ਗਿਆ ਅਤੇ ਅੰਦਰ ਅਟੈਚ ਹੋ ਗਿਆ ਭਜਨ ਸਿਮਰ ਦੇ ਲਈ, ਦੇਖੋ ਨਾ ਹੁਣ ਅਸੀਂ, ਜੇ ਮੈਂ ਅਕਸਰ ਕਹਿੰਦਾ ਵੀ ਅਮਿਤਾਬ ਬੱਚਨ ਦੀ ਮੂਵੀ ਆਈ ਹੋਵੇ, ਸ਼ਾਹਰੁਖ ਖਾਨ ਦੀ ਆਈ ਹੋਵੇ ਜਾਂ ਅਮੀਰ ਖਾਨ ਦੀ ਆਈ ਹੋਵੇ, ਤਿੰਨ ਤਿੰਨ ਘੰਟੇ ਨੀਂਦ ਨਹੀਂ ਆਉਂਦੀ, ਨੀਂਦ ਵੀ ਖੁੱਲ ਜਾਂਦੀ ਹੈ। ਪਰ ਜੇ 2 ਮਿੰਟ ਭਗਤੀ ਕਰਨੀ ਹੋਵੇ, ਮੈਡੀਟੇਸ਼ਨ ਕਰਨੀ ਹੋਵੇ, ਚੌਂਕੜੀ ਮਾਰਨੀ ਹੋਵੇ, ਚੋਰੀ ਅੱਖ ਨਾਲ ਦੇਖਦੇ ਹਾਂ, ਘੰਟਾ ਹੋ ਗਿਆ ਹਾਲੇ ਤਾਂ 2 ਮਿੰਟ ਹੀ ਹੋਏ ਨੇ ਯਾਰ, ਜਾਂ ਸਾਨੂੰ ਕੋਈ ਦੇਖਦਾ ਨਹੀਂ, ਪਹਾੜ 'ਤੇ ਘੱਟ ਧਿਆਨ ਹੁੰਦਾ, ਬਾਹਰ ਦੁਕਾਨਦਾਰੀ ਦੇ ਉੱਤੇ, ਜੋਬ ਦੇ ਉੱਤੇ, ਜ਼ਮੀਨਾਂ ਦੇ ਉੱਤੇ, ਉੱਧਰ ਧਿਆਨ ਹੁੰਦਾ, ਕਦੇ ਕੋਨਸੈਂਟਰੇਟ ਕਰਕੇ ਅਸੀਂ ਧਿਆਨ ਉਹਦੀ ਪ੍ਰਿਓਰਟੀ ਨਹੀਂ ਦੇਖਦੇ। ਅਤੇ ਜਦੋਂ ਬੰਦਾ ਪ੍ਰਿਓਰਟੀ ਦੇਖਦਾ, ਜਦੋਂ ਉਹਨੂੰ ਸਵਾਦ ਆਉਣ ਲੱਗ ਜਾਂਦਾ ਅੰਦਰੋਂ, ਫਿਰ ਉਹਦੇ ਬਾਹਰਲੇ ਜਿਹੜੇ ਸਵਾਦ ਨੇ ਉਹ ਫਿੱਕੇ ਨਜ਼ਰ ਆਉਂਦੇ ਨੇ। ਦੇਖ ਲਓ, ਐਗਜ਼ਾਮਪਲ ਬੜੀ ਸਿੰਪਲ ਹੈ, ਆਪਾਂ ਵਿਆਹ ਸ਼ਾਦੀਆਂ 'ਚ ਜਾਂਦੇ ਹਾਂ, ਉੱਥੋਂ ਸਾਨੂੰ ਮਠਿਆਈ ਮਿਲ ਜਾਂਦੀ ਹੈ। ਅੱਗੇ ਮੈਨੂੰ ਹੁਣ ਨਹੀਂ ਪਤਾ, ਪਹਿਲਾਂ ਇਹੀ ਹੁੰਦਾ ਸੀ, ਰਿਸ਼ਤੇਦਾਰ ਦਿੰਦੇ ਸੀਗੇ ਵੀ ਬਰਫੀ ਵੀ ਦੇ ਤੀ, ਲੱਡੂ ਵੀ ਦੇ ਤੇ, ਗੁਲਾਬ ਜਾਮਣਾਂ ਵੀ ਦੇ ਤੀਆਂ, ਅਖੀਰ 'ਚ ਭੂਜੀਆ ਦੇ ਆਉਂਦੇ ਨੇ, ਮੱਠੀ ਦੇ ਆਉਂਦੇ ਨੇ। ਅਸੀਂ ਕਦੇ ਮੱਠੀ ਮੁੱਠੀ ਨਹੀਂ ਖਾਂਦੇ, ਪਹਿਲਾਂ ਉਹ ਨਿਬੇੜਦੇ ਹਾਂ, ਫਿਰ ਉਹ ਭੂਜੀਆ ਖਾਣਾ ਸ਼ੁਰੂ ਕਰਦੇ ਹਾਂ, ਅਤੇ ਜਦੋਂ ਭੂਜੀਆ ਅਤੇ ਮੱਠੀ ਖਾਂਦੇ ਹਾਂ, ਫਿਰ ਅਸੀਂ ਰਸਗੁੱਲਿਆਂ ਦਾ ਸਵਾਦ ਭੁੱਲ ਜਾਂਦੇ ਹਾਂ। ਇਸੇ ਤਰ੍ਹਾਂ ਤੁਸੀਂ ਮੰਗਤੇ ਦੀ ਇਗਜ਼ਾਮਪਲ ਲੈ ਲਓ, ਜੇ ਉਹਦੇ ਕੋਲ 5-10 ਰੁਪਏ 5-10 ਰੁਪਏ ਦੀ ਚੇਂਜ ਹੱਥ 'ਚ ਹੈ, ਤੁਸੀਂ ਖੋਹ ਨਹੀਂ ਸਕਦੇ, ਉਹ ਮਰਜੂ ਜਾਂ ਮਾਰਦੂ। ਜੇ ਉਹਨੂੰ 100 ਦਾ ਨੋਟ ਦੇ ਦਿਓਗੇ, $100 ਆ ਲੈ ਯਾਰ ਤੂੰ ਮੈਨੂੰ ਭਾਣ ਦੇ ਦਿਓ, ਕਹਿੰਦਾ ਲੈ ਜਾਓ ਜੀ, ਕਿਉਂ? ਕਿਉਂਕਿ ਉਹਨੂੰ ਵਧੀਆ ਚੀਜ਼ ਮਿਲ ਗਈ। ਇਸੇ ਤਰ੍ਹਾਂ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਜਦੋਂ ਸਾਨੂੰ ਅੰਦਰਲੇ ਨਜ਼ਾਰੇ ਨਾਉਣੇ ਸ਼ੁਰੂ ਹੋ ਜਾਂਦੇ ਨੇ, ਫਿਰ ਸਾਨੂੰ ਨਾ ਤਾਂ ਮੂਵੀ ਦੇਖਣ ਦੀ ਲੋੜ ਹੈ, ਨਾ ਅਖਬਾਰ ਪੜ੍ਹਨ ਦੀ ਲੋੜ ਹੈ, ਨਾ ਮੋਦੀ ਦੇ ਭਗਤ ਬਣਨ ਦੀ ਲੋੜ ਹੈ, ਨਾ ਕੇਜਰੀਵਾਲ ਦੇ ਭਗਤ ਬਣਨ ਦੀ ਲੋੜ ਹੈ, ਨਾ ਇਮਰਾਨ ਖਾਨ ਦੇ ਭਗਤ ਬਣਨ ਦੀ ਲੋੜ ਹੈ। ਫਿਰ ਤੁਸੀਂ ਅੰਦਰ ਧਿਆਨ ਧਰ ਦਿਓ, ਕਿਉਂਕਿ ਤੁਹਾਨੂੰ ਪਤਾ ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਫਿਰ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ, ਕਿਉਂਕਿ ਫਿਰ ਸਾਡੀ ਅੱਖ ਖੁੱਲ ਜਾਂਦੀ ਹੈ ਵੀ ਇਹਦੇ ਵਿੱਚ ਉਹ ਪਰਮਾਤਮਾ ਬੈਠਾ। ਜੇ ਉਹ ਕੋਈ ਪੁੱਠੇ ਸਿੱਧੇ ਕੰਮ ਹੀ ਕਰਦਾ, ਇਨਸਾਨ ਤਾਂ ਵਧੀਆ ਪਰ ਉਹਦੀਆਂ ਆਦਤਾਂ ਮਾੜੀਆਂ, ਆਦਤਾਂ ਸੁਧਰ ਜਾਣ ਉਹ ਵੀ ਵਧੀਆ ਬਣ ਜੂਗਾ ਇਨਸਾਨ। ਸੋ ਇਸ ਕਰਕੇ ਤੀਜੀ ਪਾਤਸ਼ਾਹੀ ਨੇ ਵੀ ਇਹੀ ਕਿਹਾ ਸੀ, ਇਸ ਗੁਫਾ ਮੇ ਅਖੁੱਟ ਭੰਡਾਰਾ, ਇਸ ਵਿੱਚ ਬਸੈ ਹਰ ਅਲੱਖ ਪਾਰਾ, ਕਿ ਜਿਹੜੀ ਇਹ ਗੁਫਾ ਹੈ ਨਾ, ਸਾਡਾ ਸ਼੍ਰੀ ਗੁਫਾ ਹੈ, ਇਹਦੇ ਵਿੱਚ ਜਿਹੜਾ ਅਖੁੱਟ ਭੰਡਾਰਾ, ਬਹੁਤ ਭੰਡਾਰ ਨੇ, ਅਤੇ ਇਹਦੇ ਵਿੱਚ ਖੁਦ ਪਰਮਾਤਮਾ ਵੀ ਬੈਠਾ ਹੋਇਆ। ਇਸ ਕਰਕੇ ਕਿਹਾ ਜਾਂਦਾ, ਜਿਸ ਪਾਇਆ ਭੇਦ ਕਲੰਦਰ ਦਾ, ਰਾਖੋ ਜੇ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁਖਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਸੋ ਇਸ ਕਰਕੇ ਜਿਹਨੇ ਵੀ ਉਸ ਕਲੰਦਰ ਦਾ, ਉਸ ਪਰਮਾਤਮਾ ਦਾ ਭੇਦ ਪਾਇਆ, ਉਹ ਤਾਂ ਹੀ ਭੇਦ ਆਊਗਾ ਜਦੋਂ ਤੁਸੀਂ ਆਪਣਾ ਰਾਹ ਖੋਜਿਆ ਆਪਣੇ ਅੰਦਰ ਦਾ, ਵੈਨ ਯੂ ਗੋ ਵਿਦ ਇਨ, ਉਹ ਬਾਸੀ ਹੈ ਸੁਖਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲੈਂਦੀ ਹੈ। ਉਹ ਜਿਹੜੀ ਤਾਕਤ ਹੈ ਨਾ, ਉਹ ਸੁੱਖਾਂ ਦਾ ਮੰਦਰ ਹੈ, ਮੰਦਰ ਮਨ ਅੰਦਰ, ਸੁੱਖ ਹਮੇਸ਼ਾ ਹੀ ਪਰਮਾਨੈਂਟ ਹੈਪੀਨੈਸ ਰਹਿੰਦੀ ਹੈ, ਸੱਚਿਤ ਆਨੰਦ ਰਹਿੰਦਾ। ਅਤੇ ਉੱਥੇ ਜਦੋਂ ਉਹਨੂੰ ਸੱਚਿਤ ਆਨੰਦ ਪਰਮਾਨੈਂਟ ਖੁਸ਼ੀ ਮਿਲ ਜਾਂਦੀ ਹੈ ਬੰਦੇ ਨੂੰ, ਉੱਥੇ ਫਿਰ ਨਾ ਚੜ੍ਹਦੀ ਹੈ ਨਾ ਲਹਿੰਦੀ ਹੈ। ਜੇ ਚਿੱਟਾ ਪਾਊਡਰ ਖਾਂਦੇ ਹਾਂ, ਸਿਗਰਟ ਪੀ ਲੈਂਦੇ ਹਾਂ, ਕੋਈ ਰਾਤ ਨੂੰ ਦਾਰੂ ਪੀ ਲੈਂਦੇ ਹਾਂ, ਉਹ ਰਾਤ ਨੂੰ ਪੀਂਦੇ ਹਾਂ, ਸਵੇਰੇ ਗੋਡੇ ਗਿੱਟੇ ਦੁਖੀ ਜਾਂਦੇ ਨੇ। ਪਰ ਜੇ ਮੈਡੀਟੇਸ਼ਨ ਕਰਕੇ ਤੁਸੀਂ ਆਪਣਾ ਅੰਦਰਲਾ ਦਰਵਾਜ਼ਾ ਖੋਲ ਲੈਣੇ, ਅੰਦਰ ਵੜ ਜਾਂਦੇ ਹੋ, ਫਿਰ ਤੁਹਾਨੂੰ ਅਜਿਹਾ ਨਸ਼ਾ ਹਰ ਵਕਤ ਆਉਂਦਾ ਰਹਿੰਦਾ। ਤੁਸੀਂ ਦੇਖਿਆ ਹੋਊਗਾ ਜਿਹੜੇ ਸਾਧੂ ਸੰਤ ਮਸਤ ਹੁੰਦੇ ਨੇ, ਉਹ ਕਿਸੇ ਦੀ ਕਰਦੇ, ਰਵਿਦਾਸ ਨੇ ਕਦੇ ਨਹੀਂ ਕਿਹਾ ਕਿ ਮੈਂ ਜੁੱਤੀਆਂ ਨਹੀਂ ਬੁਣਨੀਆਂ, ਮੈਂ ਤਾਂ ਵੱਡੀ ਸਾਰੀ ਕੋਠੀ ਪਾਉਣੀ ਆ, ਕਿ ਮੀਰਾ ਬਾਈ ਮੇਰੀ ਭਗਤ ਹੈ, ਉਹ ਅਸਲੀ ਸੰਤ ਸੀਗੇ। ਸੋ ਇਸ ਕਰਕੇ ਉਹਨਾਂ ਨੂੰ ਅੰਦਰਲਾ ਆਨੰਦ ਸੀਗਾ। ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਨਾ, ਬੁੱਲਿਆ ਸ਼ਾਹ ਸਾਂ ਤੋਂ ਵੱਖ ਨਹੀਂ, ਬਿਨ ਸ਼ਾਹ ਤੋਂ ਦੂਜਾ ਕੱਖ ਨਹੀਂ, ਪਰ ਦੇਖਣ ਵਾਲੀ ਅੱਖ ਨਹੀਂ ਤਾਂ ਜਾਨ ਜਦਾਈਆਂ ਸਹਿੰਦੀ ਹੈ। ਦਾ ਲਾਰਡ ਇਜ਼ ਨਾਟ ਸੈਪਰੇਟਡ ਫਰੋਮ ਅਸ, ਅਪਾਰਟ ਫਰੋਮ ਲਾਰਡ ਦੇਅਰ ਇਜ਼ ਨਨ ਐਲਸ, ਬਟ ਵੀ ਹੈਵ ਨਾਟ ਆਈਜ਼ ਟੂ ਸੀ,
ਦੈਟ ਇਜ਼ ਵਾਈ ਵੀ ਆਰ ਸਫਰਿੰਗ ਫਰੋਮ ਦਾ ਪੋਂਗਸ ਆਫ ਸੈਪਰੇਸ਼ਨ, ਤਾਂਹੀਓ ਜਾਨ ਜੁਦਾਈਆਂ ਸਹਿੰਦੀ ਹੈ, ਦੈਟਸ ਵਾਈ ਵੀ ਸਫਰ ਦਾ ਪੋਂਗਸ ਆਫ ਸੈਪਰੇਸ਼ਨ। ਸੋ ਇਸ ਕਰਕੇ ਆ ਕਿਉਂਕਿ ਸਾਡੇ ਕੋਲ ਅੱਖ ਨਹੀਂ ਹੈ। ਅੱਖ ਜਦੋਂ ਖੁੱਲ੍ਹ ਗਈ ਨਾ, ਫਿਰ ਸਾਨੂੰ ਪਤਾ ਲੱਗ ਜੂਗਾ ਵੀ ਕੰਨ ਕੰਨ ਦੇ ਵਿੱਚ ਉਹ ਪਰਮਾਤਮਾ ਹੈ। ਉਸੇ ਤਰ੍ਹਾਂ ਹੀ ਜਿਉਂ ਤਿਲ ਮੇਂ ਤੇਲ ਹੈ ਚਕਮਗ ਮੇਂ ਆਗ ਤੇਰਾ ਪ੍ਰੀਤਮ ਤੁਝ ਮੇਂ ਜਾਗ ਸਕੇ ਤੋ ਜਾਗ, ਐਸ ਦਾ ਓਇਲ ਇਜ਼ ਇਨ ਸੈਸਮੀ ਸੀਡ, ਫਾਇਰ ਇਜ਼ ਇਨ ਫਲਿੰਟ ਸਟੋਨ, ਸੋ ਇਜ਼ ਯੋਰ ਹਸਬੈਂਡ, ਸੋ ਇਜ਼ ਯੋਰ ਲਾਰਡ ਵਿਦ ਇਨ ਯੂ, ਵੇਕ ਅਪ ਇਫ ਯੂ ਕੈਨ। ਮਿਹਨਤ ਕਰਨੀ ਪੈਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਕਿ ਜਿਹੜੀ ਪਰਮਾਤਮਾ ਦੀ ਜਿਹੜੀ ਤਾਕਤ ਹੈ ਨਾ, ਇਟਸ ਏ ਅਨਸਪੋਕਨ ਲੈਂਗੁਏਜ, ਇਟਸ ਅਨ ਰਿਟਨ ਲੈਂਗੁਏਜ, ਨਾ ਇਹਨੂੰ ਲਿਖਿਆ ਜਾ ਸਕਦਾ ਕਿਤਾਬਾਂ 'ਚ ਪੋਥੀਆਂ 'ਚ ਵੀ ਪਰਮਾਤਮਾ ਕਿਹਨੂੰ ਕਹਿੰਦੇ ਨੇ, ਅਤੇ ਨਾ ਹੀ ਇਹਨੂੰ ਅਸੀਂ ਸ਼ਬਦਾਂ ਦੇ ਵਿੱਚ ਬੋਲ ਸਕਦੇ ਹਾਂ। ਅਸੀਂ ਕਹਿੰਦੇ ਹਾਂ ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਸੀਤਾ ਸੀਤਾ, ਇਹ ਸਾਰੇ ਜਿਹੜੀਆਂ ਨੇ ਬੋਲਣ ਦੇ ਨਾਲ ਨੇ। ਪਰ ਇਹ ਜਿਹੜੀ ਸੀ, ਜੇ ਆਪਾਂ ਦੇਖੀਏ ਰੱਬ ਨੂੰ, ਰੱਬ ਦਾ ਕੀ ਮਤਲਬ ਹੈ? ਰੱਬ ਗੋਡ, ਜੀ ਓ ਡੀ, ਜੀ ਮੀਨਸ ਗਿਵਰ, ਓ ਮੀਨਸ ਓਪਰੇਟਰ, ਐਂਡ ਡੀਜ਼ ਮੀਨ ਡਿਸਟਰੋਇਰ। ਕਿ ਇਹ ਸ਼ਕਤੀ ਦਾ ਕੰਮ ਕੀ ਹੈ? ਕਿ ਸਾਰਿਆਂ ਨੂੰ ਇਹ ਬਣਾਉਂਦੀ ਹੈ, ਉਹਨੂੰ ਪਾਲਣ ਕਰਦੀ ਹੈ, ਅਤੇ ਅਖੀਰ ਦੇ ਵਿੱਚ ਉਹਦਾ ਵਿਨਾਸ਼ ਕਰ ਦਿੰਦੀ ਹੈ। ਉਹਨੂੰ ਗੋਡ ਕਹਿੰਦੇ ਹਾਂ, ਪਾਵਰ ਨੂੰ ਕਹਿੰਦੇ ਹਾਂ। ਐਕਚੁਲੀ ਦਾ ਰੀਅਲ ਨੇਮ ਆਫ ਗੋਡ ਕੈਨ ਨੀਦਰ ਬੀ ਸਪੋਕਨ ਬਾਈ ਟੰਗ ਨੋਰ ਹਰਡ ਬਾਈ ਫਿਜ਼ੀਕਲ ਆਈਜ਼, ਓਨਲੀ ਦਾ ਇਨਰ ਈਅਰਸ ਕੈਨ ਹੀਅਰ ਇਟਸ ਡਿਵਾਈਨ ਮੋਲਡੀ ਐਂਡ ਇਨਰ ਆਈਜ਼ ਸੀਜ਼ ਇਟਸ ਲਾਈਟ। ਜਿਹੜੀਆਂ ਅੰਦਰਲੀਆਂ ਅੱਖਾਂ ਨੇ ਨਾ, ਉਹਦੇ ਨਾਲ ਸਾਨੂੰ ਜੋਤ ਨਜ਼ਰ ਆਵੇਗੀ। ਜਿਵੇਂ ਕਿ ਪਲਟੂ ਸਾਹਿਬ ਨੇ ਕਿਹਾ ਸੀਗਾ, ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ। ਸਮਝੋ, ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ। ਅੱਗੇ ਮੈਨੂੰ ਕੋਈ ਲਾਈਨ ਭੁੱਲ ਗਈ ਕੀ ਸੀ, ਉਹਦਾ ਪਰਪਸ ਕੀ ਸੀਗਾ? ਕਿ ਜਿਹੜਾ ਸਾਡਾ ਸਰੀਰ ਹੈ ਨਾ, ਜਿਹੜਾ ਸਾਡਾ ਸਿਰ ਹੈ, ਸੋਰੀ, ਜਿਹੜਾ ਸਾਡਾ ਸਿਰ ਹੈ, ਉਲਟਾ ਖੂਹ ਹੈ, ਉੱਪਰੋਂ ਬੰਦ ਹੈ, ਥੱਲਿਓਂ ਖੁੱਲ੍ਹਾ। ਸੋ ਉਹਦੇ ਵਿੱਚ ਇੱਕ ਚਿਰਾਗ ਇੱਥੇ ਜਗਦਾ, ਥਰਡ ਆਈ ਦੇ, ਸਿੰਗਲ ਆਈ ਦੇ। ਜਦੋਂ ਅਸੀਂ ਮਿਹਨਤ ਕਰਕੇ ਆਪਣੇ ਹੱਡ ਪੈਰ ਮਾਸ, ਜੇ ਹੁਣ ਸਪੋਜ਼ ਸਾਡੇ ਬਾਂਸਲ ਸਾਹਿਬ ਦੀ, ਸ਼ੀਤਲ ਬਾਂਸਲ ਜੀ ਦੀ ਡੈਥ ਹੋਈ, ਕਮਲੇ ਮੇਰੇ ਵਾਈਫ ਦੇ ਬ੍ਰਦਰ ਨੇ, ਤੁਸੀਂ ਦੇਖਿਆ ਹੋਊਗਾ ਪਹਿਲਾਂ ਉਹਨਾਂ ਦੀ ਲੱਤਾਂ ਬਾਂਹ ਸਾਰੀਆਂ ਸੁੰਨ ਹੋ ਗਈਆਂ, ਸਭ ਹੋ ਗਈਆਂ। ਅਖੀਰ ਦੇ ਵਿੱਚ ਜਿਹੜੀ ਆਤਮਾ ਇੱਥੇ ਆ ਗਈ, ਇੱਥੋਂ ਖਹਿੜਾ ਛੱਡ ਗਈ, ਹਮੇਸ਼ਾ ਦੇ ਲਈ ਅਸੀਂ ਮਰ ਗਏ। ਪਰ ਜਿਹੜੇ ਬੰਦੇ ਮੈਡੀਟੇਸ਼ਨ ਕਰਦੇ ਹੋ, ਇੱਥੇ ਆਉਂਦੇ ਨੇ, ਅੰਦਰਲੇ ਨਜ਼ਾਰੇ ਦੇਖਦੇ ਨੇ, ਫਿਰ ਵਾਪਸ ਆ ਜਾਂਦੇ ਨੇ। ਇਹੀ ਫਰਕ ਹੈ ਜਿਉਂਦੇ ਜੀ ਮਰਨ ਅਤੇ ਪਰਮਾਨੈਂਟ ਮਰਨ ਦੇ ਵਿੱਚ। ਸੋ ਜਦੋਂ ਅਸੀਂ ਉਸ ਮਿਹਨਤ ਕਰਕੇ ਜੋਤ ਨੂੰ ਦੇਖਦੇ ਹਾਂ, ਉਹ ਜਿਹੜੀ ਜੋਤ ਹੈ, ਨਾ ਉਹਨੂੰ ਬੱਤੀ ਦੀ ਲੋੜ ਹੈ ਅਤੇ ਨਾ ਹੀ ਉਹਨੂੰ ਤੇਲ ਦੀ ਲੋੜ ਹੈ। ਜਿੰਨੀਆਂ ਵੀ ਜੋਤਾਂ ਆਪਾਂ ਦੁਨੀਆਂ ਦੇ ਵਿੱਚ ਗਾਉਂਦੇ ਹਾਂ, ਐਵਰੀਬਡੀ ਨੀਡਸ ਵੀਕਐਂਡ ਆਇਲ, ਠੀਕ ਹੈ ਨਾ? ਆਪਾਂ ਨੂੰ ਪਤਾ ਹੀ ਹੈ, ਜ਼ਿਆਦਾ ਤੇਲ ਪਾ ਦਿਉ ਜਦੋਂ ਮੁੱਕਦਾ, ਫੇਰ ਪਾ ਦਿੰਦੇ ਜਾਂ ਜੋਤ ਲਓ, ਉਹਦੇ ਬੱਤੀ ਪਾ ਦਿੰਦੇ ਹਾਂ। ਪਰ ਜਿਹੜੀ ਅੰਦਰਲੀ ਜੋਤ ਹੈ, ਜਿਹੜੇ ਕਿ ਰਿਸ਼ੀ ਮੁਨੀਆਂ ਨੇ, ਪੀਰ ਪੈਗੰਬਰਾਂ ਨੇ ਸਮਝਾਉਣ ਦੇ ਲਈ ਸਾਨੂੰ ਬਾਹਰ ਇਸ਼ਾਰੇ ਕੀਤੇ, ਉਹ ਸਾਡੇ ਅੰਦਰ ਹੈ, ਉਹਨੂੰ ਨਾ ਬੱਤੀ ਦੀ ਲੋੜ ਹੈ, ਨਾ ਤੇਲ ਦੀ ਲੋੜ ਹੈ, ਉਹ ਹਮੇਸ਼ਾ ਹਮੇਸ਼ਾ ਤੋਂ ਜਲਦੀ ਰਹਿੰਦੀ ਹੈ। ਪਰ ਜਿਹੜੀ ਬਾਹਰਲੀ ਜੋਤ ਹੈ, ਜੇ ਅਸੀਂ ਦੋ ਚੀਜ਼ਾਂ ਨਾ ਪਾਈਏ ਤਾਂ ਬੁੱਝ ਜਾਂਦੀ ਹੈ। ਸੋ ਇਸ ਕਰਕੇ ਜਿਹੜੇ ਅਸੀਂ ਅੰਦਰਲੀ ਜੋਤ ਦੇ ਜੇ ਦਰਸ਼ਨ ਕਰਨੇ ਹੈ, ਤਾਂ ਉਹਦਾ ਫਾਇਦਾ ਇਹ ਹੈ ਕਿ ਜਦੋਂ ਤੁਸੀਂ ਉਹਦੇ ਦਰਸ਼ਨ ਕੀਤੇ, ਜਦੋਂ ਤੁਸੀਂ ਇੱਕਮਿਕ ਹੋ ਗਏ, ਅਤੇ ਉਹਦੇ ਵਿੱਚੋਂ ਫਿਰ ਸਾਊਂਡ, ਤੁਹਾਨੂੰ ਸਾਊਂਡ ਆਉਂਦੀ ਹੈ, ਉਹ ਇੰਨੀ ਮਿੱਠੀ ਸਾਊਂਡ ਹੁੰਦੀ ਹੈ, ਜਿਵੇਂ ਗੱਡੀ ਦੇ ਉੱਤੇ ਜਿਹੜੀਆਂ ਲਾਈਨਾਂ ਦੇ ਉੱਤੇ ਖੜਕਾ ਹੁੰਦਾ, ਜਾਂ ਚਿੜੀਆਂ ਦੀ ਆਵਾਜ਼ ਆਉਂਦੀ ਹੈ, ਜਾਂ ਜਹਾਜ਼ ਦੀ ਆਵਾਜ਼ ਆਉਂਦੀ ਹੈ, ਜਾਂ ਹਵਾ ਤੇਜ਼ੀ ਦੀ ਆਵਾਜ਼ ਆਉਂਦੀ ਹੈ, ਇਹ ਜਿਹੜੀਆਂ ਬਾਹਰਲੀਆਂ ਆਵਾਜ਼ਾਂ ਵੀ ਵਧੀਆ ਨੇ, ਮਜ਼ਾ ਆਉਂਦਾ, ਜਾਂ ਕੀਰਤਨ ਦੀ ਆਵਾਜ਼ ਆਉਂਦੀ ਹੈ ਜੇ ਤੁਸੀਂ ਮਿਊਜ਼ਿਕ ਸੁਣਦੇ ਹਾਂ, ਪਰ ਜਿਹੜੀ ਆਵਾਜ਼ ਜਿਹੜੀ ਹੈਗੀ, ਉਹ ਜਦੋਂ ਅਸੀਂ ਸੁਣਦੇ ਹਾਂ, ਉਹ ਸਾਰੀਆਂ ਨਕਲਾਂ ਬਣਾਈਆਂ, ਅਸਲੀ ਆਨੰਦ ਤਾਂ ਬਹੁਤ ਆਉਂਦਾ। ਸੋ ਇਸ ਕਰਕੇ ਆਪਾਂ ਇਸੇ ਟੌਪਿਕ ਨੂੰ ਕੰਟੀਨਿਊ ਰੱਖਦੇ ਹਾਂ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਰਿਕੁਐਸਟ ਕੀਤੀ ਵੀ, ਜਿਹੜੇ ਵੀ ਕਿਸੇ ਕੋਈ ਆਪਣੇ ਮੈਂਬਰ ਜਿੱਤੇ ਨੇ, ਉਹ ਆਪਣਾ ਕੋਈ ਮੈਸੇਜ ਥੈਂਕਸ ਕਰਨਾ ਚਾਹੁਣ, ਤਾਂ ਉਹ ਕਰ ਸਕਦੇ ਨੇ। ਅਤੇ ਹੁਣ ਮੇਰੇ ਨਾਲ ਲਾਈਨ 'ਤੇ ਨੇ ਮਿਸਟਰ ਪੈਟ੍ਰਿਕ ਬਰਾਊਨ, ਹੀ ਇਜ਼ ਅਵਰ ਮੇਅਰ, ਹੀ ਇਜ਼ ਅਵਰ ਮੇਅਰ ਐਂਡ ਹੀ ਵਿਲ ਬੀ ਅਵਰ ਮੇਅਰ ਫਾਰ ਦਾ ਨੈਕਸਟ 4 ਈਅਰ। ਅਤੇ ਮੇਰੀ ਤਾਂ ਵਿਸ਼ਾ ਵੀ, ਜਿਸ ਤਰ੍ਹਾਂ ਉਹ ਮਿਹਨਤ ਕਰਦੇ ਨੇ, ਜਿਸ ਤਰ੍ਹਾਂ ਉਹ ਲੋਕਾਂ ਦੀ ਗੱਲ ਸੁਣਦੇ, ਦੇਖੋ ਨਾ, ਇਟਸ ਅ ਵੈਰੀ ਸਿੰਪਲ ਥਿੰਗ, ਆਫਟਰ ਸਕਸੈਸ ਨੋਬਡੀ ਕੇਅਰਸ, ਦੇਅਰ ਫੋਨਸ ਆਰ ਆਲਵੇਜ਼ ਬਿਜ਼ੀ, ਯੂ ਕੈਨ ਲੀਵ ਦਾ ਮੈਸੇਜ, ਦੇ ਨੈਵਰ ਹੀਅਰ। ਬਟ ਮੈਂ ਹਮੇਸ਼ਾ ਇਹ ਗੱਲ ਕਹੀ ਸੀ ਕਿ ਪੈਟ੍ਰਿਕ ਬਰਾਊਨ ਜਦੋਂ ਸਾਡੇ ਘਰ ਵੀ ਆਏ ਸੀਗੇ, ਮੈਂ ਇਹ ਗੱਲ ਕਹੀ ਸੀਗੀ ਕਿ ਹੀ ਇਜ਼ ਏ ਮੈਨ ਆਫ ਪ੍ਰਿੰਸੀਪਲ, ਜਦੋਂ ਵੀ ਫੋਨ ਕਰੋ ਰਾਈਟ ਵੇ ਆਨਸਰ ਦਿੰਦੇ ਨੇ। ਅਤੇ ਇਹ ਗੱਲ ਕੀ ਹੈ, ਚਾਰ ਸਾਲ ਗੋਜ਼ ਵੈਰੀ ਫਾਸਟ, ਦੈਨ ਅਗੇਨ ਯੂ ਹੈਵ ਟੂ ਫੇਸ ਦਾ ਪੀਪਲ। ਇਫ ਯੂ ਆਰ ਡੂਇੰਗ ਐਕਸੀਲੈਂਟ ਜੋਬ, ਇਫ ਯੂ ਆਰ ਵੈਰੀ ਸਿੰਸੀਅਰ ਵਿਦ ਦਾ ਪਬਲਿਕ, ਡੈਫੀਨੇਟਲੀ ਯੂ ਆਰ ਸਕਸੈਸਫੁਲ ਵੀ ਆਲਵੇਜ਼ ਦੇਅਰ। ਸੋ ਮੈਂ ਇਸੇ ਕਰਕੇ ਕਿਹਾ ਸੀਗਾ ਇਲੈਕਸ਼ਨ ਦੇ ਟਾਈਮ 'ਚ, ਮੈਨੂੰ ਕਹਿੰਦੇ ਸੀ ਤੁਸੀਂ ਐਵੇਂ ਕੋਈ ਜੋਸ਼ ਕਿਉਂ ਕਰਦੇ ਹੋ, ਮੈਂ ਕਿਹਾ ਸੀ ਬਿਕੋਜ਼ ਆਫ ਹਿਜ਼ ਐਕਸ਼ਨ, ਬਿਕੋਜ਼ ਆਫ ਹਿਜ਼ ਲੋਇਲਿਟੀ ਟੂਵਰਡਸ ਬਰੈਂਪਟਨ, ਇਹਨਾਂ ਦੇ ਇਹ ਡੈਫੀਨੇਟਲੀ ਜਿੱਤਣਗੇ। ਅਸੀਂ ਤਾਂ ਮੈਂ ਹਰਕੀਰ ਸਿੰਘ ਬਾਰੇ ਕਿਹਾ ਸੀਗਾ, ਉਹ ਜਿੱਤ ਗਏ ਨੇ। ਸੋ ਹੁਣ ਉਹ ਮੇਰੀ ਲਾਈਨ 'ਤੇ ਨੇ, ਪੈਟ੍ਰਿਕ ਬਰਾਊਨ, ਹੀ ਵਾਂਟ ਟੂ ਸੇ ਥੈਂਕਸ ਟੂ ਦਾ ਪਬਲਿਕ। ਸੋ ਲੈਟ ਮੀ ਵੈਲਕਮ ਮਿਸਟਰ ਪੈਟ੍ਰਿਕ, ਵੈਲਕਮ ਟੂ ਦਾ ਸ਼ੋ।
Well, great to be on the show. I just wanted to call in today to say thank you. Thank you for the confidence and the support of Ramptonians. And I don't take that responsibility lightly. I'm going to do everything I can day in and day out to fight for Brampton, to move the city forward, and to do everything I can not to let down the residents of Brampton. This is a wonderful community, a wonderful city, and I know there's so much more our city can achieve to make it an example for other municipalities. And you know, you're right, quite often you have an election, you hear from politicians, and then they disappear, and that's certainly not going to be my approach. I want to have an ongoing dialogue with residents to make sure we can serve the residents in a manner that is consistent with their aspirations.
Yeah, it's 100% true. You know, I remember it this morning. I sent you the message within 5-10 minutes. You said, okay, I want to come on the radio show. That's the quality of the true leadership, true politician. Those who people, they lost from the city. They are not very thankful. They are fighting with everybody. Oh, you never cast the vote for me. You never cast the vote for me. And think about it next, after 4 years, after 3 years, if they have to re-elect again. People, you know, they never support them. So the honest people, those who think about it, if there is any minus point, why I'm lose, they should introspect themselves. So, and if you win, you should be more polite, more humble, and more trustworthy with the public, so that, you know, it should be a talk of the town that Patrick Brown is helping and he's giving the positive response and he's always there for the welfare of the city. So, Mr. Patrick, now we can guess that the medical school will work hard, rest, leave it up to God, whatever his plan. Our planning is for sincerity. I think the medical college will come in 2025.
Yeah, the medical college is all set. That's a done deal, and we're going to continue to push for more educational investments in the city. Now that we've got a clear majority around the table, a big mandate, I think we're going to be able to push for a lot more for the city of Brampton.
Right. Now you are only one family. You know, majority is an absolute majority you have. If one or two people are there, they will be automatically, if they have a brain, they can always support to you, you know, because at that time, sometimes we are listening to our mind, that the mind is very, you know, negative power, and he always take it to the wrong places, and those people who listen to their mind, and ultimately they lose, you know, they are nothing, and the new people are here in your council, and now you have a good majority, and you have all your friends, and you are very, you know, active in the politics, as well as now you've already decided 100% that you have to stay in Brampton. No need to go anywhere, even the prime ministership they can offer you. Still, Patrick Brown, mayor, is 100 times better than even the prime ministership. Do you agree with me?
I'm happy to stay in Brampton for a very long time. I love this city, and I'm not considering any other ventures. Brampton, Brampton, Brampton. That's my focus.
Okay. Anything else you want to say? Because I know you are very busy today.
But thank you so much for having me on the show, and know that I'm available anytime. If you want to have me on in future weeks to answer questions from your listeners, I'm only a phone call away, and grateful for the opportunity to join you today.
Okay. Thank you very much, Mr. Patrick.
Okay. Thank you.
Thank you. So, AC Patrick Brown, ਜਿਹੜੇ ਕਿ ਆਪਣੇ ਬ੍ਰੈਂਪਟਨ ਦੇ ਹੁਣ ਨਵੇਂ 4 ਸਾਲਾਂ ਦੇ ਲਈ ਮੇਅਰ ਚੁਣੇ ਗਏ ਨੇ, ਪਹਿਲਾਂ ਵੀ ਨੇ ਮੇਅਰ, ਹੁਣ ਇਹਨਾਂ ਨੇ ਜਿਹੜੀ ਓਥ ਹੈ ਉਹ ਮੇਖਾ ਦਸੰਬਰ ਦੇ ਵਿੱਚ ਹੋਏਗੀ, ਫਿਰ ਨਵੇਂ ਜਿਹੜੇ ਮੈਂਬਰ ਨੇ ਉਹ ਵੀ ਫੁਲਫਿਲਿੰਗ, ਹਾਲੇ ਤਾਂ ਪੁਰਾਣੇ ਮੈਂਬਰ ਹੀ ਐਗਜਿਸਟ ਕਰਦੇ ਨੇ ਤਨਖਾਹ ਦੇ ਮੁਤਾਬਕ ਵੀ ਅਤੇ ਪਾਵਰਸ ਦੇ ਮੁਤਾਬਕ ਵੀ, ਪਰ ਇਹ ਚੁਣ ਲਏ ਗਏ ਨੇ ਇਹਨਾਂ ਨੇ ਦਸੰਬਰ ਦੇ ਵਿੱਚ, ਮੇਰੇ ਖਿਆਲ ਇਫ ਆਮ ਨਾਟ ਰੋਂਗ, ਆ ਮੇ ਬੀ ਆਮ ਰੋਂਗ, ਬਟ ਆਈ ਥਿੰਕ ਸੋ, ਇਨ ਦਸੰਬਰ ਦੇ ਵਿੱਚ ਇਹਨਾਂ ਨੇ ਜਦੋਂ ਸਹੁੰ ਚੁੱਕਣੀ ਹੈ, ਫਿਰ ਇਹ ਨੈਕਸਟ ਜਿਹੜੇ 4 ਸਾਲ ਲਈ ਇਹ ਆਪਣੀਆਂ ਸੇਵਾਵਾਂ ਨੂੰ ਕੰਟੀਨਿਊ ਰੱਖਣਗੇ। ਸੋ ਮੈਂ ਹੋਰ ਵੀ ਕਹਿੰਦਾ, ਜਿਹੜੇ ਵੀ ਭੈਣ ਭਰਾ ਨੇ ਕੋਈ ਥੈਂਕਸ ਕਰਨਾ, ਕਰੋ, ਇਹ ਕਰਨ ਦਾ ਮੌਕਾ ਹੁੰਦਾ। ਜਦੋਂ ਅਸੀਂ ਭੁੱਲ ਜਾਂਦੇ ਹਾਂ, ਜਦੋਂ ਅਸੀਂ ਕਹਿੰਦੇ ਵੱਡੇ ਸਾਰੇ ਗਰੁੱਪ 'ਚ ਜਾਵਾਂਗੇ, ਜਾਂ ਵੱਡੇ ਸੇਠਾਂ ਕੋਲ ਜਾਵਾਂਗੇ, ਜਾਂ ਵੱਡੇ ਪਾਵਰ ਵਾਲੇ ਕੋਲ ਜਾਵਾਂਗੇ, ਉਹ ਤਾਂ ਜੀ ਗੁਰਦੁਆਰੇ ਦਾ ਪ੍ਰਧਾਨ ਆ ਜੀ, ਉਹ ਮੰਦਰ ਦਾ ਪ੍ਰਧਾਨ, ਉਹਦਾ ਥੈਂਕਸ ਕਰ ਦਿਓ। ਮੰਦਰ ਦੇ ਪ੍ਰਧਾਨ ਨੂੰ ਮੈਂ ਤੁਹਾਨੂੰ ਅੱਜ ਦੱਸ ਦੇਣਾ, ਗੁਰਦੁਆਰੇ ਦੇ ਪ੍ਰਧਾਨ ਨੇ ਪਤਾ ਨਹੀਂ ਵੋਟ ਪਾਉਣੀ ਆ ਕਿ ਨਹੀਂ ਪਾਉਣੀ ਤੁਹਾਨੂੰ। ਜਿਹੜਾ ਇੱਕ ਆਮ ਸਧਾਰਨ ਬੰਦਾ, ਜੇ ਤੁਸੀਂ ਉਹਦੇ ਦਿਲ 'ਚ ਬੈਠ ਗਏ ਨਾ, ਉਹਦੀ ਵੋਟ ਤੁਹਾਨੂੰ ਪੱਕੀ ਮਿਲ ਜਾਂਦੀ ਹੈ। ਜਦੋਂ ਅਸੀਂ ਹਾਰਦੇ ਹਾਂ, ਉਹ ਇਸੇ ਕਰਕੇ ਹਾਰਦੇ ਹਾਂ, ਜਦੋਂ ਅਸੀਂ ਚੌਧਰੀਆਂ ਦੇ ਨਾਲ ਜੱਫੀਆਂ ਪਾਉਂਦੇ ਹਾਂ, ਚੌਧਰੀਆਂ ਨਾਲ ਗੱਲ ਕਰਦੇ ਹਾਂ, ਆਮ ਬੰਦੇ ਨਾਲ ਨਹੀਂ, ਕਿਉਂਕਿ ਆਮ ਬੰਦੇ ਦੇ ਵਿੱਚ ਦੀ ਵੋਟ ਦੀ ਵੈਲਿਊ ਵੀ ਸੇਮ ਹੈ ਜਿਹੜੀ ਇੱਕ ਸੇਠ ਦੀ ਹੈ, ਜਿਹੜੀ ਇੱਕ ਪ੍ਰਧਾਨ ਦੀ ਹੈ, ਜਿਹੜੇ ਕਿਸੇ ਹੋਰ MP ਦੀ ਹੈ ਜਾਂ MPP ਦੀ ਹੈ। ਸੋ ਇਸ ਕਰਕੇ ਤੁਸੀਂ ਆਮ ਬੰਦਿਆਂ ਨਾਲ ਜੁੜੋ, ਆਮ ਬੰਦਿਆਂ ਦੀਆਂ ਤਕਲੀਫਾਂ ਨੂੰ ਸਮਝੋ, ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ, ਅਤੇ ਜਦੋਂ ਤੁਸੀਂ ਆਮ ਬੰਦੇ ਦੀ ਸਧਾਰਨ ਦੀ ਗੱਲ ਸੁਣਦੇ ਹੋ ਨਾ, ਉਹ ਜਦੋਂ ਖੁਸ਼ ਹੋ ਜਾਂਦਾ ਤਾਂ ਸਮਝ ਲਓ ਫਿਰ ਪਰਮਾਤਮਾ ਖੁਸ਼ ਹੁੰਦਾ। ਵੱਡੇ ਆਦਮੀ ਨੇ ਦੇ ਵਿੱਚ ਕੁਝ ਪਰਪਜ਼ ਰੱਖਿਆ ਹੁੰਦਾ। ਜੇ ਮੈਂ ਹੁਣ ਸਪੋਰਟ ਕਿਸੇ ਦੀ ਕਰਾਂ, ਮੈਂ ਸੋਚੂੰਗਾ ਯਾਰ ਮੈਂ ਆਪ ਕੋਈ ਕਹਿੰਦੀ ਜੋਨਿੰਗ ਚੇਂਜ ਕਰਾ ਲਾ, ਮੈਂ ਕੋਈ ਮੁੰਡੇ ਨੂੰ ਨੌਕਰੀ 'ਚ ਫਸਾ ਦਿਆਂ, ਉਹ ਤਾਂ ਈਗੋਇਸਟਿਕ ਅਪਰੋਚ ਹੈ, ਉਹ ਤਾਂ ਸੈਲਫਿਸ਼ ਅਪਰੋਚ ਹੈ। ਪਰ ਜਦੋਂ ਬੰਦਾ ਨਿਸ਼ਕਾਮ ਸੇਵਾ ਕਰਦਾ, ਕਿਸੇ ਦੀ ਹੈਲਪ ਕਰਦਾ, ਤੇ ਅੱਗਿਓਂ ਜਿਹੜਾ ਪਾਵਰ ਵਾਲਾ ਉਹ ਵੀ ਨਿਸ਼ਕਾਮ ਸੇਵਾ ਹੋ ਕੇ ਸਾਰਿਆਂ ਦੀ ਕਰਦਾ, ਤਾਂ ਲੋਕਾਂ ਦੇ ਵਿੱਚ ਉਹਦੀ ਜੈ ਜੈਕਾਰ ਹੁੰਦੀ ਹੈ ਤੇ ਫਿਰ ਉਹਦੀ ਜਿਹੜੀ ਸਕਸੈਸ ਹੈ ਉਹ ਜਿੱਥੇ, ਕਿਉਂਕਿ ਲੋਕਾਂ ਦੇ ਵਿੱਚ ਪਰਮਾਤਮਾ ਵੱਸਦਾ, ਲੋਕਾਂ ਦੇ ਵਿੱਚ ਉਹਦੀ ਪਹੁੰਚ ਹੋ ਜਾਂਦੀ ਹੈ, ਬਹੁਤ ਵਧੀਆ ਬੰਦਾ ਵਧੀਆ। ਇਸ ਕਰਕੇ ਇਹ 4, 8, 10, 12, 14 ਇਹ ਤਾਂ 20-25, 25-30-30 ਸਾਲ ਈਵਨ ਜਿੰਨਾ ਚਿਰ ਤੱਕ ਕਹਿੰਦੇ ਨੇ ਇਹ ਸੁਣਨਾ ਬੰਦ ਨਾ ਹੋਵੇ, ਦੇਖਣਾ ਬੰਦ ਨਾ ਹੋਵੇ, ਉਨਾ ਚਿਰ ਤੱਕ ਮੇਅਰ ਰਹਿੰਦੇ ਨੇ ਆਪਣੇ ਕੋਲ। ਮਿਸਿਸ ਸਾਗਾ ਦੀ ਜਿਹੜੀ ਸੀਗੀ ਉਹਦੀ ਮੇਅਰ ਦੀ ਐਗਜ਼ਾਮਪਲ ਹੈ, ਕਿਉਂਕਿ ਚੰਗੇ ਕੰਮ ਕਰੋ। ਸੋ ਇਸ ਕਰਕੇ ਹਮੇਸ਼ਾ ਹੀ ਕੋਸ਼ਿਸ਼ ਕਰਿਆ ਕਰੋ ਚੰਗੇ ਕੰਮ ਕਰਨ ਲਈ। ਸੋ ਆਪਾਂ ਜਿਹੜੀ ਟੋਪਿਕ 'ਤੇ ਗੱਲ ਕਰਦੇ ਸੀ ਉਹਦੇ ਵਾਪਸ ਆਉਂਦੇ ਹਾਂ ਕਿ ਪਰਮਾਤਮਾ ਜਿਹੜਾ ਹੈਗਾ ਨਾ ਉਹ ਸਾਡੇ ਸਰੀਰ ਦੇ ਵਿੱਚ ਹੈ। ਕਿਉਂਕਿ ਅੱਜ ਮੈਂ ਟੋਪਿਕ ਤਾਂ ਲਿਆ ਵੀ ਕਿਉਂਕਿ ਸਾਡੇ ਮੇਰੇ ਵਾਈਫ ਦੇ ਬ੍ਰਦਰ ਜਿਹੜੇ ਸੀਗੇ ਸ਼ੀਤਲ ਬਾਂਸਲ, ਉਹਨਾਂ ਦੀ ਡੈਥ ਹੋਈ ਹੈ, ਉਹ ਬੜੇ ਹਸਮੁਖ ਸੀਗੇ। ਕਮੀਆਂ ਨਹੀਂ ਹੁੰਦੀਆਂ, ਕਮੀਆਂ ਦੇਖੋ, ਕਮੀਆਂ ਜਦੋਂ ਬੰਦਾ ਸਰੀਰ ਗਿਆ ਕਮੀਆਂ ਗਈਆਂ ਨਾਲ ਹੀ, ਹਾਂਜੀ। ਅਤੇ ਇਸ ਕਰਕੇ ਜਿਹੜੀਆਂ ਚੰਗੀਆਂ ਗੱਲਾਂ ਨੇ ਨਾ ਆਪਾਂ ਉਹਦੀਆਂ ਹੁਣ ਗੱਲਾਂ ਕਰੀਏ। ਚੰਗੀਆਂ ਗੱਲਾਂ ਕਰਨ ਦਾ ਸਿਰਫ ਇਹ ਮਤਲਬ ਹੈ ਵੀ ਉਹਦੇ ਬਾਰੇ ਨਾ ਕਰੋ, ਉਹਨਾਂ ਤੋਂ ਅਸੀਂ ਕੋਈ ਫਾਇਦਾ ਲਈਏ। ਜਦੋਂ ਅਸੀਂ ਸ਼ਮਸ਼ਾਨ ਘਾਟ 'ਚ ਜਾਂਦੇ ਹਾਂ ਅਤੇ ਫਿਊਨਰਲ ਰੂਮ 'ਚ ਬਾਲਾ ਸਾਹਿਬ ਦੇ ਜਾਂਦੇ ਹਾਂ, ਮੋਸਟਲੀ ਕੀ ਕਰਦੇ ਨੇ, ਨੀਵੀਂ 'ਚ ਪਾ ਕੇ ਬਹਿੰਦੇ ਨੇ ਅਤੇ ਉੱਥੇ ਭਾਈ ਜੀ ਨੇ ਆ ਕੇ ਆਪਣੀ ਜਪਜੀ ਸਾਹਿਬ ਦਾ ਪਾਠ ਕਰ ਦੇਣਾ, ਪੰਡਿਤ ਜੀ ਨੇ ਆਪਣਾ ਕਰ ਦੇਣਾ, ਮੁੜ ਕੇ ਸਾਨੂੰ ਫੁੱਲ ਫੜਾ ਦੇਣਾ, ਫੁੱਲ ਫੜਾ ਕੇ ਅਸੀਂ ਡੈੱਡ ਬੋਡੀ ਦੇ ਹੱਥ ਜੋੜ ਦੇਣੇ ਹੈ, ਨਾਲ ਹੀ ਘਰ ਵਾਲੀ ਦਾ ਜਾਂ ਕਿਸੇ ਘਰੋਂ ਫੋਨ ਆ ਜਾਂਦਾ ਵੀ ਹੋਰ ਕਿੰਨਾ ਕੁ ਚਿਰ ਲਾਏਗਾ। ਉਹ ਕਹਿੰਦਾ ਬਸ ਮੈਂ ਫੁੱਲ ਰੱਖ ਕੇ 2-4 ਮਿੰਟ ਬਸ ਲੈ ਕੇ ਜਾਣ ਲੱਗੇ ਨੇ, ਉਹ ਕਹਿੰਦਾ ਆਉਂਦੇ ਹੋਏ ਦੁੱਧ ਫੜਨਾ ਹੀ। ਉਹ ਇਹ ਗੱਲ ਭੁੱਲ ਹੀ ਜਾਂਦੇ ਆ ਵੀ ਤੁਸੀਂ ਉਸ ਟਾਈਮ ਤਾਂ ਕੁਛ ਸੋਚ ਲਓ, ਜਿਹੜੀ ਡੈਥ ਹੁੰਦੀ ਹੈ ਉਹਦਾ ਪਰਪਸ ਸਿੱਖਣ ਦਾ, ਮੇਨ ਪਰਪਸ ਜਿੱਥੇ ਵੀ ਅਸੀਂ ਦੁੱਖ ਦੇ ਵਿੱਚ ਜਾਂਦੇ ਹਾਂ, ਸੁੱਖ ਦੇ ਵਿੱਚ ਜਾਂਦੇ, ਸਿੱਖਣ ਦਾ ਵੀ ਜਿਹੜੀਆਂ ਇਹਨੇ ਗਲਤੀਆਂ ਕੀਤੀਆਂ ਇਹ ਕਿਹੜਾ ਨਾਲ ਲੈ ਗਿਆ, ਮੈਂ ਉਹ ਗਲਤੀਆਂ ਨਾ ਕਰਾਂ, ਜਿਹੜੀਆਂ ਇਹਨੇ ਚੰਗੀਆਂ ਗੱਲਾਂ ਕੀਤੀਆਂ ਉਹ ਮੈਂ ਅਡੋਪਟ ਕਰਾਂ, ਤਾਂ ਕਿ ਜਿਵੇਂ ਇਹਦੀਆਂ ਗੱਲਾਂ ਚੰਗੀਆਂ ਹਮੇਸ਼ਾ ਹਮੇਸ਼ਾ ਲਈ ਯਾਦ ਰਹਿਣਗੀਆਂ, ਸੋ ਉਹ ਗੱਲਾਂ ਮੇਰੇ ਦੇ ਵਿੱਚ ਵੀ ਆਉਣ। ਸੋ ਸਾਨੂੰ ਆਪਣੇ ਆਪ ਨੂੰ ਸਿੱਖਣ ਦੀ ਲੋੜ ਹੁੰਦੀ ਹੈ ਜਿੱਥੇ ਵੀ ਜਾਂਦੇ ਹਾਂ, ਸੁੱਖ ਦੇ ਵਿੱਚ ਜਾਂਦੇ ਹਾਂ, ਦੁੱਖ 'ਚ ਜਾਂਦੇ, ਉਹਦੇ ਸਿੱਖ ਕੇ ਆਓ। ਸਿਰਫ ਗੱਲਾਂ ਬਾਤਾਂ ਕਰਕੇ, ਫਾਰਮੈਲਿਟੀ ਕਰਕੇ, ਅੱਛਾ ਜੀ ਉਹ ਜਿਹੜੇ ਘਰ ਦੇ ਜਿਹਨਾਂ ਦਾ ਕੋਈ ਬੰਦਾ ਤੁਰਿਆ ਹੁੰਦਾ ਉਹੀ ਗੱਲ ਮੁੜ ਕੇ, ਅੱਛਾ ਜੀ ਕਿਵੇਂ ਹੋ ਗਿਆ ਭੈਣ ਜੀ, ਭਾਈ ਸਾਹਿਬ ਕਿਵੇਂ ਹੋ ਗਿਆ, ਉਹੀ ਗੱਲ ਮੁੜ ਕੇ ਫਿਰ ਉਹ 10 ਮਿੰਟ ਬਾਅਦ ਫਿਰ ਆ ਗਿਆ, ਉਹਨੇ ਕਹਿੰਦਾ ਅੱਛਾ ਜੀ ਕਿਵੇਂ ਹੋ ਗਿਆ, ਪਤਾ ਉਹਨੂੰ ਵੀ ਹੁੰਦਾ ਅਤੇ ਉਹ ਦੱਸਣ ਵਾਲੇ ਨੂੰ 10-10-10-10 ਕਿ ਉਹਦਾ ਸਿਰ ਦੁਖਣਾ ਜਾਂਦਾ। ਇਹ ਮੀਅਰ ਫਾਰਮੈਲਿਟੀਜ਼ ਨੇ, ਚੰਗੀ ਗੱਲ ਇਹ ਆ ਵੀ ਚੰਗੀਆਂ ਗੱਲਾਂ ਕਰੀਏ, ਸਿੱਖੀਏ ਕੀ ਫਾਇਦਾ ਉਦੋਂ ਹੋਇਆ, ਸਾਨੂੰ ਕੀ ਕਰਨਾ ਚਾਹੀਦਾ, ਜੇ ਅੱਜ ਉਹ ਚਲਿਆ ਗਿਆ ਸਾਡੇ ਵੀ ਚਲੇ ਜਾਣਾ ਅਤੇ ਅਡੀਕਦੇ ਹੁੰਦੇ ਹਾਂ ਆਪਾਂ, ਰੱਬ ਮੌਤ ਦੀ ਕੋਈ ਗਰੰਟੀ ਨਹੀਂ। ਜਿਹੜਾ ਬੰਦਾ ਪੂਰੀ ਤਰ੍ਹਾਂ ਬਿਮਾਰ ਪਿਆ, ਉਹਨਾਂ ਦੇ ਭਾਈ ਸਾਹਿਬ ਬਹੁਤ ਬੁਰੀ ਤਰ੍ਹਾਂ ਬਿਮਾਰ ਪਏ ਨੇ ਕਿੰਨੇ ਚਿਰ ਤੋਂ, ਉਹ ਠੀਕ ਠਾਕ ਨੇ। ਸਿਸਟਰ ਬਿਮਾਰ ਹੈ, ਪੂਰੀ ਦੁਖੀ ਹੈ, ਉਹ ਠੀਕ ਠਾਕ ਹੈ। ਜਿਹੜੇ ਹੱਸਦੇ ਸੀ, ਖੇਡਦੇ ਸੀ, ਵਧੀਆ ਕੱਪੜੇ ਪਾ ਕੇ ਸ਼ੇਵ ਸ਼ੂਵ ਕਰਕੇ ਚੱਲੇ ਸੀ ਸਤਸੰਗ 'ਚ, ਮੰਜੇ 'ਤੇ ਪਏ ਅਤੇ ਮੰਜੇ 'ਤੇ ਉੱਥੋਂ ਹੀ ਬਾਹਰ ਨਿਕਲ ਗਏ ਅਤੇ ਮੁੜ ਕੇ ਡੈੱਡ ਬੋਡੀ ਹੋਇਆ ਜੀ। ਸੋ ਇਸ ਕਰਕੇ ਚੰਗੇ ਕੰਮ ਕਰੋ ਤਾਂ ਕਿ ਲੋਕ ਸਾਨੂੰ ਯਾਦ ਰੱਖਣ, ਕਿਸੇ ਪੱਖੋਂ ਵੀ ਕਰੋ, ਕੁਛ ਤਾਂ ਗੁਣ ਪੈਦਾ ਆਪਣੇ 'ਚ ਕਰੋ। ਸੋ ਇਸੇ ਕਰਕੇ ਹੈ ਵੀ ਜਿਹੜਾ ਸਰੀਰ ਹੈ ਨਾ, ਸਰੀਰ ਦਾ ਸਾਨੂੰ ਜਿੰਨਾ ਚਿਰ ਕਹਿੰਦੇ ਨਾ ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪੱਕ ਭੋਏ ਗਿਰੇ, ਬੋਹਰ ਨਾ ਲਾਗੇ ਡਾਰ। ਜਿਵੇਂ ਦਰਖਤ ਤੋਂ ਇੱਕ ਜਿਹੜਾ ਫਲ ਹੈ ਉਹ ਡਿੱਗ ਜਦੋਂ ਪੱਕ ਜਾਂਦਾ ਡਿੱਗਦਾ ਥੱਲੇ ਅਤੇ ਫਿਰ ਮੁੜ ਕੇ ਵਾਪਸ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਪਰਮਾਤਮਾ ਨੇ ਜਿਹੜੇ ਸਾਨੂੰ ਸਵਾਸ ਦਿੱਤੇ ਨੇ, ਸਾਹ ਦਿੱਤੇ ਨੇ, ਬਰੀ ਅਸੀਂ ਸਾਹ ਲੈ ਰਹੇ ਹਾਂ, ਉਹ ਗਿਣਤੀ ਦੇ ਨੇ। ਜਦੋਂ ਸਾਹ ਨਿਕਲ ਗਿਆ, ਜਦੋਂ ਨਿਕਲ ਗਿਆ ਮੇਰਾ ਸਾਹ ਸੱਜਣਾ, ਫਿਰ ਆ ਅਤੇ ਭਾਵੇਂ ਨਾ ਆ ਸੱਜਣਾ। ਜਦੋਂ ਇੱਕ ਵਾਰੀ ਸਾਹ ਨਿਕਲ ਗਿਆ ਨਾ, ਫਿਰ ਵਾਪਸ ਨਹੀਂ ਆਉਂਦਾ। ਸੋ ਜਿੰਨਾ ਚਿਰ ਸਾਹ ਆਉਂਦਾ ਉਹਦਾ ਸਾਨੂੰ ਫਾਇਦਾ ਲੈਣਾ ਚਾਹੀਦਾ। 84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਬੜਿਆਈ, ਇਸ ਪੌੜੀ ਤੇ ਜੋ ਨਰ ਚੁੱਕੇ, ਸੋ ਆਏ ਜਾਏ ਦੁੱਖ ਪਾਈਂਦਾ। 84 ਜੂਨ ਸਵਾਈ ਵੀ ਇਹ ਲੱਖਾਂ ਜੂਨੀਆਂ ਤੋਂ ਬਾਅਦ ਸਾਨੂੰ ਇਹ ਸਰੀਰ ਮਿਲਿਆ, ਇਹ ਸਰੀਰ ਜਿਹੜਾ ਮਿਲਿਆ ਇਹ ਪੌੜੀ ਦਾ ਆਖਰੀ ਟੰਬਾ। ਜੇ ਮਿਹਨਤ ਕਰਾਂਗੇ ਛੱਤ ਤੇ ਚੜ ਜਾਂਗੇ, ਨਹੀਂ ਪਟਕਦੇ ਨੇ ਆ ਕੇ ਸਿੱਧਾ ਫੇਰ ਉਹੀ ਗੰਦੀ ਨਾਲੀ ਦੇ ਕੀੜੇ ਬੰਨਣ, ਜਿਹੋ ਜਿਹੇ ਕਰਮ ਪੁੱਠੇ ਸਿੱਧੇ ਕਰਦੇ ਹਾਂ। ਕੋਈ ਸੂਰ ਦੀ ਜੂਨ 'ਚ ਪੈਜੂ, ਕੋਈ ਕੁੱਤੇ ਦੀ ਜੂਨ 'ਚ ਪੈਜੂ, ਕੋਈ ਇੱਲ ਦੀ ਜੂਨ 'ਚ, ਕੋਈ ਮੱਖੀ ਦੀ ਪੈਜੂ, ਕੋਈ ਕੀੜੀ 'ਚ ਪੈਜੂ, ਕੋਈ ਮਕੌੜੇ 'ਚ ਪੈਜੂਗੀ, ਕੋਈ ਗਰੰਟੀ ਨਹੀਂ ਤੁਸੀਂ ਮੁੜ ਕੇ ਮਨੁੱਖ ਬਣ ਜਾਓ। ਜੇ ਮਨੁੱਖ ਬਣਨਾ ਤਾਂ ਅਗਲਾ ਸਟੈਪ ਲਓ, ਅਤੇ ਜੇ ਬਹੁਤ ਚੰਗੇ ਕੰਮ ਕਰਦੇ ਹੋ ਸਕਦਾ ਮਿਲ ਜਾਏ, ਪਰ ਬਾਹਰਲੇ ਬੰਦਿਆਂ ਨੂੰ ਅਸੀਂ ਕੰਮ ਜੇ ਵੇਚਣਾ ਹੀ ਚਿੱਟਾ, ਜੇ ਦੇਖੋ ਨਾ ਕੰਮ ਅਸੀਂ ਕੋਈ ਹੋਰ ਕਰਨਾ, ਕੰਮ ਫਰਨੀਚਰ ਦਾ ਵੇਚਣਾ ਚਿੱਟਾ, ਪੁਲਿਸ ਫੜ ਕੇ ਲੈ ਜਾਂਦੀ ਹੈ। ਹਾਂਜੀ, ਉਹ ਅਖਬਾਰ ਦੇ ਵਿੱਚ ਖਬਰ ਆਉਂਦੀ, ਅਲਾ ਕਹਿੰਦਾ ਭਾਈ ਸਾਹਿਬ ਬੜੇ ਗੁਰਸਿੱਖ ਸੀਗੇ ਜੀ, ਬੜੀ ਵਧੀਆ ਰੱਖਦੇ ਸੀਗੇ, ਕਿਰਪਾਨ ਵੀ ਪਾਈ ਜੀ, ਸਭ ਕੁਛ ਪਾਈ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਇਹੋ ਜਿਹੇ ਗੰਦੇ ਬੰਦੇ ਜਿਵੇਂ ਕਹਿੰਦਾ ਇੱਕ ਜਿਹੜੀ ਮਛਲੀ ਹੁੰਦੀ ਹੈ ਸਾਰੇ ਸਮੁੰਦਰ ਦੇ ਪਾਣੀ ਨੂੰ ਗੰਦਾ ਕਰ ਦਿੰਦੀ ਹੈ। ਸੋ ਕੰਮ ਅਸੀਂ ਉੱਪਰੋਂ ਕੀ ਹੈ, ਉੱਪਰੋਂ ਅਸੀਂ ਮਾਲਾ ਪਾਈ ਹੈ, ਕੰਮ ਅਸੀਂ ਪੁੱਠੇ ਕਰਦੇ ਹਾਂ। ਹਾਂਜੀ, ਉੱਧਰੋਂ ਰਾਮ 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 ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਕੰਮ ਅਸੀਂ ਪੁੱਠੇ ਸਿੱਧੇ ਕਰੀ ਜਾਂਦੇ ਹਾਂ। ਰਾਤ ਨੂੰ ਪੁਲਿਸਾਂ ਨੂੰ ਪੁੱਛ ਕੇ ਦੇ ਲਓ, ਸਾਡੇ ਗੁਆਂਢ 'ਚ ਉਹ ਦੱਸਦੇ ਨੇ ਵੀ 2:30 ਵਜੇ ਜਦੋਂ ਕੁੜੀਆਂ ਕਾਲ ਕਰਦੇ ਹਾਂ ਵੀ ਆਹ ਦੇਖੋ ਜੀ ਕੀ ਪੁੱਠੇ ਸਿੱਧੇ ਕੰਮ ਕਰਦੇ, ਫਿਰ ਰਿਕਾਰਡ ਬਣਦਾ ਆਪਣਾ। ਸੋ ਕੰਮ ਸੋਚ ਕੇ ਕਰੋ ਵੀ ਸਾਨੂੰ ਦੇਖਣ ਵਾਲਾ ਸਾਡੇ ਅੰਦਰ ਬੈਠਾ। ਇਸ ਕਰਕੇ ਇਸੇ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ, ਇਫ ਦਾ ਆਈ ਬੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ। ਕਿ ਸਾਨੂੰ ਕੋਸ਼ਿਸ਼ ਕਰਕੇ ਜਿਹੜੀਆਂ ਅੱਖਾਂ ਦੇ ਵਿਚਾਲੇ ਜੇ ਆਪਣੀ ਕੰਸੈਂਟਰੇਸ਼ਨ ਕਰ ਲਈਏ ਨਾ, ਔਖੀ ਗੱਲ ਨਹੀਂ। ਕਈ ਲੋਕਾਂ ਨੂੰ ਭੁਲੇਖਿਆ ਵੀ ਇਹ ਤਾਂ ਜੀ ਜਿਹੜੇ ਲੰਬੇ ਵਾਲ ਰੱਖਦੇ ਨੇ ਜਾਂ ਚਿੱਟੇ ਕੱਪੜੇ ਪਾਉਂਦੇ ਨੇ, ਭਗਵੇਂ ਪਾਉਂਦੇ ਨੇ, ਟਿੱਕੇ ਲਾਉਂਦੇ ਨੇ, ਉਹੀ ਸੰਤ ਹੋ ਸਕਦੇ ਨੇ। ਕਿਉਂ ਜੀ? ਜਿਹੜਾ ਸਕੂਲ 'ਚ MBBS ਕਰਕੇ ਆਉਂਦਾ, ਕੋਈ MD ਕਰਕੇ ਆਉਂਦਾ, ਜਾਂ ਕੋਈ IT ਦਾ ਬਣਦਾ, ਕੋਈ ਵਕੀਲ ਬਣਦਾ, ਉਹਦੇ 'ਚ ਇੱਕ ਖਾਸੀਅਤ ਹੁੰਦੀ ਹੈ ਵੀ ਜੇ ਆਹੀ ਪਹਿਰਾਵਾ ਪਾਊ ਤਾਂ ਹੀ ਇਹਨੂੰ MD ਦੀ ਡਿਗਰੀ ਮਿਲਣੀ ਹੈ, ਜੇ ਆਹੀ ਪਹਿਰਾਵਾ ਤਾਂ ਹੀ ਵਕੀਲ ਬਣਨਾ। ਜਿਹਨੇ ਵੀ ਮਿਹਨਤ ਕਰਕੇ ਟੀਚਰ ਦਾ ਗਿਆਨ ਲੈ ਕੇ ਆਪ ਪ੍ਰੈਕਟੀਕਲ ਮਿਹਨਤ ਕੀਤੀ, ਉਹ ਬਣ ਜਾਂਦਾ। ਚਾਹੇ ਪੀਲੇ ਪਾਓ, ਜੇ ਚਿੱਟੇ ਪਾਓ, ਜੇ ਕਾਲੇ ਪਾਓ, ਲੰਬੇ ਵਾਰ ਰੱਖੋ, ਛੋਟੇ ਰੱਖੋ, ਗੰਜੇ ਹੋਵੋ, ਜਿਸ ਤਰ੍ਹਾਂ ਦੀ ਮਰਜ਼ੀ ਰੱਖੋ, ਉਹਦੀ ਕੁਆਲਿਟੀ, ਉਹਦੇ ਗੁਣ ਨੇ। ਕਦੇ ਆਪਾਂ ਟੀਚਰ ਜਦੋਂ ਸਕੂਲ 'ਚ ਜਾਂਦੇ ਹਾਂ, ਕਦੇ ਕਿਹਾ ਵੀ ਜਿੰਨਾ ਚਿਰ ਇਹ ਪੱਗ ਨਹੀਂ ਬੰਨਦਾ ਮੈਂ ਨਹੀਂ ਇਹਦੇ ਕੋਲ ਗਿਆਨ ਲੈਣਾ, ਜਾਂ ਜਿੰਨਾ ਚਿਰ ਟਿੱਕਾ ਨਹੀਂ ਲਾਉਂਦਾ ਮੈਂ ਨਹੀਂ ਗਿਆਨ ਲੈਣਾ। ਟੀਚਰ ਮੁਸਲਮਾਨ ਵੀ ਹੋ ਸਕਦਾ, ਸਿੱਖ ਵੀ ਹੋ ਸਕਦਾ, ਹਿੰਦੂ ਵੀ ਹੋ ਸਕਦਾ, ਈਸਾਈ ਵੀ ਹੋ ਸਕਦਾ, ਮੋਟਾ ਵੀ ਹੋ ਸਕਦਾ, ਪਤਲਾ ਵੀ ਹੋ ਸਕਦਾ, ਲੰਬਾ ਵੀ ਹੋ ਸਕਦਾ, ਛੋਟਾ ਵੀ ਹੋ ਸਕਦਾ, ਉਹਦੇ ਕੋਲ ਗਿਆਨ ਆ, ਜਿਹਦੇ ਕੋਲ ਗਿਆਨ ਅਸੀਂ ਫਾਇਦਾ ਲੈ ਲੈਂਦੇ। ਸੋ ਇਸੇ ਤਰ੍ਹਾਂ ਜਿਹੜਾ ਬੰਦਾ ਅੰਦਰ ਮਿਹਨਤ ਕਰਦਾ, ਉਹਤੋਂ ਸਾਨੂੰ ਫਾਇਦਾ ਲੈਣ ਦੀ ਲੋੜ ਹੈ। ਸਾਨੂੰ ਲੋਕਾਂ ਨੂੰ ਭੁਲੇਖਿਆ ਪਹਿਰਾਵੇ ਤੋਂ ਅਸੀਂ ਜੱਜ ਕਰਦੇ ਹਾਂ। ਸੋ ਜਿਹੜੀ ਸਪਿਰਚੁਅਲਿਟੀ ਇਹ ਡਿਜ਼ਨ ਲਾਈਜ਼ ਔਨ ਯੂਅਰ ਕਲੋਥਸ, ਕੱਪੜਿਆਂ ਦੇ ਉੱਤੇ ਬੇਸ ਨਹੀਂ ਹੈ, ਪਹਿਰਾਵੇ ਦੇ ਉੱਤੇ ਬੇਸ ਨਹੀਂ ਹੈ, ਉਹਦੀ ਹਾਈਟ ਦੇ ਉੱਤੇ ਬੇਸ ਨਹੀਂ। ਇਸ ਨੋਨ ਬਾਈ ਦਾ ਐਕਸ਼ਨ ਕੀ ਕੰਮ ਕਰਦੇ ਹੋ ਤੁਸੀਂ? ਜਦੋਂ ਅਸੀਂ ਐਕਸ਼ਨ ਕਰਦੇ ਹਾਂ, ਮਿਹਨਤ ਕੀਤੀ ਹੁੰਦੀ ਹੈ, ਉਹ ਫਿਰ ਆਟੋਮੈਟਿਕਲੀ ਤੁਹਾਡਾ ਨਜ਼ਰੀਆ ਸੋਚਣ ਦਾ ਉਹੋ ਜਿਹਾ ਹੋ ਜਾਂਦਾ। ਤੁਸੀਂ ਜੇ ਦੇਖੋ, ਲੋਕਾਂ ਨੂੰ ਧਰਮ ਦੇ ਵਿੱਚ ਇਹੀ ਪ੍ਰੋਬਲਮ ਹੈ, ABC ਪਤਾ ਹੁੰਦੀ ਹੈ, ਉਹ ਪੂਰੇ ਤੌਰ 'ਤੇ ਸੋਚਦਾ ਕਿ ਮੈਨੂੰ ਸਾਰਾ ਕੁਝ ਪਤਾ, ਨਾ ਤਾਂ ਉਹਨੇ ਖੁਦ ਮਿਹਨਤ ਕੀਤੀ ਹੁੰਦੀ ਹੈ, ਥੋੜ੍ਹੀ ਜਿਹੀ ਮਿਹਨਤ ਵੀ ਕਰਦੇ ਨੇ, ਜੋਤ ਬੱਤੀ ਜਲਾਉਂਦੇ ਨੇ, ਸਭ ਕੁਝ, ਥੋੜ੍ਹੀ ਜਿਹੀ ਮਿਹਨਤ ਕੀਤੀ ਹੈ, ਪਰ ਪੂਰਾ ਉਹਨਾਂ ਨੂੰ ਗਿਆਨ ਨਹੀਂ ਹੋਇਆ। ਜੇ ਸਕੂਲ 'ਚ ਜਾ ਕੇ ਰੋਜ਼ ਹੀ ਗੇੜਾ ਮਾਰਿਆ, ਰੋਜ਼ ਹੀ ਗੇੜਾ ਮਾਰਿਆ, ਸਾਡੇ ਫਰੈਂਡ ਨੇ, ਮੇਰੇ ਖਿਆਲ ਨਾਰਾਜ਼ ਨਾ ਹੋ ਜਾਣਾ, ਅਮੈਰੀਕਾ 'ਚ ਨੇ, ਮੇਜਰ ਸਿੰਘ ਜੀ, ਸੋ ਉਹ ਮੇਰੇ ਵੱਡੇ ਬ੍ਰਦਰ ਦੇ ਵੀ ਕਲਾਸ ਫੈਲੋ ਸੀ, ਸਾਡੇ ਵੀ ਸੀ, ਅੱਗੇ ਛੋਟੇ ਵੀ ਸੀਗੇ। ਉਹ ਭਾਈ ਸਾਹਿਬ, ਜੇ ਪੂਰੀ ਮਿਹਨਤ ਕਰੋਗੇ ਤਾਂ ਅਗਲੀ ਡਿਗਰੀ 'ਚ ਜਾਓਗੇ, ਜੇ ਮਿਹਨਤ ਨਹੀਂ ਪੂਰੀ ਕੀਤੀ ਤਾਂ ਫਿਰ ਉੱਥੇ ਤੋਂ ਉੱਥੇ ਬੈਠੇ ਹੋਗੇ, ਤਾਂ ਠੀਕ ਹੈ ਵੀ SD ਕਾਲਜ ਦੇ ਅਸੀਂ 10 ਸਾਲ ਦੇ ਬਾਬੇ ਹਾਂ, ਹਾਂਜੀ। ਸੋ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਧੂਫ ਬੱਤੀ ਬਾਲੀ ਜਾਂਦੇ ਹਾਂ, ਉੱਧਰ ਬਾਲੀ ਜਾਂਦੇ ਹਾਂ, ਅਤੇ ਦਿਨ 'ਚ ਜੇ 5 ਮਿੰਟ ਰੱਬ ਦਾ ਨੂੰ ਲਿਆ ਅਤੇ 15 ਮਿੰਟ ਪੁੱਠੇ ਕੰਮ ਕੀਤੇ, ਦੁਕਾਨ 'ਤੇ ਉੱਥੇ ਠੱਗੀਆਂ ਠੋਰੀਆਂ ਕੀਤੀਆਂ, ਦੂਜੇ ਇਹਨਾਂ ਪਿੱਛੋਂ ਨਿੰਦਿਆ ਚੁਗਲੀ ਕੀਤੀ, ਕਿਸੇ ਬਾਰੇ 2 ਚੰਗੇ ਸ਼ਬਦ ਕਹਿਣ ਦਾ ਮਤਲਬ ਹੀ ਨਹੀਂ, ਕਿਉਂਕਿ ਦਿਮਾਗ 'ਚ ਈਗੋ ਆ ਕਿ ਮੈਂ ਤਾਂ ਡਾਕਟਰ ਬਣ ਗਿਆ ਜੀ, ਇਹ ਡਾਕਟਰ ਦੇ ਕਿਤੇ ਫੁੱਲਝੜੀਆਂ ਲੱਗੀਆਂ ਵੀ ਆ, ਡਾਕਟਰ ਕੀ ਚੀਜ਼ ਆ? ਜੇ ਉਹਨੂੰ ਕਦੇ ਘਰ ਦੀ ਟੂਟੀ ਖਰਾਬ ਹੋ ਜੇ ਅਤੇ ਫਿਰ ਉਹਨੂੰ ਕਹਿ ਵੀ ਕਰ, ਫਿਰ ਬੁਲਾਊਗਾ ਨਾ ਪਲੰਬਰ ਨੂੰ, ਉਹ ਵੀ ਡਾਕਟਰ ਉਸ ਵੇਲੇ ਮੌਕੇ ਦਾ। ਜੇ ਕਿਤੇ ਕੋਈ ਲੋੜ ਪੈ ਗਈ ਕਿਸੇ ਨੂੰ, ਰਾਤ ਨੂੰ ਛੱਤ 'ਚ ਹੋ ਗਈ, ਫਿਰ ਬੁਲਾਉਂਗੇ ਨਾ ਕੰਸਟਰਕਸ਼ਨ ਵਾਲੇ ਨੂੰ, ਮੇਰੀ ਛੱਤ 'ਚ ਹੋ ਗਈ, ਉਹ ਫਿਰ ਆਪ ਨਹੀਂ ਡਾਕਟਰ ਉੱਥੇ ਕੁਛ ਕਰਦਾ। ਸੋ ਹਰ ਬੰਦਾ, ਪਰਮਾਤਮਾ ਨੇ ਹਰ ਬੰਦੇ ਨੂੰ ਆਪਣਾ ਆਪਣਾ ਫੀਲਡ ਦਿੱਤਾ, ਹਰ ਬੰਦੇ ਦੀ ਆਪਣੇ ਆਪਣੇ ਫੀਲਡ ਦੇ ਵਿੱਚ ਇੰਪੋਰਟੈਂਸ ਹੈ। ਸੋ ਇਸ ਕਰਕੇ ਨਾਲੇ ਮੋਰ ਓਵਰ ਬਣਾਏ ਸਾਰੇ ਪਰਮਾਤਮਾ ਨੇ, ਅਤੇ ਫਿਰ ਅਸੀਂ ਕਿਸੇ ਨੂੰ ਉੱਚਾ ਜਾਂ ਨੀਵਾਂ ਕਿਉਂ ਕਹਿੰਦੇ, ਆਪਣੇ ਆਪ ਨੂੰ ਉੱਚਾ ਚੌਧਰੀ ਕਿਉਂ ਸਮਝਦੇ ਹਰ ਗੱਲ ਦੇ ਵਿੱਚ? ਚੌਧਰ ਕਿਤੇ ਰਹਿਣੀ ਹੈ, ਜਦੋਂ ਮਿੱਟੀ 'ਚ ਮਿਲ ਗਿਆ ਚੌਧਰਾਂ 'ਚ ਉੱਧਰਾਂ ਜਾਂਦੇ, ਇੱਥੇ ਰੁਲ ਜਾਂਦੀ ਹੈ। ਤੁਸੀਂ ਲੋਕਾਂ ਦੀ ਰਿਸਪੈਕਟ ਕਰਨ ਲਈ ਆਪਣੇ ਆਪ 'ਚ ਹਲੀਮੀ ਪੈਦਾ ਕਰੋ, ਜਿਸ ਤਰ੍ਹਾਂ ਕਿ ਪੈਟ੍ਰਿਕ ਬਰਾਊਨ ਨੇ ਵੀ ਕਿਹਾ, ਹੁਣ ਦੇਖੋ ਨਾ ਆਇਆ, ਕਹਿੰਦਾ ਮੈਨੂੰ ਦੱਸੋ ਕੋਈ ਗੱਲ, ਜੋ ਵੀ ਗੱਲ ਆ ਮੈਂ ਹਮੇਸ਼ਾ ਸੁਣਨ ਨੂੰ ਤਿਆਰ ਹਾਂ। ਮੈਂ ਤੁਹਾਨੂੰ ਇਸ ਗੱਲ ਦੀ ਗਰੰਟੀ ਕਰਦਾ, ਜਦੋਂ ਵੀ ਕਿਤੇ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਦੱਸੀ ਹੈ, ਇਹ ਬੜੇ ਖੜੇ ਮੱਥੇ ਸਵੀਕਾਰ ਕਰਦੇ ਨੇ। ਮੈਨੂੰ ਯਾਦ ਆ, ਸਾਡੇ ਜਿਹੜਾ ਪਲਾਜ਼ਾ ਹੈਗਾ ਬ੍ਰੈਮਲੀ ਐਂਡ ਕੰਟਰੀ ਸਾਈਡ ਦੇ ਉੱਤੇ, ਉਹਦੇ ਉਹ ਲੈਂਡ ਲਾਰਡ ਸੀਗਾ, ਉਹਦਾ ਕੋਈ ਦਰਵਾਜ਼ਾ ਨਹੀਂ ਖੁੱਲ੍ਹਿਆ, ਗਾਰਬੇਜ ਜਿਹੜਾ ਡੋਰ ਹੁੰਦਾ ਉੱਥੇ ਲੋਕਾਂ ਨੇ, ਪੀਜ਼ੇ ਵਾਲੇ ਨੇ, ਹੋਰ ਵੀ ਨੇ, ਕਿੰਨੇ ਸਟੋਰ ਨੇ, ਸਭ ਗਾਰਬੇਜ ਬੈਗ ਬਲੈਕ ਕਰਕੇ ਢੇਰਾਂ ਦੇ ਢੇਰ ਲਾ ਤੇ, ਮੇਖਾ 600-700 ਸੀਗੇ। ਉੱਧਰੋਂ ਕੁੱਤਿਆਂ ਨੂੰ ਮੌਜ ਲੱਗ ਗਈ, ਵੈਸੇ ਕੁੱਤੇ ਆਮ ਤਾਂ ਇੱਥੇ ਸੜਕ 'ਤੇ ਫਿਰਦੇ ਨਹੀਂ, ਪਰ ਜਿਹੜਾ ਵੀ ਸੀ ਉਹਨੂੰ ਮੌਜ ਲੱਗ ਗਈ, ਉਹਨੇ ਪਾੜ ਪਾੜ ਕੇ ਖਾਣਾ ਸ਼ੁਰੂ ਕਰਤਾ, ਬਦਬੂ ਆ ਗਈ ਪੇਸ਼ੈਂਟਾਂ ਨੂੰ, ਬਥੇਰੀ ਕਿਆ ਰਿਕੁਐਸਟ ਕੀਤੀ ਲੈਣ ਲਾਰਡ ਨੂੰ, ਨਹੀਂ ਮੰਨਿਆ। ਆ ਪੈਟ੍ਰਿਕ ਬਰਾਊਨ ਨੂੰ ਅਤੇ ਹਰਕੀਰ ਸਿੰਘ ਨੂੰ, ਉਹ ਦਿਨ ਦੀਵਾਲੀ ਦਾ ਦਿਨ ਸੀ, ਮੈਨੂੰ ਯਾਦ ਆ, ਮੈਂ ਸਵੇਰੇ ਫੋਨ ਕੀਤਾ ਵੀ ਹਾਲੇ ਤੁਸੀਂ ਪੁਰਾਣੇ ਕੌਂਸਲਰ ਹੋ, ਆਹ ਸਿਚੁਏਸ਼ਨ ਹੈ। ਮੇਰੇ ਖਿਆਲ ਵਿਦਿਨ 4-5 ਆਵਰਸ ਉਹ ਸਿਟੀ ਵਾਲਿਆਂ ਨੇ ਲੈਂਡ ਲਾਰਡ ਨੂੰ ਕਿਹਾ ਵੀ ਤੈਨੂੰ ਫਾਈਨ ਕਰਾਂਗੇ, ਅਤੇ ਮੈਂ ਦੂਜੇ ਦਿਨ ਦੇਖਣ ਗਿਆ ਵੀ ਹੈਗਾ ਕਿ ਨਹੀਂ, ਅਤੇ ਮੈਨੂੰ ਸਾਡੇ ਸਟਾਫ ਨੇ ਦੱਸਿਆ ਜੀ ਉਹ ਤਾਂ ਰਾਤ ਨੂੰ 3-4 ਟਰੱਕ ਲੱਗੇ ਸੀ, ਫਟਾਫਟ ਚੱਕ ਲਿਆ, ਉਹ ਡੰਡੇ ਨਾਲ ਕੰਮ ਕੀਤਾ, ਜੇ ਪਹਿਲਾਂ ਕਰ ਦਿੰਦੇ ਨਾ ਕਿਸੇ ਨੂੰ ਸ਼ਿਕਾਇਤ ਕਰਨ ਦੀ ਲੋੜ ਸੀ ਨਾ ਕਿਸੇ ਨੂੰ ਹੋਰ ਸੀ। ਸੋ ਇਸ ਕਰਕੇ ਸਾਨੂੰ ਬੰਦੇ ਦੇ ਪੁੱਤਰ ਬਣਨ ਦੀ ਲੋੜ ਹੈ। ਜਦੋਂ ਅਸੀਂ ਬਾਹਲੀਆਂ ਚਲਾਕੀਆਂ ਜੀ ਆਪਣੇ ਆਪ ਨੂੰ ਕਰਕੇ ਓਵਰ ਸਮਾਰਟ ਬਣ ਕੇ ਪੈਸੇ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਗੋਡੇ ਹੱਥ ਲਾਤੇ, ਗਿੱਟੇ ਲਾਤੇ, ਇੱਧਰ ਦਿੱਤਾ ਉੱਧਰ ਦਿੱਤਾ, ਮਨ ਅੰਦਰੋਂ ਸਾਫ਼ ਰੱਖੋ। ਜਿਹੜਾ ਬੰਦਾ ਮਨ ਅੰਦਰੋਂ ਸਾਫ਼ ਰੱਖਦਾ, ਆਪਣੀ ਉਮਰ ਦੇ ਤਕਾਜ਼ੇ ਨਾਲ ਵੱਡੇ ਦੀ ਇੱਜ਼ਤ ਕਰਦਾ, ਦਿਲੋਂ ਕਰਦਾ, ਇਹ ਨਹੀਂ ਪਰਪਜ਼ ਨਾਲ, ਉਹ ਬੰਦਾ ਹਮੇਸ਼ਾ ਪਰਮਾਤਮਾ ਉਹਦੇ ਅੰਗ ਸੰਗ ਰਹਿੰਦਾ, ਪਰਮਾਤਮਾ ਉਹਦਾ ਫਾਇਦਾ ਕਰਦਾ। ਇਸੇ ਕਰਕੇ ਤਾਂ ਕਹਿੰਦਾ ਖਸ ਖਸ ਕੇ ਦਾਣੇ ਕੇ ਅੰਦਰ ਸ਼ਹਿਰ ਖੁਦਾ ਕਾ ਵਸਤਾ ਹੈ। ਖਸ ਖਸ ਦਾ ਦਾਣਾ ਹੁੰਦਾ ਨਾ ਛੋਟਾ ਜਿਹਾ, ਰਾਈ ਦਾ ਦਾਣਾ ਕਹਿ ਲਓ, ਸਰੋਂ ਕਹਿ ਲਓ, ਉਸ ਤਰ੍ਹਾਂ ਦੀ ਖਸ ਖਸ ਹੁੰਦੀ ਹੈ। ਕਹਿੰਦਾ ਖਸ ਖਸ ਕੇ ਦਾਣੇ ਕੇ ਅੰਦਰ ਸ਼ਹਿਰ ਖੁਦਾ ਕਾ ਬਸਤਾ ਹੈ, ਕਸ਼ਟ ਕਰੇ ਨੈਨੋ ਕੇ ਤਿਲ ਮੇਂ, ਦਹੀਂ ਤੋਂ ਅੱਖਾਂ ਦੇ ਵਿੱਚ ਹਾਥੀ ਨੂੰ ਨਗਾਉਣਾ। ਹਾਥੀ ਨੂੰ ਨਗਾਉਣ ਦਾ ਮਤਲਬ ਇਹ ਵੀ ਹਾਥੀ ਸੱਚੀ ਵਿੱਚ ਸਿੰਬੋਲਿਕ ਗੱਲ ਕੀਤੀ ਹੈ ਵੀ ਜਿਹੜਾ ਸਾਡਾ ਮਨ ਹੈ ਏਡੀ ਦੂਰ ਖਿਲ ਰਿਹਾ ਵੈ ਉਹਨੂੰ ਖਿਲਰੇ ਨੂੰ ਇਸ ਥਰਡ ਆਈ ਦੇ ਉੱਤੇ ਲਿਜਾਣਾ ਤੇ ਜਦੋਂ ਅੰਦਰ ਚਲਿਆ ਗਿਆ ਨਾ ਘੇਰ ਘੂਰ ਕੇ ਤੇ ਫਿਰ ਸਾਨੂੰ ਜੋ ਨਜ਼ਾਰੇ ਆਉਂਦੇ ਨੇ ਉਹ ਚ ਫਿਰ ਸਾਨੂੰ ਪੀਲੇ ਕੱਪੜੇ ਚਿੱਟੇ ਕੱਪੜੇ ਲੰਬੀ ਦਾੜੀ ਪੁਮਾ ਦੇ ਕੋਟ 2-4 ਹਜ਼ਾਰ ਬੰਦੇ ਸੇਵਕ ਇੱਧਰ ਉੱਧਰ ਸੇਵਾ ਤੇ ਭਜਾਈ ਫਿਰਨਾ ਇਹਦਾ ਕੋਈ ਫਾਇਦਾ ਨਹੀਂ। ਜਿਹੜੇ ਬੰਦੇ ਨੇ ਅੰਦਰੋਂ ਕਰ ਲਈ ਉਹ ਖੁਦ ਰੱਬ ਬਣ ਗਿਆ। ਐਕਚੁਲੀ ਐਵਰੀ ਬੋਡੀ ਚ ਪੋਟੈਂਸ਼ੀਅਲ ਗੋਡ, ਪਰ ਅਸੀਂ ਕਹਿੰਦੇ ਸੇਵਾ ਚ ਆਨੰਦ ਆਊਗਾ। ਚਾਰ ਬੰਦੇ ਉਹਦੇ ਚੁਗਲੀਆਂ ਕਰਕੇ ਆਉਣੇ ਉਹ ਕਰਕੇ ਆਨੰਦ ਉਦੋਂ ਆਊਗਾ ਭਾਈ ਸਾਹਿਬ ਜੇ ਫਾਇਦਾ ਲੈਣਾ ਨਾ ਅੰਦਰ ਮਿਹਨਤ ਕਰੋ। ਫਿਰ ਮੇਰੇ ਨਾਲ ਗੱਲ ਕਰੋ, ਜੇ ਅੰਦਰ ਮਿਹਨਤ ਕਰੋਗੇ ਨਾ ਤੇ ਜੋ ਤੁਹਾਨੂੰ ਨਜ਼ਾਰੇ ਆਉਣਗੇ ਉਹ ਫਿਰ ਜਿਹੜੇ ਆ ਉਹਦੇ ਕੋਈ ਵੀ ਉਹਦਾ ਕੋਈ ਸਬਸਟੀਚਿਊਟ ਨਹੀਂ ਹੈ। ਫਿਰ ਉਹ ਚੁੱਪ ਰਹਿੰਦਾ, ਉਹਨੂੰ ਲੋੜ ਨਹੀਂ ਪੈਂਦੀ ਵੀ 100 ਬੰਦਾ ਕਿੱਥੇ ਜਾਂਦਾ, 50 ਬੰਦੇ ਕਿੱਥੇ ਜਾਂਦੇ ਨੇ, ਅਸੀਂ ਐਵੇਂ ਪਰਪਸ ਨਾਲ ਜਾਂਦੇ ਹਾਂ। ਬਾਹਲੇ ਬੰਦੇ ਤਾਂ ਜਿਹੜੇ ਸੇਵਾ 'ਤੇ ਜਾਂਦੇ ਨੇ ਜਾਂ ਕਿਸੇ ਵੀ ਸੇਵਾ 'ਤੇ, ਮੈਂ ਕਿਸੇ ਪਾਰਟੀਕੁਲਰ ਤਾਂ ਨਹੀਂ ਕਹਿੰਦਾ, ਜਿੱਥੇ ਵੀ ਜਾਂਦੇ ਨੇ ਉਹਨਾਂ ਦਾ ਬਿਜ਼ਨਸ ਪਰਪਸ ਹੁੰਦਾ, ਉੱਥੇ ਜਾ ਕੇ ਕਾਰਡ ਫੜਾਉਂਦੇ ਨੇ, ਮੈਂ ਤਾਂ ਆਹ ਕੰਮ ਕਰਦਾ ਉਹ ਕਰਦਾ, ਉਹਨੂੰ ਚਲੋ ਹੈਲਪ ਕਰੋ ਵਧੀਆ ਗੱਲ ਹੈ, ਪਰ ਹੈਲਪ ਨਹੀਂ ਲੁੱਟਦੇ ਹਾਂ। ਜਿਹੜੇ ਲੁੱਟਦੇ ਨੇ ਫਿਰ ਅਖੀਰ 'ਚ ਮਿੱਟੀ ਤਾਂ ਬਣਨਾ ਹੀ ਹੈ, ਫਿਰ ਗੱਲਾਂ ਉਹ ਵੀ ਯਾਦ ਰਹਿਣਗੀਆਂ ਮੈਨੂੰ ਭਾਈ ਸਾਹਿਬ ਬੰਦਾ ਊਂ ਤਾਂ ਚੰਗਾ ਸੀ ਪਰ ਬੰਦਾ ਯਾਰ ਠੱਗੀ ਠੁੱਗੀ ਕਰ ਲਾਂਦਾ, ਝੂਠ ਫਿਰੇ ਮਾਰਦਾ ਹੀ, ਮੈਨੂੰ ਆਹ ਕਰ ਲਿਆ ਮੈਨੂੰ ਉਹ ਕਰ ਲਿਆ, ਉਹ ਗੱਲਾਂ ਹੀ ਤੁਹਾਡੀਆਂ ਯਾਦ ਰਹਿਣਗੀਆਂ ਹੇਰਾ ਫੇਰੀ ਦੀਆਂ। ਸੋ ਚੰਗੇ ਕੰਮ ਕਰੋ, ਨੇਕ ਕੰਮ ਕਰੋ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੋ, ਅੰਦਰ ਝਾਤੀ ਮਾਰੋ, ਰਾਤ ਨੂੰ ਸੌਣ ਲੱਗੇ 1-2 ਮਿੰਟ ਜ਼ਰੂਰ ਬੈਠੋ। ਦੇਖੋ ਮੈਂ ਸਾਰੇ ਦਿਨ ਦੇ ਵਿੱਚ ਵੀ ਉਹ ਭਾਈ ਸਾਹਿਬ ਸੀਗੇ ਉਹਦੇ ਨਾਲ ਮੈਂ ਕੀ ਯਾਰ, ਮੈਂ ਘਰੇ ਆਈ ਨਾ ਬੇਇੱਜ਼ਤੀ ਜੀ ਕਰਤੀ, ਮੈਂ ਇਹਦੇ ਨਾਲ ਝੂਠ ਜਿਹਾ ਬੋਲਿਆ, ਮੈਂ ਇਹਦਾ ਕੰਮ ਨਹੀਂ ਕੀਤਾ, ਮੈਂ ਇਹਨੂੰ ਉੱਚਾ ਨੀਵਾਂ ਬੋਲ ਲਿਆ। ਉਹਦਾ ਜੇ ਤੁਸੀਂ ਪਰਮਾਤਮਾ ਕੋਲੋਂ ਵੀ ਪਛਤਾਵਾ ਕਰੋ ਵੀ ਅੱਗੇ ਤੋਂ ਮੈਂ ਨਹੀਂ ਕਰਨਾ, ਤਾਂ ਉਹਦੇ ਨਾਲ ਜਿਹੜਾ ਹੈਗਾ ਉਹ ਸਾਡੀ ਲਾਈਫ ਦੇ ਵਿੱਚ ਸੁਧਾਰ ਹੁੰਦਾ। ਮੇਰੇ ਖਿਆਲ ਟਾਈਮ ਆਪਣਾ ਹੁਣ 2 ਮਿੰਟ ਨੇ, ਸੋ ਨੈਕਸਟ ਵੀਕ ਜਿਵੇਂ ਮੈਂ ਦੱਸਿਆ ਸੀਗਾ ਅਮਨਜੀਤ ਸਹੋਤਾ ਕਿਸੇ ਮੈਨੂੰ, ਕਿਉਂਕਿ ਮੇਰੇ ਕੋਲ ਸਾਹਮਣੇ ਪੇਪਰ ਨਹੀਂ ਹੈ, ਉਹ ਕਿਸੇ ਆਪਾਂ ਸਪਿਰਚੁਅਲਿਟੀ 'ਤੇ ਗੱਲ ਕਰਾਂਗੇ, ਉਹ ਮੈਨੂੰ ਕਹਿ ਰਹੇ ਸੀਗੇ ਵੀ ਮੈਂ ਗੱਲ ਕਰਾਂਗਾ ਕਿ ਆਪਣੀ ਲਾਈਫ ਦੇ ਲਾਈਫ ਨੂੰ ਆਪਾਂ ਕਿਵੇਂ ਵਧੀਆ ਬਣਾ ਸਕਦੇ ਹਾਂ, ਉਹਦੇ ਉੱਤੇ ਆਪਾਂ ਲਾਈਵ ਗੱਲ ਕਰਾਂਗੇ। ਜੇ ਤੁਸੀਂ ਕੋਈ ਕੁਐਸਚਨ ਵੀ ਪੁੱਛਣਾ ਹੋਵੇ, ਯੂ ਆਰ ਮੋਰ ਦੈਨ ਵੈਲਕਮ, ਯੂ ਕੈਨ ਆਸਕ। ਸਟੂਡੀਓ ਦਾ ਨੰਬਰ ਹੈਗਾ 416-620-1778। ਨੈਕਸਟ ਵੀਕ ਆਪਾਂ ਗੱਲਬਾਤ ਕਰਾਂਗੇ ਅਤੇ ਨਾਲ ਹੀ ਰੂਹਾਨੀਅਤ ਦਾ ਟੋਪਿਕ ਚੱਲੂਗਾ। ਉਸ ਤੋਂ ਬਾਅਦ ਆਪਾਂ ਡਾਕਟਰ ਅੰਕੁਸ਼ ਨੂੰ ਲੈ ਕੇ ਆਇਆ ਕਰਾਂਗੇ, ਫਿਰ ਹੈਲਥ ਇਸ਼ੂ ਜੋ ਵੀ ਤੁਹਾਡੇ ਕੰਪਲੀਕੇਟਡ ਇਸ਼ੂ ਹੁੰਦੇ ਨੇ ਉਹ, ਕਹਿੰਦੇ ਟੋਪਿਕ ਨਹੀਂ ਰੱਖਣਾ, ਜਿਹੜੇ ਮਰਜ਼ੀ ਟੋਪਿਕ 'ਤੇ ਤੁਸੀਂ ਸਵਾਲ ਪੁੱਛੋ ਤਾਂ ਪੁੱਛੋ ਵਧੀਆ ਲੈਂਗੁਏਜ, ਨਹੀਂ ਪੁੱਛੋਗੇ ਮੈਂ ਡਿਸਕਨੈਕਟ ਕਰ ਦੂੰ। ਮੇਰੀ ਤਾਂ ਸਿੱਧੀ ਗੱਲ ਹੈ, ਮੈਂ ਕਿਹੜਾ ਕੋਈ ਐਡਵਰਟਾਈਜ਼ਮੈਂਟ ਕਰਦਾ, ਮੈਂ ਵਧੀਆ ਬੋਲਦਾ ਅਤੇ ਮੈਂ ਚਾਹੁੰਦਾ ਕਿ ਤੁਸੀਂ ਵੀ ਸਾਡੇ ਨਾਲ ਵਧੀਆ ਬੋਲੋ। ਗੱਲ ਤਾਂ ਇੰਨੀ ਕੁ ਫਾਰਮੂਲਾ ਸਿੱਧਾ, ਧੌਂਸ ਧੂੰਸ ਵਾਲਾ ਸਾਡੇ ਕੋਲ ਕੰਮ ਨਹੀਂ, ਜ਼ਿੰਦਗੀ ਮਿਲੀ ਹੈ, 2 ਪੈਰ ਘੱਟ ਚੱਲਣਾ ਪਰ ਚੱਲਣਾ ਮਟਕ ਦੇ ਨਾਲ, ਆਲੇ ਦੀ ਇੱਜ਼ਤ ਕਰਦੇ ਹਾਂ ਅਤੇ ਅਸੀਂ ਇਹੀ ਐਕਸਪੈਕਟ ਕਰਦੇ ਹਾਂ ਕਿ ਸਾਡੀ ਵਾਲਾ ਇੱਜ਼ਤ ਕਰੇ, ਸਾਰਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਹਾਂਜੀ, ਸੋ ਅਗਲੇ ਵੀਕ ਆਪਾਂ ਗੱਲਬਾਤ ਕਰਾਂਗੇ, ਅਮਨ ਜਿਹੜੇ ਨੇ ਦੀਪ ਸੋਤਾ ਉਹ ਆਉਣਗੇ, ਅਤੇ ਜੇ ਉਹ ਆ ਗਏ ਬਾਕੀ ਆਪਣੀ ਪਲੈਨਿੰਗ ਹੈ, ਹੋਤਾ ਵਹੀ ਜੋ ਮਨਜ਼ੂਰ ਹੈ ਖੁਦਾ ਹੋਤਾ, ਆਪਾਂ ਤਾਂ ਆਪਣੀ ਪਲੈਨਿੰਗ ਬਣਾਉਂਦੇ ਹਾਂ ਪਰ ਪਤਾ ਨਹੀਂ ਪਰਮਾਤਮਾ ਨੂੰ ਕੀ ਮਨਜ਼ੂਰ ਹੋਣਾ। ਸੋ ਜੇ ਉਹ ਆਏ ਤਾਂ ਆਪਾਂ ਰੂਹਾਨੀਅਤ ਦੀ ਗੱਲਬਾਤ ਕਰਾਂਗੇ, ਸੋ ਉਹਨਾਂ 'ਚ ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ ਉਹਦੇ ਲਈ ਮੈਂ ਸੋਰੀ ਕਰਦਾ, ਦਿਲੋਂ ਸੋਰੀ ਕਰਦਾ, ਕਿਉਂਕਿ ਜਦੋਂ ਲਾਈਵ ਕਰਦੇ ਹਾਂ ਨਾ ਜੀ ਉਦੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ, ਸਲਿਪ ਆਫ ਟੰਗ ਹੋ ਜਾਂਦਾ, ਪਰ ਮੇਰੀ ਨਾਲ ਇੱਕ ਬੇਨਤੀ ਹੈ, ਤੁਸੀਂ ਮਾੜਾ ਮੋਟਾ ਸ਼ੇਅਰ ਹੀ ਕਰਦਿਆ ਕਰੋ ਕਿਸੇ ਨੂੰ, ਕੋਈ ਘੱਸਦਾ ਤੁਹਾਡਾ? ਅਸੀਂ ਇੰਨੇ ਛੋਟੇ ਜਿਹੇ ਕੋਲੇ ਸਵਾਰਥੀਆਂ, ਇੱਕ ਉਂਗਲ ਨਹੀਂ ਦੱਬਦੇ ਵੀ ਕਿਸੇ ਨੂੰ ਹੋਰ ਨਾ ਮੈਸੇਜ ਪਹੁੰਚੇ, ਜੇ ਕਿਸੇ ਦੀ ਮੌਤ ਵੀ ਹੋ ਜਾਵੇ, ਮਰਗ ਵੀ ਹੋ ਜਾਵੇ, ਡੈਥ ਵੀ ਹੋ ਜਾਵੇ, ਅਸੀਂ ਕਿਸੇ ਨੂੰ ਦੱਸਦੇ ਨਹੀਂ, ਉਹਦੇ ਘਰ 4 ਬੰਦੇ ਇਕੱਠੇ ਹੋਣੇ, ਸਾਡੇ ਸੇਵਾ ਦੇ ਉੱਤੇ ਬੜਾ ਪੰਗਾ ਦੇਖਿਆ ਵਾ, ਮਤਲਬ ਹੀ ਨਹੀਂ ਦੱਸਦਾ। ਇਹ ਛੋਟੀਆਂ ਛੋਟੀਆਂ ਗੱਲਾਂ, ਫਿਰ ਕਹਿੰਦੇ ਅਸੀਂ ਰੱਬ ਨੂੰ ਲੱਭ ਲਾਂਗੇ, ਰੱਬ ਨੂੰ ਤੁਸੀਂ ਕਿੱਥੋਂ ਲੱਭ ਲਓਗੇ, ਤੁਸੀਂ ਤਾਂ ਬੰਦੇ ਨੂੰ ਨਹੀਂ ਲੱਭ ਸਕਦੇ ਆਪਣੇ ਆਪ ਨੂੰ। ਇਹ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਵੀ ਕੋਈ ਚੰਗਾਪਣ ਕਰਕੇ ਦਿਖਾਇਆ ਕਰੋ ਨਾ, ਅਤੇ ਜਿਹਦੇ ਨਾਲ ਸਾਨੂੰ ਹੌਲੀ 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 ਤਰੱਕੀ ਹੋਵੇ ਅਤੇ ਪ੍ਰੋਗਰਾਮ ਹੋ ਗਿਆ ਖਤਮ। ਥੈਂਕ ਯੂ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 905-874-7171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕੌਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669।
जॉर्ज ब्राउन कॉलेज लेकर आ रहा है एक ओपन हाउस अपने तीनों ही डाउनटाउन कैंपस में। इस ओपन हाउस में आपको कॉलेज से मुतालिक मालूमात और स्टाफ से मिलने का मौका मिलेगा। इसके अलावा आप अपने सवालात भी पूछ सकते हैं। ये ओपन हाउस हफ्ते को 5 नवंबर सुबह 10 से 2 बजे तक जारी रहेगा। इसके अलावा आप रजिस्टर कर सकते हैं georgebrown.ca/openhouse।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।